ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾੜ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ, ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਜਿੱਥੇ ਵੀ ਹੋਵੋਗੇ ਘੁੱਗ ਵਸਦੇ ਹੋਵੋਗੇ। ਤੇ ਆਓ ਫਿਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਘੜੀ 9:02 ਦਿਖਾਉਂਦੀ ਹੈ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਸਮੇਂ ਦੇ ਅਨੁਸਾਰ, ਸਿਡਨੀ, ਮੈਲਬਰਨ, ਕੈਨਬਰਾ, ਹੋਬਾਰਟ ਦੇ ਵਿਚ, ਤੇ 1 ਘੰਟਾ ਪਿੱਛੇ ਬ੍ਰਿਸਬੇਨ ਹੈ, 8:02 ਹੋਏ ਨੇ। ਮੱਧਵਰਤੀ ਆਸਟ੍ਰੇਲੀਆ, ਸੈਂਟਰਲ ਆਸਟ੍ਰੇਲੀਆ ਦੇ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ 8:32 ਨੇ, ਔਰ ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 6:02 ਸੁਬਾਹ ਦੇ ਹੋਏ ਨੇ। ਵੱਡਾ ਤੜਕਾ 3:32 ਭਾਰਤ ਦਾ ਸਮਾਂ ਹੈ, ਔਰ ਲੰਡਨ ਦੇ ਵਿਚ 11:02 ਅੱਧੀ ਰਾਤ ਦੇ ਹੋਏ ਨੇ ਸ਼ੁੱਕਰਵਾਰ ਦੇ, ਔਰ ਨਿਊਯਾਰਕ ਦੇ ਵਿਚ ਇਸ ਵੇਲੇ 6:02 ਨੇ ਸ਼ੁੱਕਰਵਾਰ ਸ਼ਾਮ ਦੇ, ਔਰ ਵੈਨਕੂਵਰ ਦੇ ਵਿਚ ਸ਼ਾਮਾਂ ਦੇ 3:03 ਹੁਣ ਹੋ ਚੁੱਕੇ ਨੇ। ਔਰ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਸਾਡੇ ਨਾਲ ਸੁਨੇਹੇ ਸਾਂਝੇ ਕਰੋ, ਆਪਣੇ ਦਿਲ ਵਾਲੀਆਂ ਗੱਲਾਂ ਸਾਂਝੀਆਂ ਕਰੋ, ਕੋਈ ਜਾਣਕਾਰੀ ਦੇਣੀ ਆ ਉਹ ਸਾਡੇ ਨਾਲ ਸਾਂਝ ਪਾਓ। ਪ੍ਰੋਗਰਾਮ ਦਾ ਨਾਮ ਹੈ ਦਿਲ ਵਾਲੀ ਗੱਲ, ਸਾਡੇ ਦਿਲ ਵਾਲੀ ਗੱਲ, ਤੁਹਾਡੇ ਦਿਲ ਵਾਲੀ ਗੱਲ। ਰਲ ਕੇ ਜਦੋਂ ਅਸੀਂ ਗੱਲਾਂ ਕਰਾਂਗੇ, ਇਹਦੇ ਵਿਚ ਬਹੁਤ ਸਾਰੇ ਜਿਹੜੇ ਮਸਲੇ ਨੇ ਉਹ ਉਜਾਗਰ ਹੋਣਗੇ, ਉਨ੍ਹਾਂ ਦਾ ਹੱਲ ਵੀ ਨਿਕਲੇਗਾ, ਗਿਆਨ ਮਿਲੇਗਾ ਸਾਨੂੰ ਸਾਰਿਆਂ ਨੂੰ, ਨੌਲੇਜ ਦੇ ਵਿਚ ਵਾਧਾ ਹੋਏਗਾ। ਔਰ ਇਸ ਗਿਆਨ ਦੇ ਨਾਲ ਹੀ ਜਿਹੜੀ ਇਗਨੋਰੈਂਸ ਹੈ ਜਾਂ ਅਗਿਆਨਤਾ ਆ, ਉਸ ਦਾ ਹਨੇਰਾ ਜਿਹੜਾ ਆ ਦੂਰ ਹੋਏਗਾ। ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਥੋੜੀ ਦੇਰ ਬਾਅਦ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜ ਰਹੇ ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਮਸਲੇ ਅਸੀਂ ਅੱਜ ਸਾਂਝੇ ਕਰਨੇ ਨੇ ਤੁਹਾਡੇ ਨਾਲ, ਤੇ ਤੁਸੀਂ ਸਾਡੇ ਨਾਲ ਜੁੜ ਰਹੇ ਹੋ ਟੈਲੀਗ੍ਰਾਮ ਦੇ ਜ਼ਰੀਏ। ਆਪਣੀ ਫੋਟੋ ਵੀ ਭੇਜ ਸਕਦੇ ਹੋ, ਕੁਛ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸ਼ੇਅਰ ਕਰੋ ਵਿਚਾਰ, ਐਨੀਥਿੰਗ। ਔਰ ਈਮੇਲ ਹੈਗੀ ਹੈ ਜੀ ਸਾਡੀ request@harmanradio.com। ਸੋ ਦੇਸ਼ ਵਿਦੇਸ਼ ਤੋਂ ਤੁਸੀਂ ਸੁਣਦੇ ਹੋ, ਹਰ ਪਾਸੇ ਤੋਂ ਸੁਣਦੇ ਹੋ, ਔਰ ਕਈ ਵਾਰੀ ਸਾਤੋਂ ਗਲਤੀਆਂ ਵੀ ਹੋ ਜਾਂਦੀਆਂ ਨੇ, ਤੁਸੀਂ ਸਾਨੂੰ ਦਰੁਸਤ ਕਰ ਦਿਆ ਕਰੋ, ਕੋਈ ਚੱਕਰ ਨਹੀਂ ਹੈਗਾ। ਅਸੀਂ ਸਾਰੇ ਇੱਕੋ ਜਿਹੇ ਹਾਂ, ਤੁਹਾਡੇ ਵਰਗੇ ਹਾਂ, ਤੁਸੀਂ ਸਾਡੇ ਵਰਗੇ ਹੋ। ਸੋ ਆਪਣੇ ਕੰਮ ਕਿਤੇ ਸਾਰੇ ਲੱਗੇ ਹੋਏ ਆ ਤੇ ਨਾਲ ਦੀ ਨਾਲ ਰੇਡੀਓ ਤੇ ਚਲੋ ਸਾਂਝਾਂ ਪਾ ਲਈਦੀਆਂ ਨੇ। ਸੋ ਪ੍ਰੋਗਰਾਮ ਦੀ ਅੱਜ ਜਿਹੜੀ ਸ਼ੁਰੂਆਤ ਕਰਨੀ ਆ, ਉਹਦੇ ਵਿਚ ਮੈਂ ਆਪਣੇ ਦਿਲ ਵਾਲੀ ਅੱਜ ਗੱਲ ਕਰਨੀ ਚਾਹੁੰਦਾ। ਮੈਂ ਫੇਸਬੁੱਕ ਤੇ ਵੀ ਆਪਣਾ ਸਵੇਰੇ ਸਟੇਟਸ ਪਾਇਆ, ਤੁਸੀਂ ਉੱਥੇ ਵੀ ਦੇਖ ਸਕਦੇ ਹੋ। ਪਿਛਲੇ ਸਾਲ ਅੱਜ ਦੇ ਹੀ ਦਿਨ 28 ਅਕਤੂਬਰ ਨੂੰ ਤਕਰੀਬਨ 11:30 ਮੈਨੂੰ ਦਲਜੀਤ ਦਾ ਫੋਨ ਆਇਆ ਬ੍ਰਿਸਬੇਨ ਤੋਂ, ਜੋ ਕਿ ਰੇਡੀਓ ਦੇ ਪ੍ਰੈਜ਼ੈਂਟਰ ਵੀ ਨੇ, ਤੇ ਉਸ ਨੇ ਮੈਨੂੰ ਮਨਮੀਤ ਦੀ ਮੌਤ ਦੀ ਖਬਰ ਸੁਣਾਈ, ਤੇ ਦਿਲ ਸ਼ੌਕਡ ਹੋ ਗਿਆ, ਯਾਨੀ ਕਿ ਸੁੰਨ ਹੋ ਗਿਆ, ਪਤਾ ਨਹੀਂ ਲੱਗੇ ਵੀ ਕੀ ਰਿਐਕਸ਼ਨ ਕਰਾਂ, ਰੋਵਾਂ ਤੇ ਕੀ ਕਰਾਂ। ਤੇ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਫੋਨ ਕਾਲ ਦੇ ਵਿਚ ਜ਼ਿੰਮੇਵਾਰੀਆਂ ਸੀ ਉਹ ਨਿਭਾਉਂਦੇ ਹੋਏ ਫੋਨ ਕੀਤੇ, ਕਾਫੀ ਫੋਨ ਕੀਤੇ, ਸਾਰਿਆਂ ਨੂੰ ਬ੍ਰਿਸਬੇਨ ਦੇ ਵਿਚ ਕਿਹਾ ਵੀ ਤੁਸੀਂ ਚਲੋ ਮਦਦ ਕਰੋ, ਸਾਰਿਆਂ ਨੇ ਕੀਤੀ। ਉਸ ਤੋਂ ਬਾਅਦ ਸਭ ਜਾਣਦੇ ਨੇ ਕਿ ਕੀ ਹੋਇਆ, ਤੇ ਉਹ ਜਿਹੜਾ ਟਾਈਮ ਹੈ ਉਹ ਮੈਨੂੰ ਨਹੀਂ ਭੁੱਲਦਾ ਜਦੋਂ ਫੋਨ ਆਇਆ ਸੀ, ਤੇ ਜੋ ਉਹ ਅੱਧਾ ਘੰਟਾ ਮੇਰਾ ਹਾਲਾਤ ਰਹੇ ਨੇ ਮੈਂ ਉਹਨੂੰ ਬਿਆਨ ਹੀ ਨਹੀਂ ਕਰ ਸਕਦਾ। ਪਰ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜਾ ਕਿਸੇ ਦਾ ਤੁਰ ਜਾਣਾ, ਕੋਈ ਉਹਦਾ ਪਤਾ ਵੀ ਨਹੀਂ ਹੁੰਦਾ ਵੀ ਜਾਣਾ ਵੀ ਹੈ ਨਹੀਂ ਜਾਣਾ, ਐਕਸਪੈਕਟਡ ਨਹੀਂ ਹੁੰਦਾ, ਉਹ ਬੜਾ ਸ਼ੌਕਿੰਗ ਹੁੰਦਾ, ਤੇ ਇਸ ਦੇ ਨਾਲ ਜੂਝਣਾ ਜਿਹੜਾ ਸਾਨੂੰ ਆਉਣਾ ਚਾਹੀਦਾ ਹੈ। ਖੈਰ ਹੌਲੀ ਹੌਲੀ ਫਿਰ ਜਦੋਂ ਘਟਨਾਕ੍ਰਮ ਦਾ ਪਤਾ ਲੱਗਦਾ ਬੰਦਾ ਆਪਣੇ ਮਨ ਦੇ ਵਿੱਚ ਉਹ ਗੱਲਾਂ ਵਸਾਉਂਦਾ ਹੈ, ਪਰ ਇਕਦਮ ਜਿਹੜਾ ਸ਼ੌਕ ਮਿਲਣਾ ਉਹ ਬੜੀ ਅਲੱਗ ਜਿਹੀ ਫੀਲਿੰਗ ਹੁੰਦੀ ਹੈ। ਤੇ ਮਨਮੀਤ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਸੀ, ਤਕਰੀਬਨ ਜਦੋਂ ਦਾ ਰੇਡੀਓ ਸ਼ੁਰੂ ਕੀਤਾ ਉਹ ਪਹਿਲੇ ਲਿਸਨਰਸ ਦੇ ਵਿੱਚੋਂ ਹੁੰਦਾ ਸੀ, ਤੇ ਉਹ ਕਈ ਵਾਰੀ ਮੈਨੂੰ ਆਪ ਵੀ ਕਿਹਾ ਸੀਗਾ ਕਿ ਉਹਨੇ ਕਿ ਅਸੀਂ ਰੇਡੀਓ ਸੁਣਦੇ ਹਾਂ, ਮੋਟੀਵੇਸ਼ਨ ਲੈਂਦੇ ਹਾਂ, ਤੇ ਸਾਡੇ ਚ ਵੀ ਕੁਛ ਕਰ ਗੁਜ਼ਰਨ ਦੀ ਜਿਹੜੀ ਹੈ ਜਜ਼ਬਾ ਹੈ ਉਹ ਪੈਦਾ ਹੁੰਦਾ ਹੈ, ਤੇ ਉਹ ਕਰ ਵੀ ਰਿਹਾ ਸੀ, ਬਹੁਤ ਕੁਛ ਕਰ ਰਿਹਾ ਸੀ, ਉਹ ਫਿਲਮ ਵੀ ਬਣਾ ਰਿਹਾ ਸੀ, ਰੇਡੀਓ ਤੇ ਵੀ ਆਉਂਦਾ ਸੀ, ਪ੍ਰੋਗਰਾਮ ਕਰਦਾ ਸੀ। ਖੈਰ ਸਾਡੇ ਨਾਲ ਵੀ ਕਈ ਇੰਟਰਵਿਊਸ ਕੀਤੀਆਂ, ਆਰਟਿਸਟ ਸ਼ੋ ਕਰਾਉਂਦਾ ਸੀ, ਤੇ ਉਸ ਦੀ ਤਮੰਨਾ ਛੋਟੇ ਵੀਡੀਓ ਬਣਾਉਂਦਾ ਸੀ, ਤੇ ਉਸ ਦੀ ਤਮੰਨਾ ਜ਼ਿੰਦਗੀ ਦੇ ਵਿੱਚ ਸੀ ਕਿ ਉਹ ਇੱਕ ਬਹੁਤ ਵਧੀਆ ਫਿਲਮ ਬਣਾਊਗਾ। ਤੇ ਚਲੋ ਜਿੱਦਾਂ ਰੱਬ ਨੂੰ ਮਨਜ਼ੂਰ ਹੈ ਉਹ ਕਰਨਾ, ਬੜਾ ਟੈਲੈਂਟਡ ਸੀ, ਬੜੀ ਐਨਰਜੀ ਸੀ ਉਹਦੇ ਵਿੱਚ, ਤੇ ਉਹ ਬੜਾ ਸੈਂਸਿਟਿਵ ਸੀਗਾ। ਇਹ ਵੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਇਸ ਫੀਲਡ ਚ ਆਉਂਦੇ ਹਾਂ, ਕਿਸੇ ਵੀ ਫੀਲਡ ਚ ਆਉਂਦੇ ਹਾਂ ਤੁਸੀਂ, ਕੋਈ ਵੀ ਹੋਵੇ, ਚਾਹੇ ਕੰਮ ਤੇ ਹੋਵੋ ਤੁਸੀਂ, ਚਾਹੇ ਤੁਸੀਂ ਪੋਲੀਟਿਕਸ ਚ ਹੋਵੋ, ਚਾਹੇ ਐਨੀਥਿੰਗ ਆਰਟਸ ਚ ਹੋਵੋ, ਕਿਤਾਬਾਂ ਲਿਖੋ, ਲਿਖਾਰੀ ਬਣ ਜਾਓ, ਜਾਂ ਇੱਥੋਂ ਤੱਕ ਕਿ ਤੁਸੀਂ ਆਪਣਾ ਬਿਜ਼ਨਸ ਵੀ ਕਰਦੇ ਹੋ, ਤੁਹਾਡਾ ਕੰਪੀਟੀਸ਼ਨ ਬਹੁਤ ਹੁੰਦਾ ਹੈ। ਬਹੁਤ ਥੋੜੇ ਲੋਕ ਹੋਣਗੇ ਜਿਹੜੇ ਤੁਹਾਨੂੰ ਹਲਾਰਾ ਦੇਣਗੇ, ਤੁਹਾਡੀ ਮਦਦ ਕਰਨਗੇ, ਪਰ ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਉਲਟ ਖੜ ਜਾਣਗੇ। ਤੇ ਉਹ ਮੈਨੂੰ ਅਕਸਰ ਕਿਹਾ ਕਰਦਾ ਸੀ, ਅਸੀਂ ਪਿਛਲੇ ਸਾਲ ਹੀ ਉਹਦੀ ਮੌਤ ਤੋਂ ਕੁਛ ਮਹੀਨੇ ਪਹਿਲਾਂ, ਪਾਤਰ ਸਾਹਿਬ 3-4 ਮਹੀਨੇ ਪਹਿਲਾਂ ਆਏ ਸੀ ਬ੍ਰਿਸਬੇਨ ਦੇ ਵਿਚ, ਤੇ ਉਹ ਸਾਰਾ ਦਿਨ ਸਾਡੇ ਨਾਲ ਰਿਹਾ, ਤੇ ਉਥੇ ਬੈਠ ਕੇ ਜੋ ਉਹਨੇ ਗੱਲਾਂ ਕੀਤੀਆਂ, ਜਿਨ੍ਹਾਂ ਜਿਨ੍ਹਾਂ ਬੰਦਿਆਂ ਦੇ ਨਾਮ ਲਏ, ਇਹਨਾਂ ਇਹਨਾਂ ਤੇ ਬਚ ਕੇ ਰਹੋ ਜੀ, ਇਹ ਤਾਂ ਘਾਣ ਕਰ ਰਹੇ ਨੇ ਸਾਹਿਤ ਦਾ, ਸਭਿਆਚਾਰ ਦਾ, ਇਹ ਬਿਲਕੁਲ ਵੀ ਉਹਦੀਆਂ ਗੱਲਾਂ 100% ਸਹੀ ਸੀ। ਤੇ ਬੜੀ ਹੈਰਾਨੀ ਤੇ ਪਰੇਸ਼ਾਨੀ ਹੁੰਦੀ ਹੈ ਕਿ ਉਸਦੀ ਮੌਤ ਤੋਂ ਬਾਅਦ ਉਹੀ ਲੋਕ ਉਹਨੂੰ ਪ੍ਰਮੋਟ ਕਰ ਰਹੇ ਨੇ, ਉਹਦਾ ਨਾਮ ਯੂਜ਼ ਕਰ ਰਹੇ ਨੇ, ਉਹਦੇ ਹਿਤੈਸ਼ੀ ਬਣੇ ਹੋਏ ਨੇ, ਤੇ ਉਹੀ ਪਹਿਲਾਂ ਉਸ ਦੀਆਂ ਜੜਾਂ ਵੱਢ ਰਹੇ ਸੀ ਤੇ ਉਸ ਨੂੰ ਤੰਗ ਕਰ ਰਹੇ ਸੀ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਮਤਲਬ ਜਿਹੜੇ ਦੋ ਮੂਹੇ ਲੋਕ ਨੇ, ਮਿੰਟੂ ਬਰਾੜ ਹੋਣਾ ਦੀ ਕਵਿਤਾ ਮੈਨੂੰ ਯਾਦ ਆ ਜਾਂਦੀ ਆ, ਉਹਨਾਂ ਨੇ ਵੀ ਦੋ ਮੂਹਿਆਂ ਤੇ ਕਵਿਤਾ ਲਿਖੀ ਆ। ਸੋ ਇਹੋ ਜਿਹੇ ਲੋਕ ਮੌਕੇ ਦਾ ਫਾਇਦਾ ਉਠਾਉਂਦੇ ਨੇ, ਪਰ ਆਪਾਂ ਮੌਕੇ ਦਾ ਫਾਇਦਾ ਨਹੀਂ ਉਠਾਉਣਾ, ਅਸੀਂ ਉਹਨੂੰ ਯਾਦ ਕਰਨਾ। ਤੇ ਸਾਡੇ ਬਹੁਤ ਹੀ ਅਜ਼ੀਜ਼ ਲਿਸਨਰ ਨੇ, ਉਹ ਵੀ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਜੱਸੀ ਗਰੇਵਾਲ ਬ੍ਰਿਸਬੇਨ ਤੋਂ। ਬ੍ਰਿਸਬੇਨ ਦੇ ਵਿਚ ਵੈਸੇ ਕਵੀ ਬਹੁਤ ਨੇ, ਪਰ ਅਸਲੀ ਕਵੀਆਂ ਦੇ ਵਿਚੋਂ ਇਹ ਇਕ ਕਵੀ ਨੇ ਜਿਹੜੇ ਬਹੁਤ ਘੱਟ ਕਵੀ ਦਰਬਾਰਾਂ ਵਿਚ ਜਾਂਦੇ ਨੇ, ਤੇ ਆਪਣੀ ਕਵਿਤਾ ਦੇ ਨਾਲ ਮਤਲਬ ਰੱਖਦੇ ਨੇ, ਆਪਣੇ ਕੰਮ ਦੇ ਨਾਲ ਮਤਲਬ ਰੱਖਦੇ ਨੇ। ਤੇ ਉਹਨੇ ਕੁਛ ਲਾਈਨਾਂ ਉਚਾਰੀਆਂ ਸੀ ਪਿਛਲੇ ਸਾਲ, ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ। ਕੁਝ ਕਰ ਗੁਜ਼ਰਨ ਦਾ ਜਜ਼ਬਾ ਰੱਖਦਾ ਸੀ ਮਨਮੀਤ ਸਿਆਂ, ਜੋ ਅਸੀਂ ਸੋਚਦੇ ਸੋਚੋ ਵੱਖਦਾ ਸੀ ਮਨਮੀਤ ਸਿਆਂ। ਗਰੇਵਾਲਾ ਇਹ ਹੱਸਦਾ ਚਿਹਰਾ ਯਾਦਾਂ ਬਣ ਗਿਆ ਏ, ਤੇਰਾ ਇਕ ਇਕ ਲਿਖਿਆ ਸ਼ਬਦ ਕਈ ਲੱਖ ਦਾ ਸੀ ਮਨਮੀਤ ਸਿਆਂ। ਸੋ ਇਹ ਚਾਰ ਲਾਈਨਾਂ ਉਹਨੇ ਭੇਜੀਆਂ ਸੀ। ਤੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਤੇ ਸ਼ੁਰੂ ਦੇ ਵਿਚ ਇਕ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਾਂਗਾ। ਪੁਰਾਣਾ ਗੀਤ ਹੈ ਜੀ ਗੁਰਦਾਸ ਮਾਨ ਸਾਹਿਬ ਦਾ, 1985 ਦੇ ਵਿਚ ਇਹ ਗੀਤ ਆਇਆ ਸੀ, ਐਲਬਮ ਸੀ ਮਸਤੀ, ਔਰ ਐਲਬਮ ਦੇ ਵਿਚ ਸਾਰੇ ਗੀਤ ਬਹੁਤ ਖੂਬਸੂਰਤ ਸਨ, ਪਰ ਕੁਛ ਉਹਨਾਂ ਦੇ ਜਿਹੜੇ ਸੈਡ ਗੀਤ ਸਨ ਉਹਨਾਂ ਦੇ ਵਿਚੋਂ ਇਹ ਆਲਾ ਦਰਜੇ ਦਾ ਗੀਤ ਹੈ, ਤੁਰ ਪਰਦੇਸ ਗੀਤ। ਆਓ ਗੀਤ ਸੁਣਦੇ ਹਾਂ।
ਸਭ ਸੋਹਣਿਆ ਦੇ ਦਿਲ ਸਾਡਾ ਮੰਗ ਕੇ ਤੁਰ ਪਰਦੇਸ ਗਿਓ, ਹਏ ਤੁਰ ਪਰਦੇਸ ਗਿਓ, ਪਾਟੀ ਲੀਲ ਵਾਂਗੂ ਕਿੱਕਰਾਂ ਤੇ ਟੰਗ ਕੇ ਤੁਰ ਪਰਦੇਸ ਗਿਓ, ਹਏ ਤੁਰ ਪਰਦੇਸ ਗਿਓ। Thank you. ਓ ਚਾਤੀ ਕੂੜੇ ਪਿਆਸੀ ਐਸੀ ਲਾਤੀ ਓ ਚਾਤੀ ਕੂੜੇ ਪਿਆਰਦੀ ਜੇ ਮੈਂ ਗਲੀਆਂ ਚ ਫੇਰਾਂ ਵਾਜਾਂ ਮਾਰਦੀ ਜੇ ਮੈਂ ਗਲੀਆਂ ਚ ਫੇਰਾਂ ਵਾਜਾਂ ਮਾਰਦੀ ਨਾ ਲਵਾਂ ਨਾ ਸਹੇਲੀਆਂ ਤੋਂ ਸੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਸਾਡਾ ਮੋਲਿਆ ਇੱਕੋ ਦਿਲ ਸੀ ਅਸਾਂ ਦਾ ਉਹ ਵੀ ਖੋਲਿਆ ਇੱਕੋ ਦਿਲ ਸੀ ਅਸਾਂ ਦਾ ਉਹ ਵੀ ਖੋਲਿਆ ਪਾਏ ਪਿਆਰ ਦੇ ਪੁਲਾਂ ਦੀ ਇੱਕ ਲੰਘ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਗੱਲਾਂ ਮੇਰੇ ਵਾਲੀਆਂ ਲੋਕੀ ਮਾਰਦੇ ਨੇ ਗੱਲਾਂ ਮੇਰੇ ਵਾਲੀਆਂ ਨੀ ਤੂੰ ਨਿੱਤ ਤੇ ਮੁਸਾਫਰਾਂ ਨਾ ਲਾ ਲੀਆਂ ਨੀ ਤੂੰ ਨਿੱਤ ਤੇ ਮੁਸਾਫਰਾਂ ਨਾ ਲਾ ਲੀਆਂ ਲੈ ਕੇ ਪਿਆਰ ਦੇ ਨਲਾਰੀ ਤੈਨੂੰ ਰੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਮੈਂ ਵੀ ਸਾਂਭਿਆ ਨਾ ਕੱਚ ਦੇ ਸਮਾਨ ਨੂੰ ਮਸਾਂ ਲਿਆ ਸੀ ਉਤਾਰਾ ਕਿਤੋਂ ਮੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਹਏ ਸੱਤ ਸੋਹਣਿਆ ਵੇ ਦਿਲ ਸਾਡਾ ਮੰਗ ਕੇ ਤੁਰ ਪਰਦੇਸ ਗਿਓ ਹਏ ਤੁਰ ਪਰਦੇਸ ਗਿਓ ਪਾਟੀ ਲੀਰ ਵਾਂਗੂ ਕਿੱਕਰਾਂ ਤੇ ਟੰਗ ਕੇ ਤੁਰ ਪਰਦੇਸ ਗਿਓ ਹਏ
ਜੀ ਤੁਰ ਪਰਦੇਸ ਗਿਓ ਮਾਫੀ ਚਾਹੁੰਦੇ ਹਾਂ ਗਾਣਾ ਇਕਦਮ ਬੰਦ ਹੋ ਗਿਆ ਪਰ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਦਿਲ ਵਾਲੀ ਗੱਲ ਜੀ ਆਇਆਂ ਸਾਰਿਆਂ ਨੂੰ ਤੇ ਸਾਡੇ ਨਾਲ ਰਾਜ ਮਹਿੰਦਰ ਹੁਣੀ ਗੁਰਬਾਣੀ ਦੀ ਸਾਂਝ ਪਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਬੜੰਤਿਓ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚਿਓ ਆਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਬਦ ਦਰਜ ਹੈ ਭਗਤ ਕਬੀਰ ਜੀ ਦਾ ਤੇ ਕਹਿੰਦੇ ਨੇ ਕਿ ਜੋ ਗੁਰੂ ਦੀ ਸ਼ਰਨ ਦੇ ਵਿਚ ਨਹੀਂ ਆਉਂਦੇ ਉਨ੍ਹਾਂ ਦੇ ਕੀਤੇ ਵਿਕਾਰਾਂ ਤੇ ਬਣਾਈਆਂ ਆਸਾਂ ਦੇ ਕਾਰਨ ਸਿਮਰਨ ਵੱਲੋਂ ਅੱਜ ਭਲਕ ਕਰਦਿਆਂ ਉਨ੍ਹਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ ਵਿਕਾਰਾਂ ਤੇ ਆਸਾਂ ਦਾ ਵਿਆਜ ਵੱਧਦਾ ਜਾਂਦਾ ਹੈ ਕਹਿੰਦੇ ਨੇ ਕਿ ਟਾਲਮ ਟੋਲਮ ਕਰਦੇ ਜਿਹੜਾ ਦਿਨ ਲੰਘ ਜਾਂਦਾ ਆ ਤੇ ਵਿਆਜ ਜਿਹੜਾ ਆ ਪੈਂਦਾ ਜਾਂਦਾ ਆ ਤੇ ਕਹਿੰਦੇ ਨੇ ਕਿ ਨਾ ਫਿਰ ਰੱਬ ਨੂੰ ਚੇਤੇ ਕੀਤਾ ਤੇ ਨਾ ਹੀ ਉਹ ਜਿਹੜਾ ਵਿਆਜ ਜਾਂ ਕਰਜ਼ੇ ਦਾ ਕਾਗਜ਼ ਜਿਹੜਾ ਪਾਟਿਆ ਉਹ ਵੀ ਸਿਰ ਚੜਿਆ ਰਹਿ ਗਿਆ ਤੇ ਅੰਤ ਨੂੰ ਸਮਾਂ ਸਾਹਮਣੇ ਆ ਗਿਆ ਤੇ ਸਾਰਾ ਕੁਛ ਸਿਰ ਦਾ ਸਿਰ ਹੀ ਰਹਿ ਗਿਆ ਸੋ ਬਹੁਤ ਸੋਹਣੇ ਤੁਸੀਂ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਧੰਨਵਾਦ ਸੱਤੀ ਸਿੰਘ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੇ ਪ੍ਰੋਗਰਾਮ ਦੇ ਵਿਚ ਜੁੜ ਗਏ ਹੋ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਮੈਲਬਨ ਮੂਸੇ ਵਾਲੇ ਸ਼ੋਅ ਦੇ ਵਿਚ ਹੋਈ ਫਾਈਟ ਬਾਰੇ ਦੱਸਿਓ ਇਹ ਜੀ ਕੱਲ ਪ੍ਰੋਗਰਾਮ ਦੇ ਵਿਚ ਬਹੁਤ ਵੱਡੇ ਪੱਧਰ ਤੇ ਇਹਦੇ ਬਾਰੇ ਗੱਲਬਾਤ ਹੋ ਚੁੱਕੀ ਹੈ ਬੌਬੀ ਹੁਣਾਂ ਦੇ ਸੋ ਤੁਸੀਂ ਉਹ ਪੋਡਕਾਸਟ ਦੇ ਵਿਚ ਉਹ ਸੁਣਿਓ ਜੀ ਫਾਈਟ ਤਾਂ ਫਿਰ ਹੋਣੀ ਹੈ ਜਦੋਂ ਗੀਤ ਉਦਾਂ ਦੇ ਗਾਣੇ ਆ ਤੇ ਫਾਈਟਾਂ ਹੀ ਹੋਣੀਆਂ ਤੇ ਦੇਖੋ ਤੁਸੀਂ ਗੁਰਦੁਆਰੇ ਜਾਂਦੇ ਹੋ ਕੀਰਤਨ ਉੱਥੇ ਹੁੰਦਾ ਹੈ ਤੇ ਕੀਰਤਨ ਕਰਦੇ ਬੰਦੇ ਸ਼ਾਂਤ ਹੋ ਜਾਂਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਫਾਈਟ ਚੱਲ ਰਹੀ ਹੁੰਦੀ ਹੈ ਜੂਝ ਚੱਲ ਰਹੀ ਹੁੰਦੀ ਹੈ ਉਹ ਵੀ ਜਾ ਕੇ ਸ਼ਾਂਤ ਹੋ ਜਾਂਦੇ ਨੇ ਅੱਖਾਂ ਆਪਣੇ ਆਪ ਬੰਦ ਹੋ ਜਾਂਦੀਆਂ ਨੇ, ਹੱਥ ਜੁੜ ਜਾਂਦੇ ਨੇ, ਚੌਂਕੜਾ ਵੱਜ ਜਾਂਦਾ, ਧਿਆਨ ਧਾਰ ਹੋ ਜਾਂਦਾ, ਕਿਉਂਕਿ ਉਹ ਕੀਰਤਨ ਉਸ ਤਰ੍ਹਾਂ ਦਾ ਚੱਲਦਾ ਹੁੰਦਾ। ਪਰ ਜਿਨ੍ਹਾਂ ਸਟੇਜਾਂ ਦੇ ਉੱਤੇ ਮਾਰ ਧਾੜ ਚੱਕ ਲਓ ਰੱਖ ਲਓ, ਤੇ ਫਿਰ ਕਹਿ ਲਓ ਵੀ ਸਿੰਗਰ ਦੀ ਜਾਂ ਕੁੜੀ ਦੀ ਗਾਉਣ ਵਾਲੀ ਦੀ ਕਿਸੇ ਨੇ ਬਾਂਹ ਫੜ ਲਈ ਆ, ਤਾਂ ਉਹ ਤਾਂ ਫਿਰ ਹੋਣਾ ਹੀ ਆ। ਜਦੋਂ ਕਹੀ ਇਹ ਰਹੀ ਆ ਵੀ ਮਿੱਤਰਾ ਬਾਂਹ ਫੜ ਲੈ, ਜਾਂ ਹੋਇਆ ਕਿ ਨੱਚਦੀ ਦੀ ਬਾਂਹ ਫੜ ਲਈ, ਤਾਂ ਡਾਕਾ ਤਾਂ ਨਹੀਂ ਮਾਰਿਆ, ਫਿਰ ਉਹ ਤਾਂ ਹੋਣਾ ਹੀ ਆ। ਜਦੋਂ ਲੜਾਈ ਗੋਲੀਆਂ ਚਲਾਣੀਆਂ ਕਬਜ਼ੇ ਲੈਣੇ ਆ, ਤੇ ਫਿਰ ਜੇ ਉੱਥੇ ਲੜਾਈ ਨਾ ਹੋਈ ਫਿਰ ਉਹ ਫਾਇਦਾ ਕੀ ਹੋਇਆ ਇੱਦਾਂ ਦੀ ਗਾਇਕੀ ਦਾ। ਸੋ ਉਹ ਤਾਂ ਸੁਭਾਵਿਕ ਹੀ ਆ ਵੀ ਜਿੱਦਾਂ ਦਾ ਤੁਸੀਂ ਪ੍ਰਮੋਟ ਕਰਨਾ, ਸ਼ਬਦ ਬੋਲਣੇ ਨੇ, ਉਦਾਂ ਦੇ ਰਿਜ਼ਲਟ ਨਿਕਲਣੇ ਨੇ। ਸੋ ਪ੍ਰੋਗਰਾਮ ਦੇ ਵਿਚ ਮੈਨੂੰ ਸਰਬੀ ਜੀ ਨੇ ਦਸਿਆ ਸੀਗਾ ਕਿ ਲੜਾਈ ਦੀ ਕਾਫੀ ਗੱਲਬਾਤ ਹੋਈ ਆ, ਤੁਸੀਂ ਉਹ ਜ਼ਰੂਰ ਸੁਣੋ। ਜਗਤਾਰ ਗਿੱਲ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਬਹੁਤ ਸੋਹਣੀ ਫੋਟੋ ਤੁਸੀਂ ਭੇਜੀ ਆ ਵਿਚਾਰ ਵਾਲੀ, ਤੇ ਮੈਂ ਲਾਈਵ ਬਲੌਗ ਤੇ ਸਾਂਝੀ ਕਰ ਦਿੱਤੀ ਹੈ। ਹੰਝੂ ਰੰਜਿਸ਼ ਤੇ ਗਲਤ ਫਹਿਮੀ ਦਾ ਕੋਈ ਵਜਨ ਨਹੀਂ ਹੁੰਦਾ, ਪਰ ਨਿਕਲ ਜਾਣ ਤੇ ਮਨ ਹਲਕਾ ਹੋ ਜਾਂਦਾ ਹੈ। ਸ਼ੁਭ ਸਵੇਰ ਦੋਸਤੋ ਟੁੱਟੀ ਗਏ, ਬਹੁਤ ਸੋਹਣਾ ਵਿਚਾਰ ਹੈ ਜੀ। ਤੇ ਮੈਂ ਇਹ ਸਾਰਾ ਜੋ ਫੋਟੋ ਆਉਂਦੀਆਂ ਵਧੀਆ ਵਧੀਆ ਤੁਸੀਂ ਭੇਜਦੇ ਹੋ ਨਾ, ਮੈਂ ਆਪਣੇ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰ ਦੇਣਾ ਚਾਹੁੰਦਾ ਹੈ, ਕਰ ਦਿੰਦਾ ਹੁੰਦਾ, ਤੁਸੀਂ ਦੇਖੋ ਉਸ ਫੋਟੋ ਨੂੰ। ਔਰ ਮੈਂ ਜਿਹੜੀ ਮਨ ਦੇ ਵਿੱਚ ਮੇਰੀ ਇੱਛਾ ਹੈ, ਮੇਰੇ ਦਿਲ ਦੀ ਅੱਜ ਗੱਲ ਹੈ ਕਿ ਮੈਂ ਇੱਕ ਜਿੰਗਲ ਵੀ ਬਣਾਇਆ, ਤੁਸੀਂ ਸੁਣਦੇ ਹੋ ਨੂੰ, ਕਿ ਪਲੀਜ਼ ਬੇਨਤੀ ਹੈ ਹੱਥ ਬੰਨ ਕੇ ਕਿ ਤੁਸੀਂ ਸਾਡੀ ਆਪਣੀ ਜਿਹੜੀ ਹਰਮਨ ਰੈਡੀ ਦੀ ਐਪ ਹੈ ਜਿਹੜੀ ਨਵੀਂ ਬਣਾਈ ਹੈ ਅਸੀਂ, ਬਹੁਤ ਸਟੇਬਲ ਹੈ ਆਈਫੋਨ ਦੀਆਂ ਤੇ ਐਂਡਰਾਇਡ ਦੀਆਂ, ਉਹਦੇ ਵਿੱਚੋਂ ਸਾਨੂੰ ਸੁਣੋ। ਬਹੁਤ ਸਾਰੇ ਸਰੋਤੇ ਜਿਹੜੇ ਹੋਰ ਐਪਲੀਕੇਸ਼ਨ ਦੇ ਵਿੱਚ ਸੁਣਦੇ ਨੇ ਔਰ ਉਹ ਬਹੁਤ ਕੁਛ ਮਿਸ ਕਰ ਜਾਂਦੇ ਨੇ। ਅਸੀਂ ਫੋਟੋਆਂ ਵੀ ਨਾਲ ਸ਼ੇਅਰ ਕਰ ਰਹੇ ਹਾਂ ਸਾਡੀ ਐਪ ਦੇ ਵਿੱਚ, ਦਰਬਾਰ ਸਾਹਿਬ ਦਾ ਕੀਰਤਨ, ਗੁਰਦੁਆਰਾ ਗਲੈਨਵੁੱਡ ਤੋਂ ਕੀਰਤਨ, ਪੰਜਾਬੀ ਅਖਬਾਰ, ਮੇਰੇ ਲੇਖ, ਪੇਂਡੂ ਆਸਟ੍ਰੇਲੀਆ ਦੇ ਵੀਡੀਓ, ਬਹੁਤ ਸੋਹਣਾ ਸੋਹਣਾ ਮੈਟਰ ਉਹਦੇ ਵਿੱਚ ਐਕਸਟਰਾ ਮੈਟਰ ਪੇਸ਼ ਕੀਤਾ ਜਾਂਦਾ। ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰੋ ਔਰ ਉਹ ਵਰਤਿਆ ਕਰੋ। ਔਰ ਮੈਂ ਇੱਥੇ ਇਹ ਵੀ ਦੱਸ ਦਿੰਦਾ ਕਿ ਆਉਣ ਵਾਲੇ 2-3 ਮਹੀਨਿਆਂ 'ਚ ਜਿਹੜੀਆਂ ਬਾਕੀ ਐਪਲੀਕੇਸ਼ਨ ਜਿਨ੍ਹਾਂ ਵਿੱਚ ਹਰਮਨ ਰੇਡੀਓ ਚੱਲ ਰਿਹਾ ਉੱਥੋਂ ਅਸੀਂ ਬੰਦ ਕਰ ਰਹੇ ਹਾਂ ਆਪਣੀ ਐਪ। ਇੱਦਾਂ ਕਰ ਲਓ ਕਿ ਇਹ ਮਦਦ ਹੀ ਹੈ ਤੁਹਾਡੀ ਸਾਡੇ ਲਈ ਕਿ ਤੁਸੀਂ ਸਾਡੀਆਂ ਐਪ ਦੇ ਵਿੱਚੋਂ ਸਾਨੂੰ ਸੁਣਿਆ। ਇਹਦੇ ਕਈ ਕਾਰਨ ਨੇ, ਫਿਰ ਕਿਤੇ ਡਿਸਕਸ ਕਰਾਂਗੇ ਕਿ ਕਿਹੜੇ ਕਾਰਨ ਨੇ। ਔਰ ਥੋੜਾ ਜਿਹਾ ਮਤਲਬ ਕਾਪੀਰਾਈਟ ਦਾ ਵੀ ਇਸ਼ੂ ਹੋ ਜਾਣਾ ਹੁੰਦਾ ਆ, ਤੇ ਅਸੀਂ ਥੋੜਾ ਜਿਹਾ ਐਡਵਾਂਸ ਚੱਲਣਾ ਚਾਹੁੰਦੇ ਹਾਂ ਕਿ ਆਪਣੇ ਆਪ ਨੂੰ ਸੇਫ, ਤੁਹਾਨੂੰ ਸੇਫ ਰੱਖੀਏ, ਪਲੇਟਫਾਰਮ ਚੱਲਦਾ ਰਹੇ। ਰਣਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਹਿੰਦੇ ਅੱਜ ਹੋ ਸਕੇ ਤਾਂ ਦੇਖ ਦੇਖ ਫਤਿਹ ਜ਼ਰੂਰ ਸਮਝਾਇਓ। ਦੇਖੋ ਜੀ, ਦੇਖ ਦੇਖ ਫਤਿਹ ਜਿਹੜੀ ਆ, ਮੈਂ ਗਿਆਨੀ ਸੰਤੋਖ ਸਿੰਘ ਹੁਣਾਂ ਨੂੰ ਆਵਾਜ਼ ਮਾਰਾਂਗਾ ਕੱਲ ਨੂੰ ਜਾਂ ਫਿਰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਤੇ ਮੈਂ ਉਨ੍ਹਾਂ ਨੂੰ ਵੈਸੇ ਦੱਸ ਦਿੱਤਾ ਵੀ ਇਹ ਮੁੱਦਾ ਆ, ਤੇ ਉਹ ਕਹਿੰਦੇ ਕੋਈ ਗੱਲ ਜੀ ਮੈਂ ਹੋਰ ਰਿਸਰਚ ਕਰਾਂਗਾ। ਵੈਸੇ ਮੈਂ ਸੱਚ ਤੁਹਾਨੂੰ ਦੱਸਾਂ ਰਣਜੋਤ ਸਿੰਘ ਜੀ, ਮੈਂ ਵੀ ਰਿਸਰਚ ਕਰਨੀ ਹੈ ਹਜੇ ਇਸ ਟੌਪਿਕ ਦੇ ਉੱਤੇ। ਸੋ ਮੈਂ ਪੂਰਾ ਰਿਸਰਚ ਕਰਕੇ ਤੁਹਾਡੇ ਨਾਲ ਇਹ ਸਾਂਝ ਪਾਵਾਂਗੇ। ਇਹ ਮੇਰੀ ਲਿਸਟ ਦੇ ਵਿੱਚ ਹੈ ਪੈਂਡਿੰਗ, ਮੇਰੇ ਸਾਹਮਣੇ ਪੇਪਰ ਪਿਆ, ਉਹਦੇ ਤੇ ਮੁੱਦੇ ਪਏ ਨੇ ਜਿਹੜੇ ਜਿਹੜੇ ਮੈਂ ਰਿਸਰਚ ਕਰਨੇ ਨੇ। ਮੈਂ ਵੀ ਸਿੱਖਣਾ ਆ, ਹੋਰ ਪੂਰਾ ਐਨ ਢੁਕਵਾਂ ਕਰਕੇ ਫਿਰ ਸਾਂਝ ਪਾਵਾਂਗੇ। ਕੁਲਵਿੰਦਰ ਸਿੰਘ ਧਾਲੀਵਾਲ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ, ਬਿੱਟੂ ਬੋਪਾ ਰਾਏ ਮਲਡੂਰੇ ਤੋਂ ਮੌਸਮ ਦੀ ਸਾਂਝ ਪਾ ਰਹੇ ਨੇ। ਅੱਜ ਇਸ ਵੇਲੇ 13.7 ਡਿਗਰੀ ਹੈ, ਦਿਨੇ 25 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਮਲਡੂਰੇ ਇਲਾਕੇ ਦੇ ਵਿਚ। ਗੌਰਵ ਸ਼ਰਮਾ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ, ਤੇ ਗੁਰਨਾਮ ਭੁੱਲਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਗੁਰਨਾਮ ਭੁੱਲਰ ਜੀ, ਤੇ ਸਨੀ ਸਿੰਘ ਜੀ, ਤੁਸੀਂ ਬਿਟਕੋਇਨ ਦੀ ਮੈਨੂੰ ਲੱਗਦਾ ਫੈਕਟਰੀ ਖੋਲ ਲੈਣੀ ਆਪਣੇ ਆਪ ਹੀ। ਤੁਸੀਂ ਹਰ ਪ੍ਰੋਗਰਾਮ ਚ ਬਿਟਕੋਇਨ ਬਾਰੇ ਪੁੱਛਦੇ ਰਹਿੰਦੇ, 2-3 ਵਾਰੀ ਤਾਂ ਮੈਂ ਦੱਸ ਚੁੱਕਾ, ਤੇ ਮਿੰਟੂ ਬਰਾੜ ਹੋਣੀ ਇੱਕ ਪੂਰੇ ਦਾ ਪੂਰਾ ਪ੍ਰੋਗਰਾਮ ਕਰ ਚੁੱਕੇ ਨੇ। ਮੈਨੂੰ ਲੱਗਦਾ ਤੁਸੀਂ ਤਾਂ ਨਹੀਂ ਇਹ ਬਣਾਇਆ ਬਿਟਕੋਇਨ, ਲੱਗਦਾ ਮੈਨੂੰ, ਕਿਉਂਕਿ ਤੁਸੀਂ ਲੱਗਦਾ ਪ੍ਰਮੋਟ ਕਰ ਰਹੇ ਹੋ। ਕੋਈ ਗੱਲ ਨਹੀਂ ਜੀ, ਬਿਟਕੋਇਨ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਆਪਾਂ ਦੇ ਚੁੱਕੇ ਹਾਂ ਸਰੋਤਿਆਂ ਨੂੰ, ਤੇ ਪੋਡਕਾਸਟ ਦੇ ਵਿੱਚੋਂ ਲੱਭ ਕੇ ਸਾਰੇ ਸਰੋਤੇ ਸੁਣ ਵੀ ਸਕਦੇ ਨੇ, ਤੁਸੀਂ ਵੀ ਸੁਣ ਸਕਦੇ ਹੋ। ਔਰ ਕੁਲਵਿੰਦਰ ਧਾਲੀਵਾਲ ਲਿੰਕ ਭੇਜ ਰਹੇ ਨੇ ਟਰਬਨ ਫੈਸਟੀਵਲ ਦਾ, ਗੋਲਡ ਕੋਸਟ। ਸੋ ਚਲੋ ਆਪਾਂ ਹੋਰ ਸ਼ਹਿਰਾਂ ਦੀ ਵੀ ਸਾਂਝ ਪਵਾਈਏ, ਤੇ ਕੇਨਸ ਤੋਂ ਸ਼ੁਰੂ ਕਰਦੇ ਆ ਜੀ। ਮੌਸਮ 32 ਡਿਗਰੀ ਅੱਜ ਉੱਥੇ ਦੱਸਿਆ, ਅੱਜ ਧੁੱਪ ਖਿੜੀ ਰਹੂਗੀ, ਕੋਈ ਮੀਂਹ ਨਹੀਂ ਪਊਗਾ ਕਹਿੰਦੇ। ਵੈਸੇ ਪਤਾ ਨਹੀਂ ਹੁੰਦਾ, ਕੇਨਸ ਦਾ ਮੌਸਮ ਕਹਿੰਦੇ ਇੱਦਾਂ ਦਾ ਹੀ ਆ, ਮਾੜੀ ਜਿਹੀ ਮੀਂਹ ਧੁੱਪ ਨਿਕਲਦੀ ਨਾਲੇ ਮੀਂਹ ਪੈਣ ਲੱਗ ਜਾਂਦਾ। ਬ੍ਰਿਸਬਨ ਦੇ ਵਿੱਚ ਹਲਕੀ ਬੱਦਲਵਾਈ ਹੋ ਸਕਦੀ ਆ, 30 ਡਿਗਰੀ ਵੱਧ ਤੋਂ ਵੱਧ ਤਾਪਮਾਨ। ਕੌਫ ਸਰਵਰ ਦੇ ਵਿੱਚ ਹਲਕੀ ਬੱਦਲਵਾਈ, ਕਿਤੇ ਕਿਤੇ ਬੱਦਲ ਮੈਨੂੰ ਦਿਖਾਈ ਵੀ ਦੇ ਰਹੇ ਨੇ। ਦਿਨ ਸਾਫ ਹੈ, 27 ਡਿਗਰੀ ਵੱਧ ਤੋਂ ਵੱਧ। ਕੌਫ ਸਰਵਰ ਦਾ ਤੁਹਾਨੂੰ ਦੱਸ ਦਿੰਦੇ ਕਿ ਪਰਸੋਂ ਰਾਤੀ ਬਹੁਤ ਐਣ ਪਈ ਤੇ ਬਹੁਤ ਨੁਕਸਾਨ ਹੋਇਆ, ਇਹਦੀ ਗੱਲ ਕਰਾਂਗੇ ਥੋੜੀ ਦੇਰ ਬਾਅਦ। ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ। 26 ਡਿਗਰੀ ਉਹਨਾਂ ਦੇ ਸ਼ਹਿਰ ਸਿਡਨੀ ਦੇ ਵਿੱਚ ਇਸ ਵੇਲੇ ਮੌਸਮ ਦੱਸੂਗਾ, ਕਹਿੰਦੇ ਕਿ ਇੰਨਾ ਪਹੁੰਚ ਜਾਣਾ ਹੈ। ਕੈਨਬਰਾ ਦੇ ਵਿੱਚ ਹਲਕੇ ਸ਼ਾਵਰ ਹੋ ਸਕਦੇ ਨੇ, 26 ਡਿਗਰੀ। ਮੈਲਬਨ ਦੇ ਵਿੱਚ ਜ਼ਿਆਦਾ ਸ਼ਾਵਰ ਹੋਣਗੇ, ਔਰ ਉਥੇ 20 ਡਿਗਰੀ ਤੱਕ ਤਾਪਮਾਨ ਰਹੇਗਾ। ਠੰਡਾ ਰਹੇਗਾ ਐਡਲੈਂਡ ਦੇ ਵਿਚ 21 ਡਿਗਰੀ ਔਰ ਮੀਂਹ ਤੇ ਠੰਡਾ ਹਲਕਾ ਮੀਂਹ ਦੱਸਿਆ ਪਰਥ ਦੇ ਵਿਚ 22 ਡਿਗਰੀ ਤੇ ਡਾਰਵਿਨ ਚ ਦੁਪਹਿਰ ਤੋਂ ਬਾਅਦ ਗਰਜ ਨਾਲ ਚਿੱਟਾ 34 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 16 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ ਔਰ ਦਿਨਾਂ ਨੂੰ ਧੁੱਪ ਖਿੜੀ ਰਹੇਗੀ 31 ਡਿਗਰੀ ਤੱਕ ਸੂਈ ਪਹੁੰਚੇਗੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਮਲਕੀਤ ਵਗਿਆਣਾ ਜੀ, ਨਵੀ ਜੀ ਸਤਿ ਸ੍ਰੀ ਅਕਾਲ, ਪਿੰਦਰ ਕਿਸ਼ਨਪੁਰੀਆ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ। ਤੇ ਲਓ ਤੁਹਾਨੂੰ ਫਿਰ ਇੱਕ ਹੁਣ ਹੋਰ ਗੀਤ ਸੁਣਾਉਂਦੇ ਆ। ਵੈਸੇ ਕਹਿੰਦੇ ਆ ਕਿ ਮਨਮੀਤ ਅਲੀ ਸ਼ੇਰ ਯਾਰਾਂ ਦਾ ਯਾਰ ਸੀ, ਜ਼ਿੰਦਗੀ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹ ਗੁਜ਼ਾਰ ਰਿਹਾ ਸੀ ਤੇ ਬੜਾ ਕ੍ਰੀਏਟਿਵ ਬੰਦਾ ਸੀ ਤੇ ਉਹ ਟਾਈਮ ਨਹੀਂ ਸੀ ਵੇਸਟ ਕਰ ਰਿਹਾ ਆਪਣੀ ਜ਼ਿੰਦਗੀ ਦਾ ਤੇ ਵਿਆਹ ਕਰਾਉਣ ਜਾਣਾ ਸੀ। ਮੈਨੂੰ ਪੁੱਛਿਆ ਸੀ, ਕਹਿੰਦਾ ਭਾਜੀ ਤੁਸੀਂ ਇੰਡੀਆ ਜਾਣਾ, ਚਲੋ ਦਲਜੀਤ ਨੇ ਵੀ ਜਾਣਾ ਕਿ ਮੈਂ ਵੀ ਨਾਲ ਹੀ ਟਿਕਟ ਬੁੱਕ ਕਰਾ ਲੈਣੀ ਆ, ਵਿਆਹ ਕਰਵਾ ਹੀ ਜਾਣਾ। ਪਰ ਉਹਨ ਕਦੇ ਵੀ ਆਪਣਾ ਟਾਈਮ ਵੇਸਟ ਨਹੀਂ ਕੀਤਾ, ਉਹਨ ਸਿੱਖਿਆ ਆ, ਉਹਨ ਕੁਛ ਕੀਤਾ, ਉਹਨ ਕੁਛ ਕ੍ਰੀਏਟ ਕੀਤਾ ਆ। ਤੇ ਮੈਂ ਹਮੇਸ਼ਾ ਉਹਦੀ ਐਗਜ਼ਾਮਪਲ ਦਿੰਦਾ ਕਿ ਲਾਈਫ ਨੂੰ ਥੋੜਾ ਜਿਹਾ ਸੈਲੀਬ੍ਰੇਟ ਕਰੋ ਤੇ ਲਾਈਫ ਨੂੰ ਥੋੜਾ ਜਿਹਾ ਕ੍ਰੀਏਟਿਵ ਕਰੋ। ਤੇ ਆਓ ਗੀਤ ਸੁਣਦੇ ਆ ਰਫੀ ਸਾਹਿਬ ਦਾ ਔਰ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ।
100 ਬਰਸ ਕੀ ਜ਼ਿੰਦਗੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਤੋ ਚਾਰ ਦਿਨ
ਪਿਆਰ ਕੇ ਤੋ ਚਾਰ ਦਿਨ ਜ਼ਿੰਦਗੀ ਕੀ ਹਰ ਖੁਸ਼ੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਤੋ ਚਾਰ ਦਿਨ
ਪਿਆਰ ਕੇ ਤੋ ਚਾਰ ਦਿਨ ਬਰਸ ਕੀ ਜ਼ਿੰਦਗੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਤੋ ਚਾਰ ਦਿਨ
ਪਿਆਰ ਕੇ ਤੋ ਚਾਰ ਦਿਨ
ਪਿਆਰ ਹੀ ਸੇ ਇਹ ਜ਼ਮੀਂ ਹੈ ਪਿਆਰ ਹੀ ਸੇ ਆਸਮਾਂ ਪਿਆਰ ਹੀ ਸੇ ਇਹ ਜ਼ਮੀਂ ਹੈ ਪਿਆਰ ਹੀ ਸੇ ਆਸਮਾਂ ਪਿਆਰ ਕਾ ਲੇਕਰ ਸਹਾਰਾ ਚਲ ਰਿਹਾ ਹੈ ਯੇ ਜਹਾਂ
ਪਿਆਰ ਸ਼ਬਨਮ ਪਿਆਰ ਸ਼ੋਲਾ ਪਿਆਰ ਹੀ ਬਾਤ ਹੀ ਸਬਾ ਫੂਲ ਕਲੀਆਂ ਚਾਂਦ ਤਾਰੇ ਸਭ ਮੁਹੱਬਤ ਕੇ ਨਿਸ਼ਾਨ
ਸੌ ਬਰਸ ਕੀ ਜ਼ਿੰਦਗੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਦੋ ਚਾਰ ਦਿਨ
ਪਿਆਰ ਕੇ ਦੋ ਚਾਰ ਦਿਨ ਜ਼ਿੰਦਗੀ ਕੀ ਹਰ ਖੁਸ਼ੀ ਸੇ ਅੱਛੇ ਹੈ ਪਿਆਰ ਕੇ ਦੋ ਚਾਰ ਦਿਨ
ਪਿਆਰ ਕੇ ਦੋ ਚਾਰ ਦਿਨ ਮੁਹੱਬਤ ਦੋ ਦਿਲੋਂ ਕਾ ਖੂਬਸੂਰਤ ਰਾਜ ਹੈ ਯੇ ਮੁਹੱਬਤ ਦੋ ਦਿਲੋਂ ਕਾ ਖੂਬਸੂਰਤ ਰਾਜ ਹੈ ਦਿਲ ਕੀ ਧੜਕਨ ਜਿਸ ਕੀ ਸਰਗਮ ਹੈ ਯਹੀ ਵੋ ਸਾਜ਼ ਹੈ
ਚਾਹੇ ਭਵਰੇ ਕਾ ਹੋ ਨਗਮਾ ਯਾ ਕਪੀ ਹੈ ਕੀ ਸਦਾ ਪਿਆਰ ਕਹਤੇ ਹੈ ਜਿਸੇ ਵੋ ਏਕ ਹੀ ਆਵਾਜ਼ ਹੈ
ਸੌ ਬਰਸ ਕੀ ਜ਼ਿੰਦਗੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਦੋ ਚਾਰ ਦਿਨ
ਪਿਆਰ ਕੇ ਦੋ ਚਾਰ ਦਿਨ ਜ਼ਿੰਦਗੀ ਕੀ ਹਰ ਖੁਸ਼ੀ ਸੇ ਅੱਛੇ ਹੈ ਅੱਛੇ ਹੈ ਪਿਆਰ ਕੇ ਦੋ ਚਾਰ ਦਿਨ
ਪਿਆਰ ਕੇ ਦੋ ਚਾਰ ਦਿਨ
ਫਿਲਮ ਸੱਚਾਈ ਜੀ। ਇਸ ਗੀਤ ਦੇ ਵਿਚੋਂ ਰਫੀ ਸਾਹਿਬ ਤੇ ਆਸ਼ਾ ਭੋਸਲੇ ਨੂੰ ਅਸੀਂ ਸੁਣ ਰਹੇ ਸੀ ਤੇ ਜੁਝਾਰ ਸਿੰਘ ਰਿਵਜ਼ਵੀ ਤੋਂ ਵੀ ਸਾਡੇ ਨਾਲ ਸਾਂਝ ਪਾ ਰਹੇ ਨੇ ਫਤਿਹ ਦੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਤੇ ਨਿਊਯਾਰਕ ਤੋਂ ਮਲਕੀਤ ਬਘਿਆਣਾ ਜੀ ਵੀ ਸਾਡੇ ਨਾਲ ਸ਼ਾਮਲ ਨੇ ਤੇ ਨਵੀ ਜੀ ਠੀਕ ਇਹ ਥੋੜੀ ਦੇਰ ਬਾਅਦ ਚੁਟਕਲਾ ਸਾਂਝਾ ਕਰਾਂਗੇ। ਤੇ ਇਧਰ ਭਿੰਦਰ ਕਿਸ਼ਨਪੁਰੀਆ ਜੀ ਸਾਡੇ ਨਾਲ ਜੁੜ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਤੇ ਸੁਣ ਰਹੇ ਆ ਪ੍ਰੋਗਰਾਮ। ਹਰਪ੍ਰੀਤ ਗੁਰਦਾਸਪੁਰੀਆ ਮੇਰੇ ਨਾਲ ਹੈ, ਚਲੋ ਬਹੁਤ ਵਧੀਆ ਗੱਲ ਹੈ ਜੀ। ਗੁਰਦਾਸਪੁਰੀਆ ਕੀ ਹਾਲ ਚਾਲ, ਠੀਕ ਠਾਕ ਹੋ? ਗੁਰਦਾਸਪੁਰ ਦਾ ਹਾਲ ਠੀਕ ਆ? ਤੇ ਕੋਈ ਗੱਲ ਨੀ ਜੀ, ਪ੍ਰੋਗਰਾਮ ਦਾ ਆਨੰਦ ਮਾਣੋ ਤੇ ਨਜ਼ਾਰੇ ਲਓ। ਜਗਤਾਰ ਗਿੱਲ ਭਾਜੀ ਤੁਹਾਡੀ ਕਵਿਤਾ ਥੋੜੀ ਦੇਰ ਬਾਅਦ ਆਪਾਂ ਪੜਾਂਗੇ। ਰਵਨੀਤ ਜੀ ਤੁਹਾਡਾ ਮੈਸੇਜ ਵੀ ਆਪਾਂ ਸ਼ੇਅਰ ਕਰਨਾ ਹੈ, ਫੋਟੋ ਜਿਹੜੀ ਤੁਸੀਂ ਭੇਜੀ ਆ। ਤੇ ਗੌਰਵ ਜੀ ਇਹ ਕੁਐਸਚਨ ਪੁੱਛਦੇ ਆ ਅਮਰੀਕ ਫਲੋਰਾ ਨੂੰ, ਆਲਣ ਦਿਓ ਜਿਹੜਾ ਤੁਸੀਂ ਪੁੱਛਿਆ, ਤੇ ਕਈ ਮਸਲੇ ਵੀ ਅੱਜ ਆਪਾਂ ਸਾਂਝੇ ਕਰਨੇ ਆ। ਤੇ ਜਿਹੜੀ ਕਵਿਤਾ ਜਗਤਾਰ ਭਾਜੀ ਨੇ ਸਾਂਝੀ ਕੀਤੀ ਹੈ ਨਾ, ਉਹ ਮੈਂ ਤੁਹਾਡੇ ਨਾਲ ਲਾਈਵ ਬਲੌਗ ਤੇ ਵੀ ਹੈਗੀ, ਤੁਸੀਂ ਪੜ ਸਕਦੇ ਹੋ ਜੀ। ਮਨਮੀਤ ਨੂੰ ਯਾਦ ਕਰਦੇ ਆ ਬਾਈ, ਮਨਮੀਤ ਹਰ ਰੇਡੀਓ ਤੇ ਹਰ ਮੀਡੀਆ ਤੇ ਤੇਰਾ ਜ਼ਿਕਰ ਹੈ। ਤੇਰੇ ਜਾਣ ਤੋਂ ਬਾਅਦ ਹਰ ਬੱਸ ਚਲਾਉਂਦੇ ਭਾਈ ਡਰਾਈਵਰ ਦਾ ਫਿਕਰ ਹੈ। ਮਨਮੀਤ ਤੇਰਾ ਜ਼ਿਕਰ ਟਿਵਾਣਾ ਵੀ ਕਰਦਾ ਹੈ, ਤੇਰੇ ਲਈ ਠੰਡੀ ਜਿਹੀ ਆਹ ਮਿੰਟੂ ਬਰਾੜ ਵੀ ਭਰਦਾ ਹੈ। ਸਾਰੇ ਹੀ NRI ਵੀਰਾਂ ਦੀ ਹਵਾ ਸਿੱਲੀ ਹੈ, ਦੋਸਤਾ ਤੇਰੇ ਸੋਗ ਦੇ ਵਿਚ ਹਰ ਪੰਜਾਬੀ ਦੀ ਅੱਖ ਗਿੱਲੀ ਹੈ। ਅੱਜ ਦਿਲ ਵਾਲੀ ਗੱਲ ਕਰਦਿਆਂ ਗਲਾ ਅਮਨਦੀਪ ਦਾ ਵੀ ਭਰਿਆ ਹੈ, ਦੋਸਤਾ ਤੂੰ ਤੇ ਸਭ ਦਾ ਚਹੇਤਾ ਸੀ, ਤਾਂ ਹੀ ਤਾਂ ਅੱਜ ਸਾਰਾ ਆਸਟ੍ਰੇਲੀਆ ਤੇਰੇ ਲਈ ਖੜਿਆ ਹੈ। ਗੁਰਸੇਵਕ ਤੇ ਦਲਜੀਤ ਅੱਜ ਦੀਆਂ ਲਹਿਰਾਂ ਚ ਤੇਰੇ ਟਾਲੀ ਵਾਲੇ ਬਾਂਦਰ ਦਾ ਜ਼ਿਕਰ ਕਰਦੇ ਨੇ, ਕਰ ਕਰ ਯਾਦ ਤੇਰੀਆਂ ਬਾਤਾਂ ਠੰਡੇ ਹੋ ਕੇ ਭਰਦੇ ਨੇ। ਦੋਸਤਾ ਸੁਣ ਤੇਰੀਆਂ ਗੱਲਾਂ ਰੇਡੀਓ ਹਰਮਨ ਤੋਂ, ਹੋ ਤੇਰੇ ਸੰਗ ਮੋਹ ਗਿਆ, ਸੁਣ ਤੇਰਾ ਜੱਗਾ ਜੱਟ ਦਿਲ ਢੁੱਡੀ ਕੇ ਦਾ ਰੋ ਪਿਆ। ਧੰਨਵਾਦ ਜੀ। ਜਗਤਾਰ ਗਿੱਲ ਭਾਜੀ ਨੇ ਬਹੁਤ ਹੀ ਖੂਬਸੂਰਤ ਕਵਿਤਾ ਭੇਜੀ ਹੈ ਜੀ, ਤੇ ਵਾਕਿਆ ਹੀ ਦਿਲ ਭਰਦਾ ਹੈ ਜਦੋਂ ਉਹਦੀ ਗੱਲ ਹੁੰਦੀ ਹੈ। ਤੇ ਛੋਟਾ ਵੀਰ ਸੀ ਜੀ ਮੇਰਾ, ਚਲੋ ਰੱਬ ਨੂੰ ਜਿੱਦਾਂ ਮਨਜ਼ੂਰ ਆ ਭਾਣੇ ਦੇ ਵਿੱਚ ਰਹਿਣਾ ਆ, ਕਿਉਂਕਿ ਕੋਈ ਸਾਡੀ ਸਾਂਝ ਐਸ ਸੱਚ ਨਹੀਂ ਸੀ, ਅਸੀਂ ਨਾ ਹੀ ਇੱਕ ਇਲਾਕੇ ਦੇ ਹਾਂ, ਨਾ ਹੀ ਕਦੇ ਪਹਿਲਾਂ ਕੋਈ ਵੀ ਸੋਚਿਆ ਨਹੀਂ ਸੀਗਾ। ਤੇ ਪਰ ਜਿਹੜੀ ਰੂਹਾਨੀ ਸਾਂਝਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਇੱਕ ਸਾਂਝ ਸੀਗੀ। ਖੈਰ ਪ੍ਰੋਗਰਾਮ ਅਸੀਂ ਅੱਗੇ ਵਧਾਉਂਦੇ ਹਾਂ ਤੇ ਖਬਰਾਂ ਵੀ ਸਾਂਝੀਆਂ ਕਰਨੀਆਂ, ਤੇ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਆਉਣਗੇ ਬੜੀ ਛੇਤੀ ਹੀ, ਤੇ ਉਹਨਾਂ ਨਾਲ ਵੀ ਆਪਾਂ ਸਾਂਝਾਂ ਪਾਉਣੀਆਂ, ਗੱਲਾਂ ਬਾਤਾਂ ਦੀਆਂ। ਤੇ ਤੁਹਾਨੂੰ ਨਾ ਇੱਕ ਮੈਂ ਹੋਰ ਵਧੀਆ ਜਿਹਾ ਗੀਤ ਸੁਣਾਉਣਾ ਆ। ਸਤਰੰਗੀ ਪੀਂਗ 3 ਐਲਬਮ ਆਈ ਸੀ ਜੀ, ਉਹਦੇ ਵਿੱਚ ਸੁਣਦੇ ਆ ਹਰਭਜਨ ਮਾਨ ਤੇ ਗੁਰਸੇਵਕ ਮਾਨ।
ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਭਾਵੇਂ, ਸੱਚ ਕਿਹਾ ਸਿਆਣਿਆਂ ਨੇ ਇਹ ਗੱਲ ਤੂੰ ਵੀ ਪਰਖ ਲੈ ਭਾਵੇਂ, ਕਦੇ ਸਾਥ ਨਿਭਾਉਂਦੇ ਨਾ ਕਦੇ ਸਾਥ ਨਿਭਾਉਂਦੇ ਨਾ, ਨਾਲ ਤਾਂ ਤੁਰ ਪੈਂਦੇ ਪਰਛਾਵੇਂ, ਕਦੇ ਸਾਥ ਨਿਭਾਉਂਦੇ ਨਾ, ਨਾਲ ਤਾਂ ਤੁਰ ਪੈਂਦੇ ਪਰਛਾਵੇਂ, ਕਦੇ ਸਾਥ ਨਿਭਾਉਂਦੇ
ਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜ਼ੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਵੀ ਚੱਲ ਰਿਹਾ ਔਰ ਦਿਲ ਵਾਲੀ ਗੱਲ ਵੀ ਚੱਲ ਰਹੀ ਆ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ, ਮੈਂ ਸਿਡਨੀ ਤੋਂ ਬੋਲ ਰਿਹਾ ਜਿਹੜਾ ਕਿ ਆਸਟ੍ਰੇਲੀਅਨ ਫੈਡਰੇਸ਼ਨ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਵੱਡਾ ਸ਼ਹਿਰ ਹੈ। ਇੱਥੇ ਅੱਜ ਮੌਸਮ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਟੈਂਪਰੇਚਰ ਤੇ। ਇਸ ਵੇਲੇ ਧੁੱਪ ਛਾਈ ਹੋਈ ਹੈ ਸਾਰੇ ਪਾਸੇ ਤੇ ਲੱਗ ਰਿਹਾ ਕਿ ਅੱਜ ਥੋੜੀ ਜਿਹੀ ਗਰਮੀ ਦਾ ਅਹਿਸਾਸ ਹੋਏਗਾ ਦੁਪਹਿਰ ਵੇਲੇ। ਉਥੋਂ ਮੈਂ ਬੋਲ ਰਿਹਾ ਹਾਂ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਤੇ ਤੁਹਾਨੂੰ ਵੀ ਅਮਨ ਦੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੈ ਓਜ਼।
ਜੈ ਓਜ਼, ਇਹ ਕੀ ਹੋ ਗਿਆ, ਕਿਹੜਾ ਹੋ ਗਿਆ ਜੈ ਓਜ਼? ਜੈ ਭਾਰਤ
ਅਮਨਦੀਪ, ਜਦੋਂ ਅਸੀਂ ਇੰਡੀਆ ਚ ਰਹਿੰਦੇ ਜੈ ਜੈ ਹਿੰਦ ਨੀ ਕਹਿੰਦੇ ਹੁੰਦੇ, ਜੈ ਓਜ਼ ਜੈ ਓਜ਼ ਕਹਿਣਾ ਚਾਹੀਦਾ ਕਿਉਂਕਿ ਆਸਟ੍ਰੇਲੀਆ ਵਿਚ ਰਹਿੰਦੇ ਆ, ਇਸ ਧਰਤੀ ਦਾ ਖਾਂਦੇ ਆ, ਇਹਦੀਆਂ ਖੁਸ਼ੀਆਂ ਮਾਣਦੇ ਆ, ਹਵਾਵਾਂ ਵਿਚ ਸਾਹ ਲੈਂਦੇ ਆ। ਸਾਡੇ ਬੱਚਿਆਂ ਨੂੰ ਇੱਥੇ ਕਾਫੀ ਪ੍ਰੋਗਰੈਸਿਵ ਓਪਰਚੁਨਿਟੀਜ਼ ਮਿਲੀਆਂ ਤੇ ਮੇਰੇ ਮਨ ਵਿਚ ਆਇਆ ਰਾਤੀ ਕਿ ਸਾਨੂੰ ਜੈ ਓਜ਼ ਵੀ ਕਹਿਣਾ ਚਾਹੀਦਾ ਆ,
ਕੱਲ ਦਾ ਘਟਨਾ ਕ੍ਰਮ ਵਾਪਰ ਰਿਹਾ ਨਿਊਜ਼ ਦੇ ਵਿਚ, ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਪਹਿਲਾਂ ਆਪਣੇ ਨਾਲ ਆਪਾਂ ਸਰੋਤਿਆਂ ਨੂੰ ਵੀ ਸਾਰਿਆਂ ਨੂੰ ਲੈ ਲਈਏ, ਉਹਨਾਂ ਦੇ ਸੁਨੇਹ ਕਾਫੀ ਪੈਂਡਿੰਗ ਪਏ ਨੇ। ਜੋਗਿੰਦਰ ਸਿੰਘ ਸੋਹੀ ਜੀ, ਸਤਿ ਸ੍ਰੀ ਅਕਾਲ, ਸਿਡਨੀ ਵਾਲੇ ਸਾਡੇ ਨਾਲ ਜੁੜ ਗਏ ਨੇ, ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਜੀ, ਫਤਿਹ ਜੀ। ਨਾਨਕ ਬੇਕਰੀ ਵਾਲੇ ਕਹਿੰਦੇ ਬੜੇ ਬਿਜ਼ੀ ਆ ਜੀ ਭਾਜੀ ਅੱਜ ਸਵੇਰੇ ਤੇ ਬੜਾ ਮਤਲਬ ਚੱਲ ਰਿਹਾ ਕੰਮ ਤੇ। ਉਹਨਾਂ ਨੇ ਇੱਕ ਖੂਬਸੂਰਤ ਕੇਕ ਦੀ ਫੋਟੋ ਭੇਜੀ ਹੈ ਤੇ ਡੈਂਡਨੋਂਗ ਇਲਾਕੇ ਦੇ ਵਿੱਚ ਅਗਰ ਤੁਸੀਂ ਰਹਿੰਦੇ ਹੋ ਤਾਂ ਜ਼ਰੂਰ ਜੀ ਇਹਨਾਂ ਦੇ ਜਾਓ ਤੇ ਕੁਲਚੇ ਵਗੈਰਾ ਵੀ ਸਾਰਾ ਕੁਝ ਮਤਲਬ ਇਹ ਪ੍ਰੋਵਾਈਡ ਕਰਦੇ ਨੇ, ਬਿਲਕੁਲ ਪਿਓਰ ਵੈਜੀਟੇਰੀਅਨ। ਨਾਨਕ ਬੇਕਰੀ ਡੈਂਡਨੋਂਗ ਵਾਲੇ, ਫੋਟੋ ਸਾਂਝੀ ਕਰਤੀ ਹੈ ਜੀ ਮੈਂ। ਤੇ ਇਧਰ ਸਾਡੇ ਨਾਲ ਗੌਰਵ ਸ਼ਰਮਾ ਨੇ ਕੁਸ਼ਚਨ ਪੁੱਛਿਆ ਸੀ, ਮੈਂ ਥੋੜੀ ਦੇਰ ਬਾਅਦ ਪੁੱਛਦਾ। ਰਵਨੀਤ ਮੈਲਬਨ ਤੋਂ ਮੇਪਲ ਟਰੀਜ਼ ਦੀ ਫੋਟੋ ਭੇਜ ਰਹੇ ਨੇ, ਪਿੱਛੇ ਫੈਂਸ ਲੱਗੀ ਹੋਈ ਹੈ। ਐਕਸਲੈਂਟ ਜੋਬ ਡਨ ਬਾਏ ਸਰਵਨ, ਇਹ ਸੇਵਾ ਕਰਦੇ ਨੇ ਜੀ ਜਾਂ ਜੋਬ ਕਰਦੇ ਨੇ, ਪ੍ਰੋਫੈਸ਼ਨਲ ਨੇ ਮੈਨੂੰ ਲੱਗਦਾ, ਬੂਟੇ ਲਾਏ ਆ ਉਹਨਾਂ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਹੋਣੇ ਆ। ਦੇਖੋ ਜੀ ਕਿਆ ਖੂਬਸੂਰਤ ਤਰੀਕੇ ਦੇ ਨਾਲ ਫੈਂਸ ਦੇ ਨਾਲ ਨਾਲ ਉਹਨਾਂ ਨੇ ਮੇਪਲ ਦੇ ਦਰਖਤ ਲਾਏ ਨੇ। ਕੈਨੇਡਾ ਹੀ ਬਣਾ ਦੇਣਾ ਤੁਸੀਂ ਤਾਂ ਜੀ ਮੈਲਬਨ, ਤੇ ਨਵੀਂ ਵਿਨੀਪੈਗ ਵਾਲੇ ਸਾਡੇ ਨਾਲ ਜੁੜੇ ਨੇ ਜੀ, ਉੱਥੇ ਹੁਣ ਬਰਫ਼ ਪੈਣੀ ਸ਼ੁਰੂ ਹੋ ਗਈ ਆ ਵਿਨੀਪੈਗ ਦੇ ਵਿੱਚ। ਅਮਰੀਕ ਜੀ ਇਹ ਕਹਿੰਦੇ ਨੇ ਕਿ ਉਹ ਗੱਲ ਹੈ ਇੱਕ, ਜਿੱਦਾਂ ਕਰਦੇ ਨੀ ਹੁੰਦੇ ਵੀ ਥੋੜੀ ਜਿਹੀ ਇੱਕ ਕਰਦੇ ਨੇ, ਉਹ ਗੱਲ ਹੈ ਕਹਿੰਦੇ ਇੱਕ ਵੀ ਗੁਪਤ ਧਨ ਰੱਖਣ ਨਾਲ ਸਰਕਾਰ ਨਾਰਾਜ਼ ਹੋ ਜਾਂਦੀ ਆ, ਤੇ ਗੁਪਤ ਗੱਲ ਕਰਨ ਦੇ ਨਾਲ ਦੋਸਤ ਨਾਰਾਜ਼ ਹੋ ਜਾਂਦੇ ਆ, ਕਹਿੰਦੇ ਗੁਪਤ ਕੰਮ ਕਰਨ ਦੇ ਨਾਲ ਮਾਲਕ ਨਾਰਾਜ਼ ਹੋ ਜਾਂਦਾ ਆ, ਤੇ ਗੁਪਤ ਸੰਬੰਧ ਰੱਖਣ ਨਾਲ ਪਤਨੀ ਨਾਰਾਜ਼ ਹੋ ਜਾਂਦੀ ਆ। ਪਰ ਕਹਿੰਦਾ ਜੇ ਮੰਦਰ ਜਾਂ ਗੁਰਦੁਆਰੇ ਦੇ ਵਿਚ ਗੁਪਤ ਦਾਨ ਕਰਨ ਨਾਲ ਰੱਬ ਕਿਵੇਂ ਖੁਸ਼ ਹੋ ਜਾਂਦਾ ਹੈ, ਗੁੱਸਾ ਨਾ ਕਰੇ, ਉਹ ਕਹਿੰਦਾ ਉਹ ਗੱਲ ਹੈ ਇੱਕ
ਕਹਿੰਦਾ ਪੰਜਾਬੀ ਵਿਚ ਇੱਕ ਏਦਾਂ ਵੀ ਅਖਾਣ ਹੁੰਦਾ ਸੀ, ਜੇ ਕੋਈ ਗੱਲ ਕਰਦੇ ਨਾ ਉਹ ਈਵਨ ਪਹਾੜੀ ਇਲਾਕੇ ਵਿਚ, ਜਿਦਾ ਜਿਹੜੇ ਪੰਜਾਬ ਦੇ ਨੀਮ ਪਹਾੜੀ ਇਲਾਕੇ ਆ ਉਹਨਾਂ ਵਿਚ ਜਦੋਂ ਕੋਈ ਵੀ ਗੱਲ ਕਰਦੇ ਆ ਨਾ, ਆਮ ਤੌਰ ਤੇ ਉਹ ਏਦਾਂ ਗੱਲ ਕਰਦੇ ਆ, ਤੈ ਕਹਿਣਾ ਕੀ ਕਹਿੰਦਾ ਫੇਰ ਗੱਲ ਸ਼ੁਰੂ ਕਰਨੀ ਆ,
ਮਾਲਵੇ ਦਾ, ਇਹ ਮਾਲਵੇ ਦਾ ਆ ਵਰਡ, ਉਹ ਗੱਲ ਹੈ ਇੱਕ। ਤੇ ਸਾਡੇ ਇਧਰ ਦੁਆਬੇ ਦੀ ਜਿਹੜੀ ਪਹਾੜੀ ਬੈਲਟ ਹੈ ਉੱਥੇ ਹੈਗਾ ਤੈ ਕੀ ਕਹਿਣਾ, ਹੈ ਨਾ, ਤੈ ਕਹਿਣਾ ਇਹ ਕਹਿੰਦਾ ਆ।
ਚਲੋ
ਹੁਣ ਰੌਲਾ ਇਹ ਆ, ਦੇਖੋ ਹੁਣ ਬੜਾ ਡੂੰਘਾ ਚਿੰਤਨ ਕੀਤਾ,
ਨਾਰਾਜ਼ ਕੌਣ ਕੌਣ ਹੁੰਦੇ ਆ, ਜੇਕਰ ਤੁਸੀਂ ਸਟੇਟਮੈਂਟ ਦਿੱਤੀ ਆ ਨਾ ਨਾਰਾਜ਼ ਹੋ ਜਾਂਦੇ ਜਿਵੇਂ ਧੰਦੇ ਗੁਪਤ ਗੱਲ ਕਰਨ ਦੇ ਨਾਲ, ਇਹਨੇ ਕਿਹਾ ਜੀ ਗੁਪਤ ਸੰਬੰਧ ਰੱਖਣ ਦੇ ਨਾਲ ਪਤਨੀ ਨਾਰਾਜ਼ ਹੋ ਜਾਂਦੀ ਆ, ਗੁਪਤ ਸੰਬੰਧ ਨਾਲ ਰੱਖਣ ਨਾਲ ਪਤਨੀ ਨਾਰਾਜ਼ ਨਹੀਂ ਹੁੰਦੀ, ਪਤੀ ਵੀ ਨਾਰਾਜ਼ ਹੋ ਜਾਂਦਾ, ਇੱਥੇ ਡਿਸਕ੍ਰਿਮੀਨੇਸ਼ਨ ਜੇ ਕਰ ਗਏ
ਦੋਨਾਂ ਪਾਸੇ ਤੋਂ,
ਇੱਕ ਪਾਸਾ ਇਹ ਨਹੀਂ ਟੱਚ ਕੀਤਾ, ਦੂਜਾ ਪਾਸਾ ਛੱਡ ਗਏ ਆ
ਕੱਲ ਇੱਕ।
ਚਲੋ ਅਮਰੀਪ, ਗੱਲ ਵੈਸੇ ਇਹ ਸੀਰੀਅਸ ਆ, ਸੋਚਣ ਵਾਲੀ ਆ, ਗੁਪਤ ਦਾਨ ਕਰਨ ਦੇ ਨਾਲ ਪਰਮਾਤਮਾ ਕਿੱਦਾਂ ਖੁਸ਼ ਹੋ ਸਕਦਾ,
ਉਹ ਗੱਲ ਇਹ ਆ ਵੀ ਜਿਹੜੀ ਤੁਸੀਂ ਗੱਲ ਕਰ ਰਹੇ ਦੋਨਾਂ ਪਾਸੇ ਦੀ ਗੱਲ ਆ ਵੀ। ਇੱਕ ਕੱਲ ਮੈਨੂੰ ਚੁਟਕਲਾ ਭੇਜਿਆ ਮੇਰੇ ਦੋਸਤ ਨੇ, ਕਹਿੰਦਾ ਇੱਕ ਮੁੰਡਾ ਬੜਾ ਮਤਲਬ ਖੜਕੂ ਟਾਈਪ ਸੀਗਾ, ਮਤਲਬ ਬੜਾ ਲੜਾਕਾ ਸੀਗਾ, ਤੇ ਉਹ ਸਕੂਲੇ ਗਿਆ ਤੇ ਉਹਨੂੰ ਸਵਾਲ ਪੁੱਛਿਆ ਹਿਸਾਬ ਵਾਲੇ ਮਾਸਟਰ ਨੇ, ਕਹਿੰਦਾ ਵੀ ਕਹਿੰਦਾ ਮੰਨ ਲਓ ਕਹਿੰਦਾ ਤੇਰੇ ਕੋਲ 10 ਅੰਬ ਹੈ, ਠੀਕ ਹੈ, ਕਹਿੰਦਾ ਉਹਦੇ ਚੋਂ ਮੈਂ ਤੇਰੇ ਤੋਂ 9 ਅੰਬ ਲੈ ਲਵਾਂ, ਤੇਰੇ ਕੋਲ ਕਿੰਨੇ ਬਚੇ? ਕਹਿੰਦਾ ਜੀ 10।
ਅੱਛਾ,
10 ਹੀ ਰਹਿਣੇ। ਕਹਿੰਦਾ ਉਹ ਕਿੱਦਾਂ? ਕਹਿੰਦਾ ਮੈਂ ਤੁਹਾਨੂੰ ਦੇਣੇ ਹੀ ਨੀ, ਲੜਾਕਾ, ਕਹਿੰਦਾ ਮੇਰੇ ਕੋਲ 10 ਹੀ ਅੰਬ ਰਹਿਣੇ ਆ। ਕਹਿੰਦਾ ਜੇ ਮੈਂ ਕਹਿੰਦਾ ਧੱਕੇ ਨਾਲ ਲੈ ਲਵਾਂ, ਬਹੁਤ ਧੱਕਾ ਕਰਾਂ ਤੇਰੇ ਨਾਲ, ਫੇਰ ਫੇਰ ਤੇਰੇ ਕੋਲ ਕੀ ਰਹੂਗਾ? ਫੇਰ 10। ਕਹਿੰਦਾ ਜੀ 10 ਅੰਬ ਤੇ ਇੱਕ ਲਾਸ਼। ਸੋ ਇਹ ਜਿਹੜੀ ਗੁਪਤ ਵਾਲੀ ਗੱਲ ਹੈ ਨਾ, ਠੀਕ ਹੈ ਜੀ, ਇਹ ਗੁਪਤ ਧਨ ਨਾਲ ਕਹਿੰਦੇ ਸਰਕਾਰ ਨਾਰਾਜ਼, ਗੁਪਤ ਗੱਲ ਨਾਲ ਦੋਸਤ, ਗੁਪਤ ਕੰਮ ਨਾਲ ਮਾਲਕ, ਗੁਪਤ ਸੰਬੰਧ ਰੱਖਣ ਨਾਲ ਪਤਨੀ ਜਾਂ ਪਤਨੀ। ਪਰ ਕਹਿੰਦੇ ਗੁਰਦੁਆਰੇ ਦੇ ਵਿਚ, ਕਹਿੰਦੇ ਜਿਹੜਾ ਮੰਦਰ ਦੇ ਵਿਚ ਗੁਪਤ ਦਾਨ ਨਾਲ ਰੱਬ ਕਿਵੇਂ ਖੁਸ਼ ਹੁੰਦਾ, ਇਹਦਾ ਵੈਸੇ ਜਿਹੜਾ ਅਸਲੀ ਸਿਧਾਂਤ ਇਹੀ ਆ ਕਿ ਜਿਹੜਾ ਵੈਸੇ ਦਾਨ ਕਰਨਾ ਕੀ ਆ, ਦਾਨ ਕਰਨਾ ਕੀ ਆ, ਦਾਨ ਕਰਨਾ ਆਪਣੀ ਮਨ ਦੀ ਜਿਹੜੀ ਮਨ ਦੇ ਵਿਚ ਸੇਵਾ ਭਾਵਨਾ ਜਾਂ ਆਪਣੇ ਆਪ ਨੂੰ ਨੀਵਾਂ ਕਰਨ ਦੇ ਲਈ, ਵੀ ਤੁਸੀਂ ਕੁਛ ਦੇ ਦਿੱਤਾ ਆਪਣੇ ਕੋਲੋਂ ਚੀਜ਼ ਦੇ ਦਿੱਤੀ, ਸੋ ਇੱਕ ਫੀਲਿੰਗ ਲਿਆਉਣੀ ਆ। ਪਰ ਉਹ ਕੀ ਕਰਦੇ ਨੇ ਲੋਕ ਕਈ ਨਾ ਬਹੁਤ ਅਡੰਬਰ ਕਰਦੇ ਨੇ ਜਦੋਂ ਦਾਨ ਕਰਦੇ ਨੇ, ਮਤਲਬ ਬੜਾ ਮਤਲਬ ਫੋਟੋ ਪੱਖੇ ਤੇ ਲਵਾ ਲਓ ਜੀ ਨਾਮ ਆਪਣਾ, ਫਲਾਨੇ ਤੇ ਲਵਾ ਲਓ, ਉੱਥੇ ਜੀ ਆ ਕੂਲਰ ਤੇ ਲਿਖਾ
ਦਿੱਤਾ, ਟਾਇਲਸ ਤੇ ਲਿਖਿਆ ਹੁੰਦਾ,
ਟਾਇਲਸ ਤੇ ਲਿਖਿਆ ਹੁੰਦਾ। ਸੋ ਉਹ ਇਹੋ ਜਿਹੇ ਕੰਮ ਜਿੱਦਾਂ ਕਰਦੇ ਨੇ, ਫਿਰ ਫੋਟੋਆਂ ਚ ਪਾਉਂਦੇ ਨੇ, ਕਈ ਕੁਛ ਕਰਦੇ ਨੇ, ਸੋ ਉਹ ਤਾਂ ਫਿਰ ਫਾਇਦਾ ਨਹੀਂ, ਉਹ ਤਾਂ ਹੋਰ ਹੋਮੇ ਆ ਗਈ ਨਾ। ਇਹ ਅਸਲ ਦੇ ਵਿਚ ਹੋਮੇ ਨੂੰ ਕੱਢਣਾ, ਤੁਹਾਡੇ ਕੋਲ ਆਲਰੇਡੀ ਜਿਹੜੀ ਚੀਜ਼ ਆ ਤੁਸੀਂ ਉਹਨੂੰ ਵੰਡ ਕੇ ਆਪਣੀ ਮਤਲਬ ਸੈਟਿਸਫੈਕਸ਼ਨ ਲੈਂਦੇ ਹੋ। ਸੋ ਇਹ ਹੈਗਾ ਗੁਪਤ ਦਾ। ਪਰ ਜਿਹੜਾ ਵੀ ਕਈ ਵਾਰੀ ਇੱਦਾਂ ਵੀ ਹੋ ਜਾਂਦਾ ਨਾ ਤੇ ਗੁਪਤ ਦਾਨ ਕਰਾਏ, ਇੱਕ ਵਾਰੀ ਅਰਦਾਸ ਕਰ ਰਹੇ, ਕਹਿੰਦੇ ਜੀ ਜਿੱਦਾਂ ਹੁਣ ਤੁਸੀਂ ਜਾ ਕੇ ਕਹਿ ਦੇ ਹੋ ਗੁਰਦੁਆਰੇ ਵੀ ਗੁਪਤ ਦਾਨ ਕਰਨਾ ਹੈ ਭਾਈ ਸਾਹਿਬ ਨੂੰ, ਉਹਨਾਂ ਨੇ ਅਰਦਾਸ ਕਰਤੀ ਭਾਈ ਅਮਰੀਕ ਸਿੰਘ ਉਹਨਾਂ ਨੇ $50 ਗੁਪਤ ਦਾਨ ਅਰਦਾਸ, ਨਾਲੇ ਜਦੋਂ ਨੌਂ ਹੀ ਲੈਤਾ ਵੀ ਗੁਪਤ ਕਾਹਦਾ ਹੋ ਗਿਆ।
ਹਾਂਜੀ ਹਾਂਜੀ,
ਤੇ ਕਹਿੰਦੇ ਜੀ
$50 ਕਹਿੰਦੇ ਉਦਾਂ, ਕਹਿੰਦੇ ਗੁਪਤ ਦਾਨ ਕਰਾਇਆ ਨਾਲ ਅਮਾਉਂਟ ਆਫ ਮਨੀ ਵੀ ਦੱਸਦੀ ਨਾ ਕਿੰਨੀ ਦਿੱਤੀ ਆ।
ਸਾਡੇ ਪਿੰਡ ਇੱਕ ਵਾਰੀ ਇੱਦਾਂ ਹੀ ਹੋ ਗਈ ਸੀਗੀ, ਤੇ ਉਹ ਕਹਿੰਦੇ ਜੀ ਗੁਪਤ ਦਾਨ ਕਰਨਾ, ਕਹਿੰਦੇ ਗੁਪਤ ਦਾਨ ਕੀ ਕਰਨਾ, ਕਹਿੰਦੇ ਮੈਂ ਪੱਖਾ ਲਵਾਉਣਾ, ਕਹਿੰਦੇ ਯਾਰ ਅੱਛਾ ਕਹਿੰਦੇ ਚਲੋ ਗੁਪਤ ਕਹਿੰਦੇ ਤੂੰ ਮੇਰਾ ਅਰਦਾਸ ਚ ਨਾ ਲਾਉਂਦਾ ਨੀ ਕਹਿੰਦੇ ਚਲੋ ਠੀਕ ਹੈ ਅਰਦਾਸ ਚ ਨੀ ਲਵਾਉਂਦੇ ਕਹਿੰਦੇ ਪੱਖੇ ਤੇ ਤਾਂ ਲਿਖਾ ਦਿੰਦੇ ਤੇਰਾ ਨਾ ਅਰਦਾਸ ਚ ਨੀ ਨਾ ਲਿਆ ਪੱਖੇ ਤੇ ਲਿਖਾ ਦਿੱਤਾ ਨਾ ਉਹ ਮਤਲਬ ਦੂਜੀ ਗੱਲ ਇਹ ਹੈ ਵੀ ਅਮਰੀਕ ਭਾਜੀ ਉਹ ਕਹਿੰਦੇ ਚਲੋ ਠੀਕ ਹੈ ਉਹ ਤਾਂ ਗੁਪਤੇ ਰਹਿੰਦਾ ਜਦੋਂ ਪੱਖਾ ਚੱਲਦਾ ਉਦੋਂ ਕਿਹੜੇ ਦਿਸਦਾ ਨਾ ਕਿਸੇ ਨੂੰ ਕਿਹੜੇ ਤੇ ਹੀ ਦਿਸਦਾ ਤੇ ਖੈਰ ਪ੍ਰੋਗਰਾਮ ਦੇ ਵਿਚ ਰੁਪਿੰਦਰ ਸਿੰਘ ਗਿੱਲ ਵੀ ਜੁੜੇ ਨੇ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਪਿੰਦਰ ਕਿਸ਼ਨਪੁਰੀਏ ਦਾ ਮੈਸੇਜ ਆਪਾਂ ਪੜ ਲਿਆ ਸੀ ਤੇ ਗੌਰਵ ਸ਼ਰਮਾ ਨੇ ਇੱਕ ਤੁਹਾਨੂੰ ਬੜਾ ਸੈਂਸਿਟਿਵ ਕੁਐਸਚਨ ਪੁੱਛਿਆ ਕਹਿੰਦੇ ਭਾਜੀ ਅਮਰੀਕ ਸਿੰਘ ਇੰਡੀਆ ਤੋਂ ਆ ਕੇ ਬਾਕੀ ਦਾ ਸਾਰਾ ਹਾਲ ਉਹਨਾਂ ਨੇ ਸੁਣਾ ਦਿੱਤਾ ਪਰ ਇਸ ਵਾਰੀ ਹੈਡਫੋਨ ਬਾਰੇ ਨੀ ਦੱਸਿਆ ਕੁਆਲਿਟੀ ਠੀਕ ਹੈ ਮੈਂ ਵੀ ਜਾਣਾ ਜਨਵਰੀ ਵਿਚ ਫੇਰ ਲੈ ਕੇ ਆਊਂਗਾ ਦੱਸੋ ਫਿਰ ਤੁਹਾਨੂੰ ਐਤਕੀ ਹੈਡਫੋਨ ਮਿਲੇ ਹੋ ਜਿਹੜੇ ਸ਼ਰਾਬ ਦੀਆਂ ਬੋਤਲਾਂ ਨਾਲ ਫ੍ਰੀ ਮਿਲੇ ਸੀਗੇ ਤੁਹਾਨੂੰ ਪਿਛਲੀ ਵਾਰੀ
ਨਹੀਂ ਅਮਨ ਅਮਨਦੀਪ ਜਿਹੜੀ ਸੰਗਤ ਹੁੰਦੀ ਆ ਨਾ ਸੰਗਤ ਹੁੰਦੀ ਆ ਕਿਸੇ ਨੇ ਕਿਸੇ ਨੂੰ ਪੁੱਛਿਆ ਕਿ ਜੇ ਕਿਸੇ ਬਾਰੇ ਜਾਣਨਾ ਹੋਵੇ ਨਾ ਤਾਂ ਉਹਦੇ ਉਹਨੂੰ ਪੁੱਛੋ ਉਹਦੇ ਦੋਸਤ ਕਿੱਦਾਂ ਦੇ ਆ ਦੋਸਤ ਕਿੱਦਾਂ ਦੇ ਆ ਫੇਰ ਤੁਸੀਂ ਉਹਦੀ ਪਰਸਨੈਲਿਟੀ ਡਿਸਕ੍ਰਾਈਬ ਕਰ ਸਕਦੇ ਉਹ ਬੰਦਾ ਕਿੱਦਾਂ ਦਾ ਹੋਊਗਾ ਜਦ ਹੁਣ ਅਮਨਦੀਪ ਰਹਿਣਾ ਤੁਹਾਡੇ ਨਾਲ ਆ ਸੰਗਤ ਤੁਹਾਡੀ ਕਰਨੀ ਆ ਮਿੰਟੂ ਬਰਾੜ ਦੀ ਕਰਨੀ ਆ ਤਾਂ ਫਿਰ ਉਹ ਇੱਦਾਂ ਦਾ ਜਿਹੜੀਆਂ ਬੇਕਾਰ ਦੀਆਂ ਚੀਜ਼ਾਂ ਨਾ ਇਹਨਾਂ ਤੋਂ ਫਿਰ ਮੋਹ ਹੁਣ ਹਟਦਾ ਜਾ ਰਿਹਾ ਜਿੱਦਾਂ ਹੁਣ ਸ਼ਰਾਬ ਪੀਣੀ ਆ ਬੀਅਰ ਪੀਣੀ ਆ ਜਾਂ ਵਾਈਨ ਪੀਣੀ ਆ ਇਹਨਾਂ ਤੋਂ ਹੁਣ ਜਿਹੜਾ ਉਹ ਕਿਨਾਰਾ ਕਰ ਲਿਆ ਤਾਂ ਇਸ ਵਾਰ ਮੈਂ ਫਿਰ ਪੁੱਧਰ ਨੂੰ ਗਿਆ ਨੀ ਫਿਰ ਮੈਂ ਕਿਹਾ ਹਰਮਨ ਰੇਡੀਓ ਦੇ ਜਿਹੜੇ ਸਾਡੇ ਸਰੋਤੇ ਆ ਨਾ ਉਹ ਵੀ ਨਾਰਾਜ਼ ਹੋ ਜਾਂਦੇ ਜਿਸ ਵੇਲੇ ਅਸੀਂ ਏਦਾਂ ਦੀਆਂ ਚੀਜ਼ਾਂ ਖਰੀਦਦੇ ਹਾਂ ਤਾਂ ਫਿਰ ਮੈਂ ਹੈਡਫੋਨ ਜਾਂ ਹੋਰ ਕੋਈ ਏਦਾਂ ਦੀ ਜਿਹੜੀ ਐਡਵਰਸਮੈਂਟ ਵਾਲੀ ਚੀਜ਼ ਹੋਣੀ ਸੀ ਮਿਲਣੀ ਸੀ ਪੁੱਧਰ ਨੂੰ ਗਿਆ ਨੀ ਹੈ ਇਸ ਲਈ ਇਸ ਲਈ ਅਸੀਂ ਗੱਲ ਨੀ ਛੇੜੀ ਇਸ ਵਾਰ ਅਮਨਦੀਪ ਉਹਦੀ
ਚਲੋ ਇਹਨਾਂ ਦਾ ਜਿਹੜਾ ਉਹ ਤਾਂ ਦੇਖੋ ਏਦਾਂ ਸੀਗਾ ਵੀ ਜਿਹੜੇ $110 ਦੀਆਂ ਸ਼ਰਾਬ ਦੀਆਂ ਦੋ ਬੋਤਲਾਂ ਆਣੀਆਂ ਸੀ ਉਹਨਾਂ ਨਾਲ ਉਹ ਹੈਡਫੋਨ ਫ੍ਰੀ ਦੇਣੇ ਸੀਗੇ ਉਹਨਾਂ ਨੇ ਤੇ ਉਦਾਂ ਜਦੋਂ ਦੇਖਦੇ ਆ ਜਾ ਕੇ ਉੱਥੇ ਤਾਂ ਉਹ 110 ਦੇ ਹੈਡਫੋਨ ਹੀ ਹੁੰਦੇ ਆ ਫਿਰ ਬੰਦਾ ਕਹਿੰਦਾ ਵੀ ਨਾਲ ਆ ਜਿਹੜੇ ਹੈਡਫੋਨਾਂ ਦੇ ਨਾਲ ਫ੍ਰੀ ਮਿਲਣੀ ਆ ਇਹ ਕਿਸੇ ਨੂੰ ਦੇ ਦੇਵਾਂਗੇ ਤੁਸੀਂ ਆਪਣੇ ਪੀਣ ਲਈ ਥੋੜੋ ਲਈ ਸੀ ਉਹ ਤਾਂ ਮਤਲਬ ਏਦਾਂ ਸੀਗਾ ਵੀ ਹੈਡਫੋਨਾਂ ਨਾਲ ਉਹ ਫ੍ਰੀ ਮਿਲਦੀ ਸੀ ਤਾਂ ਕਰਕੇ ਲਈ ਸੀ ਪਰ ਪ੍ਰੋਬਲਮ ਇਹ ਆ ਗਈ ਪ੍ਰੋਬਲਮ ਇਹ ਸੀਗੀ ਵੀ ਦੋ ਬੋਤਲਾਂ ਲਈਆਂ ਸੀ ਉਹ ਦੋ ਪ੍ਰੋਗਰਾਮ ਹੀ ਕੱਢੇ ਉਹਨਾਂ ਹੈਡਫੋਨ
ਵੈਸੇ ਸਰੋਤੇ ਸਾਡੇ ਤੇ ਕਾਫੀ ਗਹਿਰੀ ਨਿਗਾਹ ਰੱਖਦੇ ਆ ਕਿ ਅਸੀਂ ਕਿੱਥੇ ਕਿੱਥੇ ਜਾਂਦੇ ਆ ਕੀ ਕੀ ਖਰੀਦਦੇ ਆ ਬਹੁਤ ਚੰਗਾ ਲੱਗਦਾ ਇੰਟਰਟੇਨਮੈਂਟ ਵਾਲੀਆਂ ਗੱਲਾਂ ਪੁੱਛਦੇ ਆ
ਬਿਲਕੁਲ
ਜੀ ਅਮਨਦੀਪ
ਉਹ ਨਾ ਕੱਲ ਕੱਲ ਗੁਰਪ੍ਰੀਤ ਦਾ ਫੋਨ ਆਇਆ ਸੀ ਕੱਲ ਗੁਰਪ੍ਰੀਤ ਗਿੱਲ ਦਾ ਫੋਨ ਆਇਆ ਸੀ ਮੈਨੂੰ ਉਹ ਵੀ ਹੁਣ ਪੰਗੇ ਲੈਂਦਾ ਰਹਿੰਦਾ ਤੇ ਉਹ ਮੈਨੂੰ ਕੱਲ ਫੋਨ ਕਰਕੇ ਕਹਿੰਦਾ ਮੈਨੂੰ ਇੱਕ ਬੰਦਾ ਕਹਿੰਦਾ ਤੈਨੂੰ ਮੇਰੇ ਨਾਲ ਪ੍ਰੋਬਲਮ ਕੀ ਆ ਗੁਰਪ੍ਰੀਤ ਨੂੰ ਕਹਿੰਦਾ ਉਹ ਕਹਿੰਦਾ ਯਾਰ ਮੈਨੂੰ ਤੇਰੇ ਨਾਲ ਕੱਲੇ ਨਾਲ ਨੀ ਮੈਨੂੰ ਤਾਂ ਹਰੇਕ ਨਾਲ ਇਹ ਪ੍ਰੋਬਲਮ ਹੈ ਮੈਨੂੰ ਤੇਰੇ ਨਾਲ ਥੋੜਾ ਪ੍ਰੋਬਲਮ ਮੈਨੂੰ ਕਹਿੰਦਾ ਹਰੇਕ ਨਾਲ ਇਹ ਪ੍ਰੋਬਲਮ ਹੈ ਕਹਿੰਦਾ ਮੇਰਾ ਹਾਲ ਤਾਂ ਇਹ ਹੋਇਆ ਕਹਿੰਦਾ ਮੈਨੂੰ ਡਰ ਲੱਗਿਆ ਰਹਿੰਦਾ ਵੀ ਕੋਈ ਮੇਰੇ ਪਿੱਛੇ ਆ ਕੇ ਪੱਗ ਨਾ ਲਾ ਦੇਵੇ ਇੰਨੀ ਪ੍ਰੋਬਲਮ ਹੈ ਕਹਿੰਦਾ ਮੈਨੂੰ ਦੇਖਦੇ ਰਹਿੰਦੇ ਲੋਕ ਮੇਰਾ ਤਾਂ ਹਰੇਕ ਨਾਲ ਕਹਿੰਦਾ ਪੰਗਾ ਪਿਆ ਸੋ ਇਸ ਕਰਕੇ ਅਮਰੀਕ ਜੀ ਤੁਸੀਂ ਹਰਮਨ ਰੇਡੀਓ ਦੇ ਪ੍ਰੈਜ਼ੈਂਟਰ ਹੋ ਸਾਰੇ ਜਾਣਦੇ ਤੁਹਾਡੇ ਤੇ ਤਾਂ ਮਤਲਬ ਨਿਗਾਹ ਆ ਬਾਜ ਯਾਰ ਕੀ ਸਾਰਿਆਂ ਦੀ ਅਮਰੀਕ ਸਿੰਘ ਬਲੋਰਾ ਕਿਹੜੇ ਸੈਕਸ਼ਨ ਚ ਜਾ ਕੇ ਡਿਊਟੀ ਫ੍ਰੀ ਦੀ ਸ਼ੋਪਿੰਗ ਕਰਦੇ ਆ
ਅਮਨਦੀਪ ਇੱਕ ਨਾ ਕਿਸ ਵੇਲੇ ਸੈਂਸ ਆਫ ਹਿਊਮਰ ਜਿਹੜਾ ਹੈ ਨਾ ਉਹ ਕੰਮ ਕਰ ਜਾਂਦਾ ਕਿਸ ਵੇਲੇ ਇੱਕ ਨਾ ਸਟੂਡੈਂਟ ਮੈਨੂੰ ਕਲਾਸ ਦੇ ਵਿਚ ਬੜਾ ਪਰੇਸ਼ਾਨ ਕਰ ਰਿਹਾ ਹੁੰਦਾ ਸੀ ਜਿਹੜੇ ਕਿ ਉਹਨੇ 3-4 ਵਾਰੀ ਪਿਛਲੇ ਦਿਨਾਂ ਚ ਕੁਐਸਚਨ ਪੁੱਛਿਆ ਉਹ ਕੁਐਸਚਨ ਇਹ ਸੀ ਕਿ ਵਾਈ ਡੂ ਦਾ ਚਿਕਨ ਕ੍ਰੋਸ ਦਾ ਰੋਡ ਵਾਈ ਡੂ ਦਾ ਚਿਕਨ ਕ੍ਰੋਸ ਦਾ ਰੋਡ ਜਿਹੜੇ ਚੂਚੇ ਆ ਜਾਂ ਕਿਉਂ ਕ੍ਰੋਸ ਕਰਦੇ ਆ ਸੜਕ ਮੈਂ ਪਹਿਲਾਂ ਇਗਨੋਰ ਕਰਦੇ ਆ ਗੱਲ ਉਹਦੀ ਸੁਣੀ ਨੀ ਕੱਲ ਫਿਰ ਮੈਂ ਉਹਦਾ ਜਵਾਬ ਦਿੱਤਾ ਉਹ ਫਿਰ ਮੈਂ ਕਿਹਾ ਬਿਕੋਜ ਦੇ ਹੈਵ ਲੈਗਸ ਉਹ ਫਿਰ ਸਾਰੇ ਜਿਹੜੇ ਨਿਆਣੇ ਨਾ ਹੱਸ ਪਏ ਉਸ ਕਲਾਸ ਦੇ ਵਿਚ ਕਿਸ ਵੇਲੇ ਸੈਂਸ ਆਫ ਹਿਊਮਰ ਕੰਮ ਕਰ ਦਿੰਦਾ ਬਿਕੋਜ ਦੇ ਹੈਵ ਲੈਗਸ
ਚੁਟਕਲੇ ਬਣਾ ਲੈਂਦੇ ਜੋਕ ਤੇ ਖੈਰ ਜਸਪਾਲ ਰਾਮਾ ਵੀ ਸਿਡਨੀ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਧੀਆ ਨਾਲੇ ਡਰਾਈਵਿੰਗ ਕਰ ਰਹੇ ਪ੍ਰੋਗਰਾਮ ਸੁਣਦੇ ਕਹਿੰਦੇ ਬਾਈ ਜੀ ਰੇਡੀਓ ਤੇ ਵੀ ਗੁਪਤ ਪ੍ਰੋਗਰਾਮ ਹੋਣੇ ਚਾਹੀਦੇ ਕਿ ਨਹੀਂ
ਜੀ ਜੀ ਅਮਨਦੀਪ ਬਿਲਕੁਲ ਬਿਲਕੁਲ ਇਹ ਗੱਲ ਸੋਚਣ ਵਾਲੀ ਆ ਜਿਹੜੀ ਰੇਡੀਓ ਦੀ ਇਨਫਰਮੇਸ਼ਨ ਦਿੰਦੇ ਆ ਨਾ ਇਹ ਗੁਪਤ ਰੱਖਣੀ ਚਾਹੀਦੀ ਸਾਡੇ ਸਰੋਤਿਆਂ ਤੱਕ ਨਹੀਂ ਜਾਣੀ ਚਾਹੀਦੀ
ਨਹੀਂ ਪਤਾ ਕੀ ਨਹੀਂ ਨਹੀਂ ਉਹ ਤਾਂ ਚਲੋ ਠੀਕ ਆ ਉਹ ਤਾਂ ਫਿਰ ਰੇਡੀਓ ਦਾ ਸਿਧਾਂਤ ਹੀ ਖਰਾਬ ਹੋ ਗਿਆ ਨਾ ਉਹ ਤਾਂ ਰੇਡੀਓ ਰੇਡੀਓ ਨਹੀਂ ਰਿਹਾ ਮੈਨੂੰ ਲੱਗਦਾ ਕਿ ਇਹ ਜਿੱਧਰ ਨੂੰ ਇਹ ਇਸ਼ਾਰਾ ਕਰ ਰਹੇ ਨੇ ਨਾ ਉਹ ਕਈ ਵਾਰੀ ਸਾਨੂੰ ਡਿਮਾਂਡ ਆਈ ਆ ਕਿ ਭਾਜੀ ਕਹਿੰਦੇ ਤੁਸੀਂ ਪ੍ਰੋਗਰਾਮ ਕਰਦੇ ਹੋ ਤੁਸੀਂ ਕੋਈ ਏਦਾਂ ਦੇ ਪ੍ਰੋਗਰਾਮ ਸ਼ੁਰੂ ਕਰੋ ਜਿਹੜੇ ਸਿਰਫ ਗੁਪਤ ਹੋਣ ਮਤਲਬ ਖਾਸ ਖਾਸ ਬੰਦੇ ਸੁਣ ਸਕਣ ਮੈਂ ਉਹਨਾਂ ਨੂੰ ਕਈ ਵਾਰੀ ਸੁਜੈਸਟ ਕੀਤਾ ਵੀ ਚਲੋ ਏਦਾਂ ਕਰਦੇ ਆ ਕਿ ਪਾਸਵਰਡ ਲਾ ਦਿੰਦੇ ਆ ਪ੍ਰੋਗਰਾਮ ਕਰਦੇ ਹੁਣ ਕਈ ਗੱਲਾਂ ਦੇਖੋ ਸਾਨੂੰ ਬੜੀ ਨਾਪ ਤੋਲ ਕੇ ਗੱਲ ਕਰਨੀ ਪੈਂਦੀ ਆ ਮਿੰਟੂ ਬਰਾੜ ਹੁਣ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਸੋਚ ਸਮਝ ਕੇ ਗੱਲ ਕਰਨੀਆਂ ਪੈਂਦੀਆਂ ਕਿ ਕਿਤੇ ਕੋਈ ਗਲਤ ਗੱਲ ਨਾ ਹੋ ਜਾਵੇ ਪਰ ਇਹ ਨਾ ਉਦਾਂ ਉਹ ਗੱਲ ਹੈ ਇੱਕ ਤੁਸੀਂ ਕਹਿਣਾ ਕੀ ਕਹਿੰਦਾ ਵੈਸੇ ਇੱਕ ਇਹੋ ਜਿਹਾ ਪ੍ਰੋਗਰਾਮ ਹੋਣਾ ਚਾਹੀਦਾ ਜਿਹੜਾ ਫ੍ਰੀ ਸਟਾਈਲ ਹੋਣਾ ਚਾਹੀਦਾ ਮਤਲਬ ਉਹਦਾ ਮਤਲਬ ਇਹ ਹੈ ਵੀ ਉਹਨਾਂ ਪ੍ਰੋਗਰਾਮਾਂ ਦੇ ਵਿਚ ਚਾਹੇ ਜਿੱਦਾਂ ਫਿਰ ਖੁੱਲ ਕੇ ਪੋਲੀਟੀਸ਼ੀਅਨਾਂ ਨੂੰ ਗਾਲਾਂ ਕੱਢੋ ਉਹਨਾਂ ਦੀ ਐਸੀ ਤੈਸੀ ਫਿਰੋ ਜਿੱਦਾਂ ਗੋਰਿਆਂ ਦੇ ਪ੍ਰੋਗਰਾਮਾਂ ਚ ਹੁੰਦੀ ਹੈ ਮਤਲਬ
ਅਮਨਦੀਪ ਇੱਕ ਪ੍ਰੋਗਰਾਮ ਆਉਂਦਾ ਤੇ 3:30 ਵਜੇ ਕਰੀਬ ਇੱਕ ABC ਦਾ ਪ੍ਰੋਗਰਾਮ ਆਉਂਦਾ ਉਹ ਕਾਫੀ ਖੁੱਲਾ ਪ੍ਰੋਗਰਾਮ ਹੁੰਦਾ ਵਿੱਚ ਜਿੱਦਾਂ ਉਹਦੇ ਵਿੱਚ ਸਿੱਧੀਆਂ ਗੱਲਾਂ ਕਰਦੇ ਜਿੱਦਾਂ ਅਸੀਂ ਕਰਦੇ ਆ ਨਾ ਗੱਲਾਂ ਏਦਾਂ ਸਿੱਧੀਆਂ ਕਰਦੇ ਜਿੱਦਾਂ ਅਸੀਂ ਕਰਦੇ
ਅਸੀਂ ਅਮਰੀਕ ਭਾਜੀ ਅਸੀਂ ਤਾਂ ਸਭਿਅਕ ਭਾਸ਼ਾ ਚ ਕਰਦੇ ਆ ਨਾ ਮਤਲਬ ਉੱਥੇ ਫਿਰ ਥੋੜੀ ਬਹੁਤੀ ਮਤਲਬ ਮਸਾਲਾ ਵੀ ਲਾਇਆ ਜਾ ਸਕਦਾ ਗਾਲਾਂ ਦਾ ਮਸਾਲਾ ਵੀ ਲਾਉਂਦੇ ਹਾਂ ਕੋਰਸ ਲੈਂਗੁਏਜ ਵੀ ਜਿਹੜੇ ਮੈਚਿਓਰ ਆਡੀਅੰਸ ਲਈ ਪ੍ਰੋਗਰਾਮ ਜਿਹੜੇ ਨੇ ਉਹ ਉਧਰ ਨੂੰ ਇਸ਼ਾਰਾ ਕਰ ਰਹੇ ਨੇ ਵੈਸੇ ਦਿਲ ਤਾਂ ਸਾਡਾ ਵੀ ਕਰਦਾ ਕਿ ਠੇਠ ਪੰਜਾਬੀ ਜਿਹੜੀ ਖੁੰਡਾਂ ਦੇ ਉੱਤੇ ਬੈਠ ਕੇ ਭਾਸ਼ਾ ਬੋਲੀ ਜਾਂਦੀ ਉਹਨਾਂ ਦੇ ਵਿੱਚ ਪ੍ਰੋਗਰਾਮ ਵੀ ਕੀਤਾ ਜਾਵੇ ਉਹ ਵੀ ਆਪਣਾ ਇੱਕ ਸੱਭਿਆਚਾਰ ਹੈ ਪਰ ਚਲੋ ਇੱਦਾਂ ਆਪਾਂ ਕਰਨਾ ਨਹੀਂ ਹੈਗਾ ਇੱਕ ਆਈਡੀਆ ਹੀ ਆ ਉਹ ਜਿਹੜਾ ਇਹਨਾਂ ਨੇ ਫਲੋਟ ਕੀਤਾ ਗੁਪਤ ਪ੍ਰੋਗਰਾਮ ਦਾ ਤੇ ਚਲੋ ਪ੍ਰੋਗਰਾਮ ਦੇ ਵਿਚ ਅੱਗੇ ਆਪਾਂ ਵਧਦੇ ਆ ਤੇ ਅਮਰੀਕ ਜੀ ਆਸਟ੍ਰੇਲੀਆ ਦੇ ਵਿਚ ਕਾਫੀ ਫੇਰ ਬਦਲ ਹੋ ਰਿਹਾ ਕੱਲ ਪੋਲੀਟਿਕਸ ਕਾਫੀ ਗਰਮਾਈ ਰਹੀ ਹੈ ਆਸਟ੍ਰੇਲੀਆ ਦੀ ਤੇ 7 ਜਿਹੜੇ ਨੇ MP ਤੇ ਸੈਨੇਟਰ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੀ ਹਾਈ ਕੋਰਟ ਵੱਲੋਂ ਉਹ ਅਨਸੂਟੇਬਲ ਜਾਂ ਕਹਿ ਲੋ ਕਿ ਨਾ ਜਾਇਜ਼ ਠਹਿਰਾ ਦਿੱਤੇ ਗਏ ਨੇ
ਪਾਰਲੀਮੈਂਟ
ਲਈ ਉਹਨਾਂ ਦੇ ਵਿਚੋਂ ਹਾਂਜੀ ਉਹਨਾਂ ਦੇ ਵਿਚੋਂ ਦੇਸ਼ ਦੇ ਉਪ ਪ੍ਰਧਾਨ ਮੰਤਰੀ ਬਾਰਨਬੀ ਜੋਇਸ ਅਤੇ ਨੈਸ਼ਨਲ ਪਾਰਟੀ ਦੇ ਸੈਨੇਟਰ ਜਿਹੜੇ ਲੀਡਰ ਵੀ ਨੇ ਉਹ ਫਿਆਨਾ ਨੈਸ਼ ਉਹਨਾਂ ਨੂੰ ਵੀ ਉਹਨਾਂ ਤੇ ਵੀ ਇਹ ਕਾਨੂੰਨ ਲਾਗੂ ਹੋਇਆ ਤੇ ਨਿਕ ਜ਼ੈਨਾਫੋਨ ਤੇ ਹੋਰ ਜਿਹੜੇ ਪੋਲੀਟੀਸ਼ਨ ਸਨ ਕੈਥੀ ਮਗਵਾਉਣ ਉਹਨਾਂ ਤੇ ਵੀ ਇਹ ਗਾਜ ਡਿੱਗੀ ਹੈ ਤਾਂ ਹੁਣ ਇਸ ਦੇ ਨਾਲ ਕੀ ਹੈ ਕਿ ਪੋਲੀਟੀਕਲ ਸੰਕਟ ਜਿਹੜਾ ਪੈਦਾ ਹੋ ਗਿਆ ਆਸਟ੍ਰੇਲੀਆ ਦੇ ਵਿਚ ਇਕ ਵੋਟ ਦੇ ਨਾਲ ਮੈਜੋਰਟੀ ਹੈ ਟਰਨਬੁਲ ਸਰਕਾਰ ਦੇ ਕੋਲ ਔਰ ਇਕ ਜਿਹੜਾ ਨੈਸ਼ਨਲ ਪਾਰਟੀ ਦਾ ਲੀਡਰ ਵੀ ਹੈ ਤੇ ਉਪ ਪ੍ਰਧਾਨ ਮੰਤਰੀ ਵੀ ਹੈ ਬਾਰਨਬੀ ਜੋਇਸ ਨਿਊ ਇੰਗਲੈਂਡ ਦੀ ਸੀਟ ਤੋਂ ਜਿੱਤਿਆ ਹੋਇਆ ਉਹ ਗੈਰ ਕਾਨੂੰਨੀ ਘੋਸ਼ਿਤ ਹੋ ਚੁੱਕਾ ਹੈ ਸੋ ਤੁਹਾਡੀ ਕੀ ਰਾਏ ਹੈ ਕਿ ਕੀ ਟਰਨਬੁਲ ਸਰਕਾਰ 1.5 ਮਹੀਨਾ ਕੱਟ ਜਾਏਗੀ ਕਿਉਂਕਿ ਦਸੰਬਰ ਦੇ ਵਿਚ ਜਿਹੜੀ ਆ ਬਾਈ ਇਲੈਕਸ਼ਨ ਹੋਣੀ ਆ ਨਿਊ ਇੰਗਲੈਂਡ ਦੁਆਰਾ ਹੋਏਗੀ ਜਿੱਥੇ ਬਾਰਨਬੀ ਜੋਇਸ ਹੁਣ ਦੁਆਰਾ ਤੋਂ ਖੜ ਰਿਹਾ ਸੋ ਇਹ 1.5 ਮਹੀਨਾ ਕਿਸ ਤਰ੍ਹਾਂ ਬੀਤੇਗਾ ਜੀ
ਅਮਨਦੀਪ 1.5 ਮਹੀਨੇ ਦੇ ਵਿਚ ਬਹੁਤ ਸਾਰੀ ਪੋਲੀਟੀਕਲ ਡਿਸਕਸ਼ਨ ਤਾਂ ਹੋਣੀ ਆ ਪੋਲੀਟੀਕਲ ਗੱਠਜੋੜ ਵੀ ਹੋਣੇ ਆ ਪਰ ਮੇਰੇ ਖਿਆਲ ਦੇ ਵਿਚ ਇਹ ਸਰਕਾਰ ਡਿੱਗੇਗੀ ਨਹੀਂ ਸਰਕਾਰ ਬਣੀ ਰਹੂਗੀ ਕਿਉਂਕਿ ਇਸ ਵੇਲੇ ਆਸਟ੍ਰੇਲੀਅਨ ਲੋਕ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਸਰਕਾਰ ਬਦਲੇ ਅਤੇ ਇਕ ਵਾਰੀ ਫਿਰ ਲੇਬਰ ਸਰਕਾਰ ਆਵੇ ਕਿਉਂਕਿ ਲੋਕਾਂ ਦੀ ਜਿਹੜੀ ਰਾਏ ਹੁੰਦੀ ਆ ਉਹਨੂੰ ਵੀ ਮੁੱਖ ਰੱਖਿਆ ਜਾਂਦਾ ਕਿਉਂਕਿ ਅਗਲੀ ਸਰਕਾਰ ਬਣਨ ਤੱਕ ਅਗਲੀ ਇਲੈਕਸ਼ਨ ਤੱਕ ਜਿਹੜੇ ਕਿ ਬਹੁਤ ਦੂਰ ਨਹੀਂ ਆ ਉਦੋਂ ਤੱਕ ਮੇਰੇ ਖਿਆਲ ਦੇ ਵਿਚ ਲੇਬਰ ਸਰਕਾਰ ਵੀ ਸਰਕਾਰ ਬਣਾਉਣਾ ਨਹੀਂ ਚਾਹੂਗੀ ਕਿਉਂਕਿ ਅਗਰ ਸਰਕਾਰ ਬਣਾਉਂਦੀ ਆ ਉਹਦੇ ਤੇ ਇਹ ਇਲਜ਼ਾਮ ਲੱਗ ਸਕਦਾ ਕਿ ਉਸਨੇ ਸਰਕਾਰ ਨੂੰ ਡੇਗ ਗਿਆ ਹੈ ਅਤੇ ਜਿਹੜੀ ਟੈਕਸ ਪੇਅਰ ਦੀ ਜਿਹੜੀ ਇਨਕਮ ਆ ਉਹ ਟੈਕਸ ਪੇਅਰ ਦਾ ਜਿਹੜਾ ਪੈਸਾ ਆ ਉਹਨੂੰ ਬਰਬਾਦ ਕੀਤਾ ਤੇ ਮੇਰੇ ਖਿਆਲ ਦੇ ਵਿਚ ਲੇਬਰ ਪਾਰਟੀ ਵੈਸੇ ਤਾਂ ਛੇੜਛਾੜ ਕਰ ਰਹੀ ਆ ਆਪਣੀ ਸਰਕਾਰ ਨੂੰ ਲੇਕਿਨ ਉਹ ਚਾਹੁੰਦੀ ਨੀ ਕਿ ਸਰਕਾਰ ਬਣੇ ਸਰਕਾਰ ਇਹ 1.5 ਮਹੀਨੇ ਤੱਕ ਬਣੀ ਰਹੂਗੀ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਤੇ ਅਗਲੀਆਂ ਇਲੈਕਸ਼ਨ ਤੱਕ ਮੇਰੇ ਖਿਆਲ ਵਿਚ ਇਹੀ ਸਰਕਾਰ ਰਹੂਗੀ ਇਹ ਹੋ ਸਕਦਾ ਕਿ ਉਸ ਸਰਕਾਰ ਦੇ ਵਿਚ ਲੀਡਰਸ਼ਿਪ ਚੇਂਜ ਹੋ ਜਾਵੇ ਇਹ ਸਪੈਕੂਲੇਸ਼ਨ ਕੀਤੀ ਜਾ ਸਕਦੀ ਹੈ ਅੰਦਰ ਖਾਤੇ ਗੁਪਤ ਰੂਪ ਵਿਚ ਅਜਿਹੀ ਵੀ ਕੋਈ ਚਾਲ ਹੋ ਸਕਦੀ ਹੈ ਉਹ ਤਾਂ ਹੋ ਸਕਦੀ ਹੈ ਲੇਕਿਨ ਜਿਥੋਂ ਤੱਕ ਲੇਬਰ ਸਰਕਾਰ ਦਾ ਕਿ ਲੇਬਰ ਸਰਕਾਰ ਬਣੂਗੀ, ਮੇਰੇ ਖਿਆਲ ਚ ਅਜਿਹਾ ਨਹੀਂ ਹੋਣ ਵਾਲਾ।
ਇਹਦੇ ਪਿੱਛੇ ਕੁਛ ਕੁਛ ਲੇਬਰ ਦਾ ਵੀ ਹੱਥ ਹੈਗਾ ਆ, ਕਿਉਂਕਿ ਜਿਹੜੀ ਨਿਊਜ਼ੀਲੈਂਡ ਤੋਂ ਇਨਫਰਮੇਸ਼ਨ ਮੰਗਾਈ ਗਈ ਉਹ ਜਦ ਇਨਕੁਆਇਰੀ ਹੋਈ ਆ ਤੇ ਉਸ ਦੇ ਵਿਚ ਲੇਬਰ ਪਾਰਟੀ ਨਿਊਜ਼ੀਲੈਂਡ ਤੇ ਲੇਬਰ ਪਾਰਟੀ ਆਸਟ੍ਰੇਲੀਆ ਦੇ ਜਿਹੜੇ ਆਪਸੀ ਲਿੰਕ ਨਿਕਲੇ ਨੇ ਉਨ੍ਹਾਂ ਨੇ ਉਥੋਂ ਜਿਹੜੀ ਪ੍ਰਾਈਵੇਟ ਇਨਫਰਮੇਸ਼ਨ ਬਾਰਨਬੀ ਜੋਇਸ ਦੀ ਡਿਸਕਲੋਜ਼ ਕੀਤੀ ਤੇ ਕਰਵਾਈ ਹੈ, ਜਿਸ ਦੇ ਕਾਰਨ ਇਹ ਪੋਲੀਟੀਕਲ ਸੰਕਟ ਬਣਿਆ ਔਰ ਹਾਈ ਕੋਰਟ ਨੇ ਇਸ ਦਾ ਛਾਣਬੀਣ ਕੀਤੀ ਆ। ਸੋ ਕੁੱਲ ਮਿਲਾ ਕੇ ਜਿਹੜੇ ਪਿੱਛੇ ਛੇੜਛਾੜ ਤਾਂ ਲੇਬਰ ਪਾਰਟੀ ਹੀ ਕਰ ਰਹੀ ਹੈ, ਕਰਨੀ ਬਣਦੀ ਵੀ ਆ, ਦੈਟਸ ਵਾਟ ਦੇ ਡੂ, ਉਹਦੀ ਉਹਨਾਂ ਦੀ ਜੌਬ ਹੈ ਇਹ। ਪਰ ਜੇ ਲੇਬਰ ਪਾਰਟੀ ਕਹੇ ਅਸੀਂ ਕੁਛ ਨਹੀਂ ਕੀਤਾ ਤੇ ਉਹ ਫਿਰ ਲੋਕਾਂ ਨੂੰ ਸਦਾਈ ਬਣਾ ਰਹੇ ਨੇ, ਪਰ ਦੇ ਡੂ ਇਟ, ਦੇ ਹੈਵ ਡਨ ਇਟ ਔਰ ਦੇ ਵਿਲ ਡੂ ਇਟ ਐਂਡ ਦੇ ਸ਼ੁੱਡ ਡੂ ਇਟ। ਅਸੀਂ ਇਹ ਨਹੀਂ, ਮੈਂ ਇਹ ਨਹੀਂ ਕਹਿੰਦਾ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ, ਪਰ ਉਹਦੇ ਵਿਚ ਇਹਨਾਂ ਦਾ ਤੁਸੀਂ ਦੇਖਿਆ ਹੋਣਾ ਪਿੱਛੇ ਲੇਬਰ ਪਾਰਟੀ ਨਿਊਜ਼ੀਲੈਂਡ ਚ ਬਣੀ ਹੈ ਤੇ ਇਹਨਾਂ ਦੀ ਆਪਸੀ ਖਿੱਚੋਤਾਣ ਵੀ ਹੋਈ ਹੈ ਕਿ ਤੁਸੀਂ ਸਾਡੀ ਸਰਕਾਰ ਡੇਗਣ ਦੇ ਲਈ ਇਹ ਸਾਰਾ ਕੁਛ ਆਸਟ੍ਰੇਲੀਆ ਦੇ ਵਿਚ ਹਾਈ ਕੋਰਟ ਨੂੰ ਇਨਫਰਮੇਸ਼ਨ ਭਜਵਾਈ ਆ ਗੈਰ ਕਾਨੂੰਨੀ ਤਰੀਕੇ ਨਾਲ। ਸੋ ਨਿਊਜ਼ੀਲੈਂਡ ਚ ਉਹ ਗੈਰ ਕਾਨੂੰਨੀ ਤਰੀਕੇ ਨਾਲ ਇਨਫਰਮੇਸ਼ਨ ਨਿਕਲੀ ਸੀ। ਪਰ ਅਮਰੀਕ ਜੀ, ਸਵਾਲ ਇਹ ਪੈਦਾ ਹੁੰਦਾ ਕਿ ਬਾਕੀ ਤਾਂ ਸਾਰੇ ਸੈਨੇਟਰ ਆ, ਉਨ੍ਹਾਂ ਦੀ ਤਾਂ ਕੋਈ ਵਰੀ ਨਹੀਂ ਹੈਗੀ, ਸੈਨੇਟਰ ਤਾਂ ਦੁਆਰਾ ਮਤਲਬ ਅਪੁਆਇੰਟ ਹੋ ਜਾਣਗੇ, ਪਰ ਜਿਹੜੇ ਬਾਰਨਬੀ ਜੋਇਸ ਦੀ ਹੈ ਕਿ ਮੈਂ ਉਹਦੇ ਬਾਰੇ ਦੱਸਦਾ ਕਿ ਨਿਊ ਇੰਗਲੈਂਡ ਦੀ ਸੀਟ ਜਿਹੜੀ ਸਾਡੇ ਨਾਲ ਦੀ ਆ ਅਤੇ ਨਿਊ ਸਾਊਥ ਵੇਲਸ ਦੇ ਆਮਡੇਲ ਸ਼ਹਿਰ ਹੈ, ਖੇਤੀਬਾੜੀ ਦਾ ਇਲਾਕਾ ਹੈ ਜੀ, ਤੇ ਸ਼ੁਰੂ ਤੋਂ ਹੀ ਆ ਕੌਫਸ ਹਾਰਬਰ ਹੋ ਗਿਆ, ਪੋਰਟ ਮਕਵਾਰੀ ਹੋ ਗਿਆ, ਪੇਜ ਹੋ ਗਿਆ ਤੇ ਨਿਊ ਇੰਗਲੈਂਡ ਦਾ ਹੋ ਗਿਆ, ਇਹ ਇਲਾਕਾ ਸ਼ੁਰੂ ਤੋਂ ਹੀ ਨੈਸ਼ਨਲ ਪਾਰਟੀ ਜਾਣੀ ਕਿ ਕਿਸਾਨ ਪਾਰਟੀ ਦਾ ਇਲਾਕਾ ਹੈ, ਤੇ ਟੋਨੀ ਵਿੰਜ਼ਰ ਨੈਸ਼ਨਲ ਪਾਰਟੀ ਤੋਂ ਜਿੱਤਿਆ ਸੀ ਪਰ ਬਾਅਦ ਦੇ ਵਿਚ ਉਹ ਇੰਡੀਪੈਂਡੈਂਟ ਹੋ ਗਿਆ, ਲੜਪਿਆ ਪਾਰਟੀ ਦੇ ਨਾਲ, ਤੇ ਜਦੋਂ ਜੂਲੀਆ ਗਿਲਾਰਡ ਦੀ ਸਰਕਾਰ ਆਈ ਤਾਂ ਇਨ੍ਹਾਂ ਦੋ ਜਣਿਆਂ ਨੇ, ਰੌਬੀ ਔਕਸ਼ੋਟ ਤੇ ਟੋਨੀ ਵਿੰਜ਼ਰ ਨੇ ਆਸਟ੍ਰੇਲੀਆ ਨੂੰ ਬਹੁਤ ਖੱਜਲ ਕੀਤਾ, ਜਦੋਂ ਇਨ੍ਹਾਂ ਨੇ ਖੱਜਲ ਕੀਤਾ ਤੇ ਲੇਬਰ ਪਾਰਟੀ ਦੀ ਇਨ੍ਹਾਂ ਨੇ ਸਪੋਰਟ ਕੀਤੀ, ਹਾਲਾਂਕਿ ਇਹ ਲੇਬਰ ਪਾਰਟੀ ਦੇ ਬਿਲਕੁਲ ਉਲਟ ਇਲਾਕਾ ਆ, ਪਰ ਇਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਲੇਬਰ ਪਾਰਟੀ ਦੀ ਸਪੋਰਟ ਕਰਕੇ ਆਪਣੇ ਪੈਰਾਂ ਤੇ ਕੁਹਾੜਾ ਮਾਰਿਆ ਤੇ ਬਾਰਨਬੀ ਜੋਇਸ ਨੇ ਆ ਕੇ ਇੱਥੇ ਖੜਿਆ ਨੈਸ਼ਨਲ ਪਾਰਟੀ ਵੱਲੋਂ, ਔਰ ਉਸ ਦੇ ਵਿਚ ਟੋਨੀ ਵਿੰਜ਼ਰ ਨੂੰ ਪਿਛਲੀਆਂ ਇਲੈਕਸ਼ਨ ਚ ਸਿਰਫ 20% ਵੋਟ ਪਈ ਔਰ 60-70% ਮਾਰਜਨ ਦੇ ਉੱਤੇ ਬਾਰਨਬੀ ਜੋਇਸ ਉਥੋਂ ਜੇਤੂ ਹੋ ਕੇ ਉਪ ਪ੍ਰਧਾਨ ਮੰਤਰੀ ਬਣਿਆ ਹੋਇਆ। ਹੁਣ ਗੱਲ ਅਮਰੀਕ ਜੀ ਇਹ ਹੈ ਕਿ ਜਿਸ ਇਲਾਕੇ ਦਾ, ਜਿਸ ਹਲਕੇ ਦਾ ਐਮ ਪੀ ਇੰਨਾ ਤਾਕਤਵਰ ਹੋਵੇ ਕਿ ਉਪ ਪ੍ਰਧਾਨ ਮੰਤਰੀ ਦੀ ਪੋਜੀਸ਼ਨ ਤੇ ਬੈਠਾ ਹੋਵੇ ਤੇ ਉਹਨੂੰ ਕਹਿ ਲਓ ਕਿ ਗੈਰ ਕਾਨੂੰਨੀ ਕਰਾਰ ਦੇ ਦਿੱਤੇ, ਫੇਰ ਕੀ ਚਾਂਸ ਹੈ ਫਿਰ, ਮਤਲਬ ਦੁਆਰਾ ਉਹ ਤਾਂ ਫੇਰ ਇਹਨੇ ਉਦੋਂ ਵੀ ਵੱਡੇ ਮਾਰਜਨ ਨਾਲ ਜਿੱਤਣਾ ਹੈ। ਅਖੀਰ ਨੂੰ ਹਾਈ ਕੋਰਟ ਨੇ ਕੱਢਿਆ ਕੀ, ਪਾਇਆ ਕੀ, ਉਹਦੇ ਵਿਚ ਕੀ ਅਚੀਵ ਕੀ ਕੀਤਾ? ਕੁਛ ਵੀ ਨਹੀਂ ਕੀਤਾ। ਦੁਆਰਾ ਇਲੈਕਸ਼ਨ ਹੋਣੀ ਆ, ਕਈ ਮਿਲੀਅਨ ਡਾਲਰ ਦਾ ਘਾਟਾ ਟੈਕਸ ਪੇਅਰ ਨੂੰ ਪੈ ਜਾਣਾ, ਕੱਢਣਾ ਪਾਣਾ ਕੁਛ ਨਹੀਂ ਹੈਗਾ, ਫਾਇਦਾ ਕੀ ਹੋਇਆ?
ਅਮਨਦੀਪ, ਜੇ ਹੁਣ ਉਹ ਇਲੀਗਲ ਇਲੈਕਸ਼ਨ ਉਹ ਲੜਿਆ ਸੀ ਸਿਟੀਜ਼ਨਸ਼ਿਪ ਦਾ ਹੀ ਉਹਦੇ ਤੇ ਰੇਡ ਕਾ ਪਿਆ ਆ?
ਹਾਂਜੀ, ਤੇ ਉਹ ਡੁਅਲ ਸਿਟੀਜ਼ਨ ਹੈ ਜੀ, ਉਹ ਨਿਊਜ਼ੀਲੈਂਡ ਦਾ ਵੀ ਸਿਟੀਜ਼ਨ ਸੀਗਾ।
ਜਦੋਂ ਉਹ ਹੁਣ ਉਹਨੇ ਸਿਟੀਜ਼ਨਸ਼ਿਪ ਉਹਨੇ ਛੱਡ ਦਿੱਤੀ, ਹੁਣ
ਉਹ ਤਾਂ ਉਹਨੇ ਉਦੋਂ ਹੀ ਛੱਡ ਦਿੱਤੀ ਸੀ, ਉਹ ਤਾਂ ਜਦੋਂ ਪਤਾ ਲੱਗਿਆ
ਸੀ
ਫਿਰ ਤਾਂ ਮਤਲਬ
ਦੈਟ
ਸ਼ੁੱਡ ਬੀ ਗੁੱਡ
ਨਹੀਂ ਹੈ, ਜਦੋਂ ਦੁਬਾਰਾ ਇਲੈਕਸ਼ਨ ਜਿੱਤੂਗਾ ਉਹ
ਅਮਰੀਕ ਜੀ, ਗੱਲ ਤਾਂ ਰੌਲਾ ਤਾਂ ਹੁਣ ਵੀ ਨੀ, ਜੇ ਹੁਣ ਉਹਨੇ ਮਤਲਬ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਛੱਡ ਦਿੱਤੀ ਆ, ਕਿਸੇ ਵੀ ਐਮ ਪੀ ਨੂੰ, ਕਿਸੇ ਵੀ ਪਾਰਟੀ ਨੂੰ ਪਤਾ ਲੱਗ ਗਿਆ ਮੇਰੇ ਤੋਂ ਇਹ ਗਲਤੀ ਹੋਈ ਆ, ਠੀਕ ਹੈ, ਗਲਤੀ ਕੱਲੀ ਐਮ ਪੀ ਦੀ ਨੀ ਹੋਈ, ਗਲਤੀ ਤਾਂ ਇਲੈਕਸ਼ਨ ਕਮਿਸ਼ਨ ਦੀ ਵੀ ਹੋਈ ਆ, ਸਿਸਟਮ ਦੀ ਵੀ ਹੋਈ ਆ, ਠੀਕ ਹੈ, ਤੇ ਜੇ ਇਲੈਕਸ਼ਨ ਕਮਿਸ਼ਨ ਨੇ ਇਹ ਚੀਜ਼ ਨਹੀਂ ਘੋਖੀ ਤਾਂ ਇਹਦਾ ਮਤਲਬ ਇਲੈਕਸ਼ਨ ਕਮਿਸ਼ਨ ਵੀ ਗੈਰ ਕਾਨੂੰਨੀ ਆ ਫਿਰ, ਠੀਕ ਹੈ ਨਾ। ਸੋ ਇਸ ਕਰਕੇ ਉਹ ਜਦੋਂ ਉਹ ਤੋਂ ਬਾਅਦ ਡਿਕਲੇਅਰ ਕਰਤਾ ਵੀ ਮੈਂ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਛੱਡਤੀ, ਬਾਕੀ ਐਮਪੀਆਂ ਨੇ ਵੀ ਛੱਡੀ ਆ, ਕਿਸੇ ਨੇ ਕਿਸੇ ਦੇਸ਼ ਦੀ ਛੱਡੀ, ਉਨ੍ਹਾਂ ਨੂੰ ਕੰਟੀਨਿਊ ਰੱਖੋ, ਅਗਲੀ ਇਲੈਕਸ਼ਨਾਂ ਚ ਲੋਕੀ ਆਪੇ ਡਿਸਾਈਡ ਕਰ ਲੈਣਗੇ ਵੀ ਇਹਨਾਂ ਨੂੰ ਚੁਣਨਾ ਜਾਂ ਨਹੀਂ ਚੁਣਨਾ, ਉਹ ਤਾਂ ਉਹਨਾਂ ਦੇ ਹਲਕੇ ਦੇ ਲੋਕਾਂ ਨੇ ਡਿਸਾਈਡ ਕਰਨਾ ਵੀ ਇਹਨਾਂ ਨੂੰ ਚੁਣਨਾ ਜਾਂ ਨਹੀਂ ਚੁਣਨਾ, ਠੀਕ ਹੈ ਨਾ।
ਮੇਰੇ ਖਿਆਲ ਦੇ ਜਿਹੜੇ ਜੱਜ ਨੇ ਫੈਸਲਾ ਦਿੱਤਾ ਹੋਊਗਾ, ਜਾਂ ਹਾਈ ਕੋਰਟ ਨੇ ਜਿਸ ਵੇਲੇ ਫੈਸਲਾ ਦਿੱਤਾ ਹੈ ਨਾ, ਉਹ ਇਸ ਬੇਸ ਤੇ ਫੈਸਲਾ ਦਿੱਤਾ ਮਨਦੀਪ, ਕਿ ਜਿਸ ਵੇਲੇ ਇਹਦੀ ਇਲੈਕਸ਼ਨ ਹੋਈ ਸੀ ਉਸ ਵੇਲੇ ਇਹਦੇ ਕੋਲ ਡਿਊਲ ਸਿਟੀਜ਼ਨਸ਼ਿਪ ਸੀ, ਇਸ ਲਈ ਇਸਦੀ ਜਿਹੜੀ ਆ ਇਹਦੇ ਮੈਂਬਰਸ਼ਿਪ ਹੈ ਇਹ ਇਲੀਗਲ ਆ, ਇਹ ਨਹੀਂ ਆ। ਉਹ ਦੁਬਾਰਾ ਇਲੈਕਸ਼ਨ ਲੜ ਕੇ ਜਿਸ ਵੇਲੇ ਉਹਦੇ ਕੋਲ ਡਿਸ ਦੋਨਾਂ ਇੱਕ ਸ਼ਹਿਰ ਦੀ ਇੱਕ ਦੇਸ਼ ਦੀ ਉਹਦੇ ਕੋਲ ਸਿਟੀਜ਼ਨਸ਼ਿਪ ਹੈ ਆਸਟ੍ਰੇਲੀਆ ਦੀ, ਜਿਸ ਵੇਲੇ ਹੁਣ ਇਲੈਕਸ਼ਨ ਲੜੂਗਾ ਤਾਂ ਉਹਦੀ ਜਿਹੜੀ ਇਲੈਕਸ਼ਨ ਵੈਲਿਡ ਹੋਊਗੀ।
ਹਾਂਜੀ, ਪਰ ਉਹ ਤਾਂ ਵੈਲਿਡ ਤਾਂ ਹੋਊਗੀ ਅਮਰੀਕ ਜੀ, ਪਰ ਜਿਹੜੇ ਸਮੀਕਰਨ ਇਹ ਕਹਿ ਰਹੇ ਨੇ ਕਿ ਉਹ 70% ਪਹਿਲਾਂ ਹੀ ਵੋਟ ਲੈ ਕੇ ਜੇਤੂ ਉਸ ਇਲਾਕੇ ਚੋਂ ਜਾ ਚੁੱਕਾ ਹੈ, ਹੁਣ ਜਦੋਂ ਮੁੜ ਕੇ ਆਉਣਾ ਆ, ਉਹਨੇ ਆਪਣੇ ਇੰਨੇ ਕੰਮ ਕੀਤੇ ਹੋਏ ਨੇ ਉਸ ਇਲਾਕੇ ਚ, ਉਸ ਹਲਕੇ ਦਾ ਉਹ ਤੋਂ MLA ਡਿਪਟੀ ਪ੍ਰਾਈਮ ਮਿਨਿਸਟਰ ਬਣਿਆ ਹੋਇਆ, ਕੋਈ ਵੀ ਆਪਣੇ ਹਲਕੇ ਦਾ ਜਿਹੜਾ ਬੰਦਾ ਆ ਉਹ ਕਿੱਦਾਂ ਕਹਿ ਦਊਗਾ ਵੀ ਸਾਡਾ ਟੌਪ ਤੇ ਬੰਦਾ ਪੁੱਜਿਆ ਉਹਨੂੰ ਆਪਾਂ ਦੁਬਾਰਾ ਨੀ ਚੁਣਨਾ? ਉਹਦੀ ਤਾਂ ਸਮਾਂ ਕਿ ਵੋਟ ਹੋਰ ਵਧਣੀ ਆ, ਉਹ ਜਦੋਂ ਵੋਟ ਪਾਊਗੀ ਉਹ ਲੈਜੀਟੀਮੇਟ ਹੋ ਜਾਊਗਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕਈ 10-15 ਮਿਲੀਅਨ ਡਾਲਰ ਖਰਚ ਕੇ ਫਾਇਦਾ ਕੀ ਹੋਇਆ ਆਸਟ੍ਰੇਲੀਆ ਨੂੰ ਫਿਰ ਇਸ ਰੂਲਿੰਗ ਦਾ? ਇਹ ਤਾਂ ਨੁਕਸਾਨ ਕਰਵਾ ਲਿਆ ਨਾ ਬਿਨਾਂ ਕਿਸੇ ਗੱਲ ਤੋਂ, ਉਹਦਾ ਕੋਈ ਡਿਫਰੈਂਟ ਰਿਜ਼ਲਟ ਤਾਂ ਨਿਕਲ ਜਾਣਾ।
ਤੁਸੀਂ ਕਹਿੰਦਾ ਕੀ ਕਹਿੰਦਾ ਗੱਲ ਇੱਕ
ਸੁਣ, ਗੱਲ ਹੈ
ਕੋਟਾ ਹੈ ਨਾ ਜਿਹੜੀਆਂ ਕੋਟਾ ਗੱਲ ਹੈ ਇੱਕ ਜਿਹੜੀਆਂ ਕੋਟਾ ਹੈ ਨਾ ਇਹ ਜਿਹੜੀਆਂ ਕੋਟਾ ਹੈ ਨਾ ਇਹ ਕਈ ਵਾਰੀ ਏਦਾਂ ਦੇ ਫੈਸਲੇ ਦਿੰਦੀਆਂ ਜਿਹਦੇ ਨਾਲ ਕਿ ਸਾਨੂੰ ਬੜਾ ਅਜੀਬੋ ਗਰੀਬ ਜਿਹਾ ਲੱਗਦਾ। ਜਿੱਦਾਂ ਹੁਣ ਦੇਖ ਲਓ ਕਿ ਜਿਹੜੀ ਚੰਡੀਗੜ੍ਹ ਵਿਚ ਕੋਰਟ ਸੀ, ਪੰਚਕੂਲੇ ਦੀ ਕੋਰਟ ਸੀ, ਉਹਨੇ ਇੱਕ ਬੰਦੇ ਨੂੰ ਆਪਣੇ ਰਾਮ ਰਹੀਮ ਨੂੰ ਅੰਦਰ ਕਰ ਦਿੱਤਾ, ਇੱਧਰ ਜੋਇਸੀ ਨੂੰ ਬਾਹਰ ਕੱਢ ਦਿੱਤਾ। ਏਦਾਂ ਜਿਹੜੀ ਕੋਰਟਾ ਹੈ ਮੈਨੂੰ ਕਈ ਵਾਰੀ ਗਲਤ ਜਿਹੇ ਫੈਸਲੇ ਨਹੀਂ ਦਿੰਦੀਆਂ,
ਨਹੀਂ ਉਹ ਤਾਂ ਚਲੋ
ਮੈਂ ਗੱਲ ਤੁਹਾਨੂੰ ਕਹਿਣਾ, ਤੁਸੀਂ ਕਹਿਣਾ ਕੀ ਕਹਿੰਦਾ, ਮੈਂ ਤਾਂ ਲੋਕਾਂ ਦੀ ਰਾਏ ਲੈਣੀ ਚਾਹੁੰਦਾ ਆਪਣੇ ਸਰੋਤਿਆਂ ਦੀ।
ਗੱਲ
ਕੋਟਾ ਹੈ ਨਾ ਇਹਨਾਂ ਨੇ ਜੋ ਗੱਲ ਹੈ ਇੱਕ ਵੀ ਇਹਨੇ ਫੈਸਲੇ ਦੇਣੇ ਹੁੰਦੇ ਆ, ਉਹਨੇ ਰਾਮ ਰਹੀਮ ਨੂੰ ਅੰਦਰ ਕਰੇ ਦਿੱਤਾ ਹੈ,
ਨਿਗਾਹ ਰੱਖਾਂਗੇ ਕਿ ਕੀ ਘਟਨਾ ਕ੍ਰਮ ਹੋ ਰਿਹਾ। ਕਿ ਮੈਨੂੰ ਤਾਂ ਹੋਰ ਤਾਂ ਕੋਈ ਫਿਕਰ ਨਹੀਂ ਹੈਗਾ, ਫਿਕਰ ਇਹ ਹੈ ਕਿ ਹੁਣ 1.5 ਮਹੀਨਾ ਬੜਾ ਕਲੇ ਚੱਲਣਾ ਸਰਕਾਰ ਨੂੰ, ਤੇ ਹੋਰ ਵੀ ਕੱਢਣਾ ਪਾਣਾ ਇਹਦਾ ਐਂਡ ਕੁਛ ਨੀ, ਜਿਹੜਾ ਵਧੀਆ ਟਾਈਮ ਹੈ ਕੰਮ ਕਰਨ ਦੇ ਆ ਉਹ ਸਾਰਾ ਖਰਾਬ ਹੋਣਾ ਹੈ। ਖੈਰ ਪ੍ਰੋਗਰਾਮ ਦੇ ਵਿਚ ਅੱਗੇ ਚੱਲਦੇ ਆ ਜੀ, ਤੇ ਇਕ ਹੋਰ ਬੜਾ ਸੈਂਸਿਟਿਵ ਮੁੱਦਾ ਜੀ ਜਿਹਦੇ ਆਪਾਂ ਅਮਰੀਕ ਜੀ ਗੱਲ ਕਰਨੀ ਆ, ਤੇ ਪਿੱਛੇ ਜੇ ਸਪੇਨ ਦੀ ਇਕ ਇਲਾਕਾ ਸੀ ਕੈਟਲੋਨੀਆ ਜਿਹਨੂੰ ਕਹਿੰਦੇ ਨੇ, ਉਥੇ ਰੈਫਰੈਂਡਮ ਹੋਇਆ ਸੀਗਾ, ਤੇ ਰੈਫਰੈਂਡਮ ਦੇ ਵਿਚ ਉਹਨਾਂ ਸਵਾਲ ਪੁੱਛਿਆ ਸੀ ਕਿ ਉਹ ਸਪੇਨ ਤੋਂ ਆਜ਼ਾਦ ਚਾਹੁੰਦੇ ਨੇ, ਆਪਣਾ ਖੁਦ ਮੁਖਤਿਆਰੀ ਚਾਹੁੰਦੇ ਨੇ। ਉਹ ਜਿਹੜਾ ਰੈਫਰੈਂਡਮ ਸੀ ਉਥੇ ਦੀ ਪਹਿਲਾਂ ਜਿਹੜੀ ਸਟੋਰੀ ਮੈਂ ਤੁਹਾਨੂੰ ਦੱਸਦਾ ਕਿ ਉਹ ਜਿਹੜਾ ਇਲਾਕਾ ਹੈ ਨਾ ਉਹ ਸਪੇਨ ਵਾਲਿਆਂ ਨੇ ਇਹ ਕਿਹਾ ਵੀ ਤੁਸੀਂ ਆਪਣੀ ਸਰਕਾਰ ਚੁਣ ਲਓ ਤੇ ਕੋਈ ਚੱਕਰ ਨਹੀਂ, ਤੁਸੀਂ ਆਪਣਾ ਚਲਾਈ ਲਓ ਜਿੱਦਾਂ ਚੱਲਦਾ, ਪਰ ਮੇਨ ਜਿਹੜਾ ਡਿਫੈਂਸ ਹੈ ਉਹ ਸਾਰਾ ਕੁਝ ਅਸੀਂ ਸਾਂਭਾਂਗੇ, ਠੀਕ ਹੈ ਤੁਸੀਂ ਆਪਣਾ ਚੁਣ ਲਓ ਇੰਡੀਪੈਂਡੈਂਟਲੀ, ਸਟੇਟ ਆਲਮੋਸਟ ਸਟੇਟ ਦਾ ਦਰਜਾ ਸੀਗਾ। ਹੁਣ ਉਥੇ ਕੀ ਹੋਇਆ ਕਿ ਇਕ ਪਾਰਟੀ ਨੇ, ਇਕ ਜਾਣੀ ਕਿ ਗਰੁੱਪ ਆਫ ਪੀਪਲ ਨੇ ਕੈਂਪੇਨ ਚਲਾ ਕੇ ਵੀ ਅਸੀਂ ਸਪੇਨ ਤੋਂ ਅਲੱਗ ਹੋਣਾ ਹੈ, ਮਤਲਬ ਕੰਟਰੀ ਵੱਖਰਾ ਬਣਾ ਲੈਣਾ, ਠੀਕ ਹੈ ਹੁਣ ਸਾਨੂੰ ਕਾਫੀ ਆਜ਼ਾਦੀ ਤਾਂ ਮਿਲ ਚੁੱਕੀ ਹੈ, ਅਸੀਂ ਹੁਣ ਪੂਰਨ ਆਜ਼ਾਦੀ ਲੈ ਲੈਣੀ ਹੈ, ਸਪੇਨ ਤੋਂ ਅਸੀਂ ਟੁੱਟ ਜਾਣਾ ਹੈ। ਤੇ ਉਨ੍ਹਾਂ ਨੇ ਰੈਫਰੈਂਡਮ ਕਰਾਇਆ, ਤੇ ਉਹ ਰੈਫਰੈਂਡਮ ਦੇ ਵਿਚ ਅੰਕੜੇ ਇਹ ਆ ਜਿਹੜੀ ਪਹਿਲੀ ਖ਼ਬਰਾਂ ਆਈਆਂ ਕਿ ਉਹਦੇ ਵਿਚ 90% ਲੋਕਾਂ ਨੇ ਹਾਂ ਕੀਤੀ ਆ ਵੀ ਅਸੀਂ ਵੱਖਰਾ ਦੇਸ਼ ਚਾਹੁੰਦੇ ਹਾਂ, ਠੀਕ ਹੈ। ਹੁਣ ਇਹ ਖ਼ਬਰਾਂ ਛਪ ਗਈਆਂ, ਬੱਲੇ ਬੱਲੇ ਹੋ ਗਈ ਵੀ ਲੈ ਬਈ ਪਾਸ ਹੋ ਗਿਆ ਜੀ, ਸਾਰਾ ਕੁਝ ਹੋ ਗਿਆ। ਪਰ ਜਦੋਂ ਉਸ ਦਾ ਦੂਜਾ ਪੱਖ ਸਾਹਮਣੇ ਆਇਆ ਤਾਂ ਉਸ ਰੈਫਰੈਂਡਮ ਦੇ ਵਿਚ ਸਿਰਫ 30% ਲੋਕ ਸ਼ਾਮਲ ਹੋਏ, ਸਾਰੀ ਪਾਪੂਲੇਸ਼ਨ ਦੇ
ਸ਼ਾਮਲ ਹੋਏ।
ਸੋ 30% ਦੇ ਵਿਚੋਂ 90% ਨੇ ਹਾਮੀ ਭਰੀ, ਜਾਣੀ ਕਿ ਇੱਦਾਂ ਕਹਿ ਲੋ ਕਿ 28-26-27% ਲੋਕ ਜਿਹੜੇ ਉਹ ਚਾਹੁੰਦੇ ਆ ਟੁੱਟਣਾ, ਬਾਕੀਆਂ ਨੇ ਤਾਂ ਹਿੱਸਾ ਵੀ ਨੀ ਲਿਆ। ਸਪੇਨ ਵਾਲੇ ਜਾਂ ਦੂਜੇ ਲੋਕ ਇਹ ਕਹਿੰਦੇ ਨੇ ਜਿਨ੍ਹਾਂ ਨੇ ਹਿੱਸਾ ਨੀ ਲਿਆ ਵੀ ਇਹ ਜਿਹੜਾ ਰੈਫਰੈਂਡਮ ਹੈ ਤਾਂ ਵੈਸੇ ਹੀ ਕਰਾ ਲਿਆ ਜਿੱਦਾਂ ਆਨਲਾਈਨ ਕਰਾਉਂਦੇ, ਜਿੱਦਾਂ ਹੁਣ ਖਾਲਿਸਤਾਨ ਵਾਲਾ ਚੱਲ ਰਿਹਾ 2020, ਠੀਕ ਹੈ, ਨਾ ਉਹਦਾ ਕੋਈ ਲੀਡਰ ਹੈ, ਨਾ ਕੋਈ ਪਤਾ ਕਿੱਧਰੋਂ ਹੋਣੀ ਕਿੱਥੇ ਹੋਣੀ, ਕੌਣ ਵੋਟ ਪਾਊਗਾ ਕੌਣ ਨਹੀਂ ਪਾਊਗਾ ਉਹਦਾ ਕੋਈ ਪਤਾ ਨਹੀਂ ਹੈਗਾ, ਕੋਈ ਉਹਦੇ ਵਿੱਚ ਪੋਲੀਟੀਕਲ ਪਾਰਟੀ ਇਨਵੋਲਵ ਨਹੀਂ ਹੈਗੀ ਜਿਹੜੇ ਦੀ ਲੋਕਾਂ ਦੀ ਸਹੀ ਹੋਊਗੀ। ਸੋ ਉਹ ਜਾਣੀ ਕਿ ਉਹਦੇ ਚ ਕਿੱਦਾਂ ਕਹਿ ਲਓ ਕਿ 68% ਲੋਕ ਜਿਹੜੇ ਨੇ ਉਹ ਸ਼ਾਮਲ ਹੀ ਨਹੀਂ ਹੋਏ ਉਹਦੇ ਵਿਚ, 70% 72%। ਹੁਣ ਉਹਨੂੰ ਲੈਜੀਟੀਮੇਟ ਨਹੀਂ ਕਿਹਾ ਜਾ ਸਕਦਾ ਉਹਨੂੰ, ਮਤਲਬ ਪਰ ਉਹ ਤੋਂ ਬਾਅਦ ਕੀ ਹੋਇਆ, ਖਿੱਚੋ ਤਾਣ ਇੰਨੀ ਹੋਈ ਕਿ ਸਪੇਨ ਨੇ ਡਾਇਰੈਕਟ ਰੂਲ ਲਾਗੂ ਕਰਤਾ ਉੱਥੇ, ਕਹਿੰਦੇ ਅਸੀਂ ਤੁਹਾਨੂੰ ਸਬਕ ਸਿਖਾਉਂਦੇ
ਡਾਇਰੈਕਟ ਰੂਲ।
ਹਾਂਜੀ, ਹੁਣ ਉੱਥੇ
ਡਾਇਰੈਕਟ ਰੂਲ ਕਿੱਦਾਂ,
ਡਾਇਰੈਕਟ ਰੂਲ ਸੈਂਟਰ ਦਾ ਸਿੱਧਾ ਹੀ ਪਈ, ਉਹ ਜਿਹੜੀ ਸਾਰੀ ਲੋਕਲ ਗਵਰਨਮੈਂਟ ਉਹਨਾਂ ਦੇ
ਰਾਸ਼ਟਰਪਤੀ
ਰਾਜ ਲਾਗੂ ਕਰਤਾ ਵੀ ਕਹਿੰਦੇ ਤੁਹਾਡੇ ਤੁਹਾਨੂੰ ਇਹ ਸੂਤ ਨਹੀਂ ਕਰਦਾ, ਅਸੀਂ ਤੁਹਾਨੂੰ ਸੂਤ ਕਰਦੇ। ਦੇਖੋ ਕਰਨਾ ਵੀ ਹੈ, ਦੇਖੋ ਜਿਹੜਾ ਵੱਡਾ ਕੰਟਰੀ ਹੈ, ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਉਹਦਾ ਦੇਸ਼ ਟੁੱਟੇ। ਹੁਣ ਜੇ ਮਤਲਬ ਆਪਣਾ ਹੀ ਪੰਜਾਬ ਹੈ, ਪੰਜਾਬ ਦੇ ਵਿੱਚੋਂ ਮਤਲਬ ਇਧਰੋਂ ਕੋਈ ਜ਼ਿਲ੍ਹਾ ਟਕਵੇ ਪਈ ਅਸੀਂ ਤਾਂ ਜੀ ਉਹ ਜੰਮੂ ਕਸ਼ਮੀਰ ਨਾਲ ਰਲ ਜਾਣਾ ਉੱਪਰ, ਪਠਾਨਕੋਟ ਵਾਲੇ ਕਹਿੰਦੇ ਠੀਕ ਹੈ, ਪੰਜਾਬੀ ਰਲਣ ਦੇ ਦੋਗੇ? ਹੁਣ ਪੰਜਾਬੀ ਰਲਣ ਥੋੜਾ ਦੋਗੇ? ਹੁਣ ਇਧਰੋਂ ਕਹਵੇ ਹਰਿਆਣੇ, ਪੰਜਾਬ ਟੁੱਟਿਆ ਸੀ, ਕਿੰਨਾ ਕਲੇਸ਼ ਹੋਇਆ ਸੀ, ਹਜੇ ਵੀ ਸਾਡੇ ਦਿਲ ਬਲੁੰਦਰੇ ਜਾਂਦੇ ਪੰਜਾਬ ਟੁੱਟ ਗਿਆ। ਹੁਣ ਜਿਹੜਾ ਦੇਸ਼ ਚਾਹੇ ਕੋਈ ਵੀ ਆ, ਚਾਹੇ ਭਾਰਤ ਹੈ, ਭਾਰਤ ਚੋਂ ਕਹੇ ਅਸੀਂ ਪੰਜਾਬ ਦਾ ਹਿੱਸਾ ਕੱਢ ਦੇਣਾ, ਕਸ਼ਮੀਰ ਦਾ ਹਿੱਸਾ ਕੱਢ ਦੇਣਾ, ਸਾਰੇ ਕਹਿੰਦੇ ਨਹੀਂ ਯਾਰ ਏਦਾਂ ਕਿੱਦਾਂ ਹੋਜੂਗੀ, ਸਾਰੇ ਚਾਹੁੰਦੇ ਆ ਹਨਾ ਵੀ ਦੇਸ਼ ਇਕੱਠਾ ਰਹੇ। ਸੋ ਜੇ ਆਪਾਂ ਸਪੇਨ ਦੀ ਪੁਆਇੰਟ ਆਫ ਵਿਊ ਵੀ ਦੇਖੀਏ ਤਾਂ ਉਹ ਵੀ ਚਾਹੁੰਦੇ ਆ ਵੀ ਜਿਹੜਾ ਸਾਡਾ ਹੈਗਾ ਹੀ ਆ ਅਸੀਂ ਉਦਾਂ ਹੀ ਚਾਹੁੰਦੇ ਆ ਚੱਲੀ ਜਾਵੇ। ਉਹ ਕਦੇ ਵੀ ਨਹੀਂ ਚਾਹੁੰਗੇ ਸਪੇਨ ਵਾਲੇ ਵੀ ਇਹ ਕੈਟਲਿਨ ਜਿਹੜਾ ਉਹ ਟੁੱਟ ਜਾਵੇ, ਸਾਈਡ ਹੋ ਜਾਵੇ। ਸੋ ਇਸ ਕਰਕੇ ਉਹਨਾਂ ਨੇ ਵੀ ਆਪਣੇ ਹੁਣ ਦਾਅ ਪੇਚ ਕਰਨੇ ਆ, ਉਹ ਸਾਰਾ ਕੁਝ ਚੱਲਣਾ। ਸੋ ਉੱਥੇ ਵੀ ਇੱਦਾਂ ਕਹਿ ਲਓ ਕਿ ਬੜੀ ਸੋਹਣੀ ਸ਼ਾਂਤੀ, ਸਾਰਾ ਕੁਝ ਖੁਦ ਮੁਖਤਿਆਰੀਆਂ, 100% ਤਾਂ ਨਹੀਂ ਸੀ ਪਰ 99% ਹੀ ਸੀ, ਕੋਈ ਖਿੱਚੋ ਧੂ ਨਹੀਂ ਸੀਗੀ, ਉਹ ਸਾਰਾ ਕੁਝ ਚੱਲਦਾ ਚੱਲਦਾ ਉਹਨਾਂ ਨੇ ਮੁਖ ਦਾ ਕਲੇਸ਼ ਆਪਣੇ ਹੁਣ ਗੱਲ ਪਾ ਲਿਆ। ਇਹ ਮੇਰੀ ਰਾਏ ਆ, ਹੋ ਸਕਦਾ ਸਰੋਤੇ ਇਹਦੇ ਨਾਲ ਸਹਿਮਤ ਨਾ ਵੀ ਹੋਣ, ਪਰ ਇੱਕ ਘੁੱਗ ਵੱਸਦਾ ਦੇਸ਼, ਉਹਦੇ ਤੇ ਹੁਣ ਪਾਬੰਦੀਆਂ ਲੱਗ ਰਹੀਆਂ ਨੇ, ਲੋਕੀ ਦੁਖੀ ਹੋਣਗੇ, ਉੱਥੋਂ ਬੈਂਕਾਂ ਨਿਕਲ ਰਹੀਆਂ ਨੇ, ਫੈਕਟਰੀਆਂ ਨਿਕਲ ਰਹੀਆਂ ਨੇ, ਕਿਉਂਕਿ ਪਤਾ ਨਹੀਂ ਉੱਥੇ 10-20 ਸਾਲ ਅਗਲੇ ਪਤਾ ਨਹੀਂ ਹਥਿਆਰੇ ਹੀ ਚੱਲ ਜਾਣੇ, ਉੱਥੇ ਪਤਾ ਨਹੀਂ ਗੋਲੀ ਮਤਲਬ ਬੰਦੇ ਵੀ ਮਰਨੇ ਆ, ਹੋ ਸਕਦਾ ਇਹ ਵੀ ਇੱਧਰ ਨੂੰ ਵੀ ਤੁਰ ਪਵੇ ਕੰਮ। ਸੋ ਤੁਹਾਡੀ ਕੀ ਰਾਏ?
ਅਮਦੀਪ, ਇਸ ਸੰਦਰਭ ਦੇ ਵਿਚ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਕਿ 1991-92 ਵਿਚ ਰਸ਼ੀਆ ਦੇ ਕਈ ਟੁਕੜੇ ਹੋਏ, ਜਿਹੜੇ ਛੋਟੇ ਛੋਟੇ ਸਟੇਟ ਰਸ਼ੀਆ ਦੇ ਨਾਲ ਰਲ ਕੇ ਜਦੋਂ ਉਹਨੇ USSR ਹੁੰਦੀ ਸੀ, ਉਹਦੀ ਫੈਡਰੇਸ਼ਨ ਹੁੰਦੀ ਸੀ, ਕਿੰਨੇ ਖੁਸ਼ਹਾਲ ਸੀ ਉਹ ਦੇਸ਼, ਕਿੰਨੀ ਵਧੀਆ ਉਹਨਾਂ ਦੀ ਇਕੋਨਮੀ, ਕਿਉਂਕਿ ਰਿਲੇਟਡ ਸੀ ਰਸ਼ੀਆ ਦੇ ਨਾਲ, ਸਾਰੀਆਂ ਪਾਲਿਸੀਜ਼, ਇੰਪਲੀਮੈਂਟੇਸ਼ਨ, ਮਨੀ ਜਾਂ ਇਕਨੋਮਿਕ ਡਿਵੈਲਪਮੈਂਟ ਦੇ ਜਿਹੜੇ ਡਾਇਮੈਂਸ਼ਨ ਸੀ ਉਹ ਰਸ਼ੀਆ ਦੇ ਦੁਆਰਾ ਕ੍ਰੀਏਟ ਕੀਤੇ ਜਾਂਦੇ ਸੀ, ਜਿੰਨੇ ਵੀ ਛੋਟੇ ਛੋਟੇ ਦੇਸ਼ ਸੀ। ਜਦੋਂ 1991 ਤੋਂ ਬਾਅਦ ਇਹ ਦੇਸ਼ ਆਜ਼ਾਦ ਹੋਏ, ਆਪਣੇ ਆਪਣੇ ਸੈਪਰੇਟ ਬਣੇ, ਤਾਂ ਰਸ਼ੀਆ ਤੋਂ ਤਾਂ ਭਾਰ ਲੈ ਗਿਆ, ਲੇਕਿਨ ਇਹਨਾਂ ਕੰਟਰੀਆਂ ਦੀ ਜਿਹੜੀ ਇਕੋਨਮੀ ਸੀਆਂ, ਅਰਥ ਵਿਵਸਥਾਵਾਂ ਸੀਆਂ, ਉਹਨਾਂ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਉਹਨਾਂ ਦੀ। ਹੁਣ ਕੋਈ ਕਈਆਂ ਦੇਸ਼ਾਂ ਦੀ ਤਾਂ ਹੋਂਦ ਹੀ ਨਹੀਂ ਆ, ਸਾਨੂੰ ਪਤਾ ਹੀ ਨਹੀਂ ਕੋਈ ਦੇਸ਼ ਹੈਗੇ ਕਿ ਨਹੀਂ। ਤੇ ਜਿਸ ਵੇਲੇ ਵੱਡੇ ਸਮੂਹ ਦੇ ਵਿੱਚੋਂ ਤੁਸੀਂ ਅਮਨਦੀਪ ਵੱਖ ਹੁੰਦੇ ਆ, ਵੱਡੇ ਸਮੂਹ ਦੇ ਵਿੱਚੋਂ ਵੱਖ ਹੋਣ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ, ਫਾਇਦੇ ਬਹੁਤ ਘੱਟ ਹੁੰਦੇ ਆ, ਇੱਕ ਇਮੋਸ਼ਨਲ ਸੈਪਰੇਸ਼ਨ ਹੁੰਦੀ ਆ ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਹੁਣ ਪੰਜਾਬ ਦੇ ਵਿੱਚ ਵੀ ਖਾਲਿਸਤਾਨ ਦੀ T20 ਜਿਹੜਾ ਰੈਫਰੈਂਡਮ ਹੋ ਰਿਹਾ ਆ, T20 ਕਹਿ ਲੈਂਦੇ ਉਹਨੂੰ, ਇੱਕ ਉਹ ਰੈਫਰੈਂਡਮ ਹੋ ਰਿਹਾ, ਉਹਦੀ ਵੀ ਵਾਇਬਿਲਟੀ ਮੈਨੂੰ ਤਾਂ ਕੁਛ ਲੱਗਦੀ ਨਹੀਂ ਹੈ। ਉਹਦੇ ਨਾਲ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਦੇਖੋ ਨਾ, ਕਈਆਂ ਲੋਕਾਂ ਦਾ ਪਤਾ ਹੀ ਨਹੀਂ ਆ, ਕਈ ਲੋਕ ਤਾਂ ਇਹ ਕਹਿ ਰਹੇ ਆ ਕਿ ਇਹ ਜਿਹੜੀ ਯੂਟਿਊਬ ਦੀ ਇੱਕ ਕ੍ਰੀਏਸ਼ਨ ਆ, ਯੂਟਿਊਬ ਦੇ ਜਿਹੜੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਇੰਟਰਟੇਨਮੈਂਟ ਆ ਉਹ ਆ, ਲੇਕਿਨ ਜਿਹੜੇ ਪੰਜਾਬ ਦੇ ਆਮ ਲੋਕ ਆ, ਕਿਸਾਨ ਆ ਜਾਂ ਜਿਹੜੇ ਉੱਥੇ ਵੱਸਦੇ ਆ, ਉਹ ਨੀ ਚਾਹੁੰਦੇ ਕਿ ਅਸੀਂ ਇੱਕ ਵੱਡੇ ਦੇਸ਼ ਦੇ ਨਾਲੋਂ ਦੂਜੇ ਦੇਸ਼ ਵਿੱਚ ਸ਼ਾਮਲ ਹੋਈਏ ਜਾਂ।
ਉਹ ਤਾਂ ਅਮਰੀਕ ਜੀ ਸਿਚੁਏਸ਼ਨ ਇਹ ਆ ਪੰਜਾਬ ਦੀ, ਪੰਜਾਬ ਦੇ ਵਿੱਚ ਇਹ ਹੁਣ ਗੱਲਬਾਤ ਚੱਲ ਰਹੀ ਹੈ ਕਿ ਟੁੱਟਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਉਹ ਤਾਂ ਇਹ ਕਹਿ ਰਹੇ ਨੇ ਕਿ ਪਾਕਿਸਤਾਨ ਦਾ ਬਾਰਡਰ ਵੀ ਖੋਲੋ, ਪਾਕਿਸਤਾਨ ਸਾਨੂੰ ਇੱਧਰ ਨੂੰ ਪਾਕਿਸਤਾਨ ਵੱਲ ਨੂੰ ਸੈਂਟਰਲ ਏਸ਼ੀਆ ਨੂੰ ਟ੍ਰੇਡ ਕਰਨ ਦੇ ਲਈ ਖੋਲੋ, ਕਿਉਂਕਿ ਹੁਣ ਦੇਖੋ ਜਿਹੜਾ ਬਾਰਡਰ ਏਰੀਆ ਗੁਰਦਾਸਪੁਰ ਰੱਖ ਲਓ, ਇੱਧਰੋਂ ਜਿਹੜੇ ਵੀ ਉਪਜ ਹੁੰਦੀ ਆ ਉਹਦੇ ਲਈ ਸਿਰਫ ਵਨ ਵੇ ਆ, ਇੱਕ ਪਾਸੇ ਨੂੰ ਦਿੱਲੀ ਵੱਲ ਨੂੰ ਹੀ ਸੌਦਾ ਵੇਚ ਸਕਦੇ ਆ ਤੁਸੀਂ, ਉਧਰ ਪਹਿਲਾਂ ਹੀ ਸੌਦਾ ਬਥੇਰਾ ਆ ਠੀਕ ਆ। ਹੁਣ ਜਿਹੜਾ ਟਰੱਕ ਹੈ ਦਿੱਲੀ ਨੂੰ ਜਾਣਾ ਆ, ਉਹ ਟਰੱਕ 50 ਕਿਲੋਮੀਟਰ ਲਾਹੌਰ ਵੀ ਪਹੁੰਚ ਸਕਦਾ, ਉਧਰ 400 ਕਿਲੋਮੀਟਰ ਜਾਣਾ ਠੀਕ ਆ। ਹੁਣ ਉੱਥੇ ਦੀ ਜਿਹੜੀ ਭਾਵਨਾ ਹੈ, ਲੋਕਾਂ ਦੀ ਜਿਹੜੀ ਡਿਮਾਂਡ ਹੈ ਕੰਮਾਂ ਕਾਰਾਂ ਦੇ ਹਿਸਾਬ ਨਾਲ, ਖੇਤੀਬਾੜੀ ਲੋਕ ਉਹ ਚਾਹੁੰਦੇ ਨੇ ਕਿ ਲਾਹੌਰ ਵੀ ਉਹਨਾਂ ਦੇ ਰੇਂਜ ਦੇ ਵਿੱਚ ਆ ਜਾਵੇ ਠੀਕ ਆ। ਹੁਣ ਚਾਹੁੰਦੇ ਉਹ ਨੇ, ਪਰ ਕੁਝ ਲੋਕ ਜਿਹੜੇ ਵਿਦੇਸ਼, ਹੁਣ ਦੇਖੋ ਦੂਜੀ ਗੱਲ, ਜਿਹੜੇ ਰੈਫਰੈਂਡਮ ਚੱਲ ਰਿਹਾ ਇਹ ਵਿਦੇਸ਼ ਤੋਂ ਡਰਾਈਵ ਹੋ ਰਿਹਾ, ਜਿਹੜੀ ਗੱਲ ਕਿ ਮੈਨੂੰ ਚੁੱਭਦੀ ਆ, ਇਹ ਰੈਫਰੈਂਡਮ ਲੋਕਾਂ ਨੇ ਉੱਥੇ ਦੇ ਲੋਕਾਂ ਨੇ ਕੱਢਣਾ ਆ, ਜੇ ਉਹਨਾਂ ਨੂੰ ਲੋੜ ਹੈ ਤਾਂ ਦੇ ਸ਼ੁਡ ਰਨ ਇਟ, ਨਾਟ ਮੈਂ ਇੱਥੇ ਬੈਠ ਕੇ ਨਹੀਂ ਰਨ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ, ਜੇ ਮੈਂ ਇੱਥੇ ਬੈਠਾ ਜਾਣਾ, ਆਪ ਤਾਂ ਮੈਂ ਆਸਟ੍ਰੇਲੀਆ ਚ ਬੈਠਾ ਆ, ਮੇਰੇ ਧੀ ਪੁੱਤ ਤਾਂ ਉੱਥੇ ਮਰਨੇ ਨਹੀਂ, ਮੇਰੇ ਬਿਜ਼ਨਸ ਤਾਂ ਉੱਥੇ ਡਿਸਟਰੋਏ ਨਹੀਂ ਹੋਣੇ, ਮੈਂ ਤਾਂ ਸੇਫ ਹਾਂ ਰਾਈਟ। ਫਿਰ ਜੇ ਮੈਂ ਉੱਥੇ ਐਵੇਂ ਲੋਕਾਂ ਨੂੰ ਤੰਗ ਕਰੀ ਜਾ ਰਿਹਾ, ਉਹ ਐਕਚੁਲੀ ਲੋਕ ਚਾਹਣ ਵੀ ਅਸੀਂ ਚਾਹੁੰਦੇ ਆ, ਅਸੀਂ ਉਹਨਾਂ ਦੀ ਫਿਰ ਬਾਅਦ ਵਿਦੇਸ਼ਾਂ ਚੋਂ ਫਿਰ ਅਸੀਂ ਮਦਦ ਕਰ ਸਕਦੇ ਹਾਂ, ਪਰ ਜੇ ਉਹ ਲੋਕ ਹੀ ਨਹੀਂ ਚਾਹੁੰਦੇ ਉੱਥੇ ਰਾਈਟ। ਹੁਣ ਆਮ ਆਦਮੀ ਪਾਰਟੀ ਦਾ ਦੇਖ ਹੀ ਲਿਆ ਤੁਸੀਂ, ਸਾਰੇ ਆਸਟ੍ਰੇਲੀਆ ਜਾਂ ਕਹਿ ਲਓ ਵਿਦੇਸ਼ਾਂ ਚ ਬੜਾ ਜ਼ੋਰ ਲਾਇਆ, ਸਾਰਿਆਂ ਨੇ ਲਾਇਆ ਇਨਕਲੂਡਿੰਗ ਅਸ, ਅਖੀਰ ਨੂੰ ਕੀ ਹੈ ਲੋਕਾਂ ਨੇ ਕਹਿੰਦੇ ਨਹੀਂ ਯਾਰ।
ਮੈਂ ਵੀ ਇਸੇ ਪੁਆਇੰਟ ਤੇ ਅਮਨਦੀਪ ਆ ਰਿਹਾ ਸੀ, ਜਿਹੜੀ ਦੁਰਗ ਦੀ ਆਮ ਆਦਮੀ ਪਾਰਟੀ ਦੀ ਹੋਈ ਹੈ ਇਲੈਕਸ਼ਨ ਚ। ਮੈਂ ਦੁਰਗਤ ਹੀ ਕਹਾਂਗਾ ਕਿ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਸੀ ਕਿ 110 ਸੀਟਾਂ ਆਉਗੀਆਂ, ਆਈਆਂ ਉਹਦੀਆਂ 20 ਦੇ ਕਰੀਬ, ਦੁਰਗਤ ਹੀ ਹੈ, ਹੋਰ ਕੋਈ ਬੇਸ਼ਕ ਉਹ ਦੂਜੀ ਪਾਰਟੀ ਬਣ ਗਈ ਆ, ਲੇਕਿਨ ਇਲੈਕਸ਼ਨ ਦੇ ਵਿਚ ਤਾਂ ਦੁਰਗਤ ਹੀ ਹੋਈ ਹੈ ਨਾ ਉਹਦੀ, ਇਹਦੇ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ
ਜੀ। ਸੋ ਇਸ ਕਰਕੇ ਮਤਲਬ ਜਿਹੜੇ ਨਾ ਮਤਲਬ ਉਹ ਪੁੰਗਰਨਾ ਚਾਹੀਦਾ, ਉਥੋਂ ਹੀ ਪੁੰਗਰਨਾ ਚਾਹੀਦਾ। ਕੋਈ ਵੀ ਜਿਹੜਾ ਰੈਵੋਲੂਸ਼ਨ ਹੈ, ਕੋਈ ਵੀ ਜਿਹੜੀ ਚੇਂਜ ਹੈ, ਉਹ ਉਸ ਇਲਾਕੇ ਚੋਂ ਹੀ ਪੁੰਗਰਨੀ ਚਾਹੀਦੀ, ਉਹਨੂੰ ਟਰਾਂਸਪਲਾਂਟ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਇੱਕ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਜਿਹੜਾ ਇਸਲਾਮ ਧਰਮ ਹੈ ਉਹ ਹਿੰਦੁਸਤਾਨ ਜਾਂ ਲਾਹੌਰ ਆਪਣੇ ਪਾਕਿਸਤਾਨ ਦੇ ਵਿਚ ਉਹ ਨੇਟਿਵ ਨਹੀਂ ਹੈਗਾ, ਉਹ ਬਾਹਰੋਂ ਟਰਾਂਸਪਲਾਂਟ ਕੀਤਾ ਹੋਇਆ ਹੈ, ਧੱਕੇ ਨਾਲ ਕੀਤਾ ਹੋਇਆ,
ਠੀਕ
ਹੈ ਨਾ। ਉਹ ਲੋਕਲ ਨਹੀਂ ਹੈਗਾ, ਲੋਕਲ ਲੋਕਲ ਲੋੜਾਂ ਦੇ ਹਿਸਾਬ ਨਾਲ ਨਹੀਂ ਬਣਿਆ ਹੋਇਆ। ਜਿਹੜੇ ਲੋਕਲ ਲੋਕਲ ਧਰਮ ਸੀ ਉਥੋਂ ਦੇ, ਉਹ ਜਿਹੜਾ ਚਲੋ ਸਨਾਤਨ ਧਰਮ ਰੱਖ ਲਓ, ਯੋਗ ਧਰਮ ਰੱਖ ਲਓ, ਜਿਹੜਾ ਸਿੱਖ ਧਰਮ ਸੀ ਉਹ ਉਸ ਸਿਚੁਏਸ਼ਨ ਦੇ ਵਿਚੋਂ ਨਿਕਲਿਆ, ਉਥੋਂ ਪੈਦਾ ਹੋਇਆ, ਉਸੇ ਧਰਤੀ ਦੇ ਵਿਚੋਂ ਲੋੜਾਂ ਦੇ ਹਿਸਾਬ ਨਾਲ, ਉਹ ਜ਼ਿਆਦਾ ਸੂਟ ਕਰਦਾ ਬਾਕੀਆਂ ਨਾਲੋਂ, ਉਹ ਬਾਕੀ ਸਿਸਟਮ ਨਾਲੋਂ। ਇੱਦਾਂ ਹੀ ਜਿਹੜਾ ਕੋਈ ਵੀ ਪਾਰਟੀ ਆ ਉਹ ਦਿੱਲੀ ਤੋਂ ਨਹੀਂ ਰਨ ਕਰ ਸਕਦੀ ਪੰਜਾਬ ਨੂੰ, ਇਹ ਮੇਰੇ ਸਮੀਖਿਆ ਚ ਵੀ ਆ। ਕੋਈ ਵੀ ਜਿਹੜਾ ਰੈਫਰੈਂਡਮ ਹੈ ਉਹ ਬਾਹਰੋਂ ਬੈਠ ਕੇ ਨਹੀਂ ਹੋਣਾ, ਉਥੋਂ ਪੰਜਾਬ ਦੇ ਵਿਚੋਂ ਪੁੰਗਰਨਾ, ਫੇਰ ਉਹ ਸਕਸੈਸਫੁਲ ਹੋਣਾ। ਖੈਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਅਮਰੀਕ ਜੀ, ਤੇ ਬੜੇ ਸੈਂਸਿਟਿਵ ਮੁੱਦੇ ਨੇ, ਬਹੁਤ ਸਾਰੇ ਸਰੋਤੇ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਵੀ ਸੁਨੇਹ ਲੈਣੇ ਆ। ਬੜੇ ਸੈਂਸਿਟਿਵ ਹੋਰ ਗੱਲਾਂ ਵੀ ਆਪਾਂ ਮਸਲਿਆਂ ਤੇ ਕਰਨੀਆਂ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਆ ਜੀ।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90 001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457 RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਨ੍ਹਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054185755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 564।
ਜਰੰਗ ਫਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਂਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923038।
ਆ ਵੇਖ ਲੋ, ਮੇਰੀਆਂ ਸਹੇਲੀਆਂ ਵੀ ਮੇਣਾ ਮਾਰ ਜਾਂਦੀਆਂ ਹੁਣ ਤਾਂ ਮੈਨੂੰ ਤੁਹਾਡੇ ਵੱਲ ਦੇਖ ਕੇ। ਕਹਿੰਦੀਆਂ ਆਖੇ ਤੇਰੇ ਘਰ ਵਾਲੇ ਦਾ ਸਿਰ ਤੇ ਮੱਥਾ ਇੱਕ ਹੋ ਗਏ।
ਉਹ ਕਿਉਂ ਘਬਰਾਉਣੀ ਏ ਭਾਗਵਾਨੇ, ਇਹਦਾ ਵੀ ਉਪਾਅ ਲੱਭ ਲਿਆ ਮੈਂ। ਗਰਗ ਕਲੀਨਿਕ ਬਠਿੰਡੇ ਵਾਲੇ ਗੰਜੇਪਣ ਤੋਂ ਛੁਟਕਾਰਾ ਦਵਾਉਂਦੇ ਨੇ। ਆਪਣਾ ਜਿਹੜਾ ਹਰਮਨ ਰੇਡੀਓ ਦਾ ਪ੍ਰੈਜੈਂਟਰ ਆ ਨਾ, ਉਹ ਵੀ ਵਾਲ ਉੱਥੇ ਲਵਾ ਕੇ ਆਇਆ।
ਅੱਛਾ,
ਮੈਂ ਵੀ ਹੁਣ ਟਿਕਟ ਕਰਾ ਕੇ ਜਾ ਰਿਹਾ ਇੰਡੀਆ, ਵਾਲ ਲਵਾ ਕੇ ਆਉਂਗਾ। ਆ ਵੇਖ ਲੈ ਪਤਾ।
ਤੁਸੀਂ ਵੀ ਪਤਾ ਨੋਟ ਕਰੋ ਡਾਕਟਰ ਦੁਆਕਰ ਗਰਗ ਦਾ, ਗਰਗ ਹੇਅਰ ਟ੍ਰਾਂਸਪਲੈਂਟ ਕਲੀਨਿਕ ਬਠਿੰਡਾ। ਵਟਸਐਪ ਜਾਂ ਫੋਨ ਨੰਬਰ 9814820590, ਨਾਮਦੇਵ ਰੋਡ ਆਪੋਜ਼ਿਟ ਸਟ੍ਰੀਟ ਨੰਬਰ 8, ਸਿੰਘਾ ਨਿਊਰੋ ਹਸਪੀਟਲ, ਬਠਿੰਡਾ।
ਆ ਜਿਹੜੀਆਂ ਸਹੇਲੀਆਂ ਤੇਰੀਆਂ ਤੈਨੂੰ ਮਿਹਣੇ ਮਾਰਦੀਆਂ ਨੇ ਨਾ, ਜਦੋਂ ਮੈਂ ਬਾਲ ਲਵਾ ਕੇ ਆਇਆ ਤੇਰੇ ਇਹ ਗੀਤ ਗਾਇਆ ਕਰਨਗੀਆਂ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Nanak Bakery, Dandy Nong, Melbourne wale Harman Radio nu sponsor karde han. ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04258888056।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 04468996436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫੇਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112961631, 04112929631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਜ਼ ਨੈਗੋਸ਼ੀਏਟਰਜ਼ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ।
ਸਮਾਂ ਹੀ ਪੈਸਾ ਹੈ। ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ। ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ। ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਦਿਨ ਸ਼ਨਿਚਰਵਾਰ ਹੈ 28 ਅਕਤੂਬਰ 2017, ਔਰ ਆਪ ਸਭ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਉਹ ਦੇਸ਼ ਵਿਦੇਸ਼ ਤੋਂ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਨੇ ਤੇ ਅਸੀਂ ਦੋਨੋਂ ਰਲ ਕੇ ਦਿਲ ਵਾਲੀਆਂ ਗੱਲਾਂ ਕਰ ਰਹੇ ਨੇ। ਬਹੁਤ ਸਾਰੇ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਆਪਾਂ ਸੁਨੇਹੇ ਲੈਣੇ ਆ ਤੇ ਜਸ ਹੋਣਾ ਨੇ ਸੁਨੇਹਾ ਭੇਜਿਆ ਸੀ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਨੇ ਕਿ ਮੇਰੇ ਇੱਕ ਫਰੈਂਡ ਨੂੰ ਸਿਟੀਜ਼ਨਸ਼ਿਪ ਐਪਲੀਕੇਸ਼ਨ ਫਿਲ ਕਰਨ ਦੇ ਲਈ ਹੈਲਪ ਚਾਹੀਦੀ ਆ ਤੇ। ਹਾਂਜੀ, ਸੋ ਦੋਸਤੋ ਭੇਜੋ ਫਿਰ ਨੰਬਰ ਜਿਹੜੇ ਹੈਲਪ ਕਰ ਸਕਦੇ ਆ, ਜਿਨ੍ਹਾਂ ਨੇ ਕੀਤੀ ਹੋਵੇ ਰੀਸੈਂਟਲੀ, ਤਾਂ ਅਸੀਂ ਫਿਰ ਜਸ ਉਹਨਾਂ ਨੂੰ ਦਈਏ ਨੰਬਰ ਤੇ ਤੁਸੀਂ ਕਰੋ ਮਦਦ ਉਹਨਾਂ ਦੀ। ਜਾਂ ਤੁਸੀਂ ਜਸਪਾਲ ਸੰਧੂ ਉਹਨਾਂ ਨੂੰ ਤੋਂ ਪ੍ਰੋਫੈਸ਼ਨਲ ਹੈਲਪ ਵੀ ਲੈ ਸਕਦੇ ਹੋ, ਜਾਂ ਕੋਈ ਵੀ ਆਪਣੇ ਕੈਨਬਰਾ ਵਾਲੇ ਨੇ ਮਾਈਗ੍ਰੇਸ਼ਨ ਵਾਲੇ, ਗਲੈਕਸੀ ਮਾਈਗ੍ਰੇਸ਼ਨ, ਉਹਨਾਂ ਤੋਂ ਲੈ ਸਕਦੇ ਹੋ ਹੈਲਪ। ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ, ਜਿਹੜੀਆਂ ਇਹੋ ਜਿਹੀਆਂ ਐਪਲੀਕੇਸ਼ਨਸ ਹੁੰਦੀਆਂ ਨੇ ਤੁਹਾਡੇ ਵੀਜ਼ੇਸ ਦੀਆਂ ਤਾਂ ਜਾਂ ਸਿਟੀਜ਼ਨਸ਼ਿਪ ਦੀਆਂ, ਇਹਨੂੰ ਬਹੁਤ ਸੋਚ ਸਮਝ ਕੇ ਤਰੀਕੇ ਦੇ ਨਾਲ ਭਰਨਾ ਚਾਹੀਦਾ ਆ। ਤੇ ਜੇ ਥੋੜੇ ਬਹੁਤੇ ਆਪਾਂ ਨੂੰ ਪ੍ਰੋਫੈਸ਼ਨਲ ਹੈਲਪ ਲੈਣੀ ਵੀ ਪੈ ਜਾਵੇ ਤਾਂ ਉਹ ਵਰਥ ਹੈ, ਲੈ ਲੈਣੀ ਚਾਹੀਦੀ। ਅਮਰੀਕ ਜੀ, ਹਾਂਜੀ, ਤੇ ਨਵੀਂ ਵਿਨੀਪੈਗ ਵਾਲਿਆਂ ਨੇ ਸੁਨੇਹਾ ਭੇਜਿਆ, ਭਾਜੀ ਜੇਕਰ ਉਸ ਬੰਦੇ ਨੂੰ ਇਸ ਕਰਕੇ ਯੋਗ ਕਰ ਦਿੱਤਾ ਗਿਆ ਕਿ ਜਦੋਂ ਉਸਦੀ ਨਿਯੁਕਤੀ ਹੋਈ ਸੀ ਉਸ ਸਮੇਂ ਉਹ ਐਲੀਜੀਬਲ ਨਹੀਂ ਸੀ, ਉਸਦੀ ਨਿਯੁਕਤੀ ਗਲਤ ਹੋਈ ਸੀ, ਫਿਰ ਤਾਂ ਉਸ ਦੁਆਰਾ ਕੀਤੇ ਗਏ ਸਾਰੇ ਕੰਮ ਤੇ ਲਏ ਗਏ ਫੈਸਲੇ ਵੀ ਰੱਦ ਹੋਣੇ ਚਾਹੀਦੇ ਨੇ। ਹਾਂਜੀ, ਦੇਖੋ ਹੋ ਤਾਂ ਸਕਦਾ ਆ, ਇਹ ਵੀ ਇੱਕ ਲੌਜਿਕ ਬਣਦਾ ਆ, ਪਰ ਗੱਲ ਤਾਂ ਇਹ ਆ ਵੀ ਜਿਹੜੇ ਉਹਦੇ ਫੈਸਲੇ ਆ ਫਿਰ ਸਾਰੇ ਜੇ ਉਲਟਾਣ ਲੱਗੇ ਫਿਰ ਤਾਂ ਬਹੁਤ ਕੰਮ ਹੋਇਆ ਆ। ਜਿਹੜਾ ਐਗਰੀਕਲਚਰ ਮਨਿਸਟਰ ਵੀ ਆ ਦੇਸ਼ ਦਾ ਉਪ ਪ੍ਰਧਾਨ ਮੰਤਰੀ, ਫਿਰ ਤਾਂ ਸਾਰਾ ਕੁਝ ਅਪਸਾਈਡ ਡਾਊਨ ਹੋ ਜੂਗਾ। ਅਮਰੀਕ ਜੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਬਿਲਕੁਲ ਅਮਲੀ, ਜੇ ਕੋਈ ਜਿੰਨੇ ਵੀ ਡਿਸੀਜਨ ਸਾਰੇ ਲੈ ਗਏ ਹੁੰਦੇ ਉਹ ਇੰਪਲੀਮੈਂਟ ਹੋ ਜਾਂਦੇ, ਉਹ ਬਿਊਰੋਕਰੇਸੀ ਦੇ ਵਿੱਚ ਗਏ ਹੁੰਦੇ, ਸਾਰੇ ਸਿਸਟਮ ਵਿੱਚ ਇੰਪਲੀਮੈਂਟ ਹੋਏ ਹੁੰਦੇ ਆ, ਜੇ ਇਹਨਾਂ ਰਿਵਰਸ ਜਾਂ ਰੋਲ ਬੈਕ ਕਰਨ ਲੱਗੀਏ ਤਾਂ ਸਾਰਾ ਜਿਹੜਾ ਸਿਸਟਮ ਹੈ ਉਹ ਟੋਪਲ ਹੋ ਜਾਂਦਾ, ਉਹ ਰੁਕ ਜਾਂਦਾ। ਇਹ ਅਜਿਹਾ ਹੋ ਨਹੀਂ ਸਕਦਾ, ਨਾ ਕਦੇ ਹੋਇਆ ਹੈ। ਜੋ ਕੁਛ ਹੋ ਗਿਆ ਉਹ ਠੀਕ ਆ, ਲੇਕਿਨ ਉਹਦੀ ਜਿਹੜੀ ਮੈਂਬਰਸ਼ਿਪ ਆ ਉਹ ਰੱਦ ਕਰ ਦਿੱਤੀ ਗਈ ਹੈ, ਦੁਬਾਰਾ ਇਲੈਕਸ਼ਨ ਚੁਣ ਕੇ ਉਹ ਆ ਸਕਦਾ। ਅਮਦੀਪ
ਜੀ ਤੇ ਜਗਿੰਦਰ ਸਿੰਘ ਸੋਹੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਾਈ ਬ੍ਰਦਰ ਸੁਰਿੰਦਰ ਸਿੰਘ ਜਗਰਾਓਂ ਆਲਸੋ ਇੰਜੋਇੰਗ ਪ੍ਰੋਗਰਾਮ, ਤੇ ਉਹ ਬਹੁਤ ਅੱਛੇ ਦੋਸਤ ਨੇ ਗਿਆਨੀ ਸੰਤੋਖ ਸਿੰਘ ਜੀ ਦੇ। ਹਾਂਜੀ ਬਿਲਕੁਲ, ਅਸੀਂ ਜਾਣਦੇ ਹਾਂ ਜੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ। ਤੇ ਸੁਖਦੀਪ ਰਿਆ ਹੁਣਾਂ ਨੇ ਨਾ ਕੋਬਰਮ ਤੋਂ ਇਕ ਚੁਟਕਲਾ ਭੇਜਿਆ, ਕਹਿੰਦੇ ਨੈਲੇ ਤੇ ਦਹਿਲਾ, ਪਤੀ ਪਤਨੀ ਦੇ, ਤੇ ਪਤੀ ਆਪਣੀ ਪਤਨੀ ਨੂੰ ਝਿੜਕਦਾ ਹੋਇਆ ਕਹਿੰਦਾ ਬੇਵਕੂਫੇ ਤੈਨੂੰ ਕਿੰਨੀ ਵਾਰੀ ਕਿਹਾ ਅੰਨ ਪਾਣੀ ਕਰਦਿਆਂ ਮੋਬਾਈਲ ਨਾ ਦੇਖਦੀ ਰਿਹਾ ਕਰ, ਦਾਲ ਚ ਨਾ ਲੂਣ ਹੈ ਨਾ ਮਿਰਚ। ਤੇ ਮੋਹਰੇ ਪਤਨੀ ਜਿਹੜੀ ਆ ਹੱਥ ਚ ਬੇਲਣਾ ਫੜ ਕੇ ਚੱਕਿਆ ਤੇ ਕਹਿੰਦੇ ਬੇਵਕੂਫ ਤਾਂ ਤੂੰ ਹੈ, ਤੈਨੂੰ ਕਿੰਨੀ ਵਾਰੀ ਕਿਹਾ ਵੀ ਰੋਟੀ ਖਾਂਦਾ ਮੋਬਾਈਲ ਨਾ ਦੇਖਿਆ ਕਰ, ਬੁਰਕੀਆਂ ਦਾਲ ਚ ਨੀ ਨਾਲ ਪਾਣੀ ਨਾਲ ਪਏ ਪਾਣੀ ਦੇ ਗਲਾਸ ਚ ਪਾਈ ਜਾਂਦਾ ਡੁੱਬੀ
ਜਾਂਦਾ। ਬਿਲਕੁਲ ਸੱਚਾਈ ਆ, ਅੱਜ ਕੱਲ ਵਰਤਮਾਨ ਸਮੇਂ ਦੀ ਅਜਿਹਾ ਹੋ ਰਿਹਾ ਆ। ਬਿਲਕੁਲ ਬਿਲਕੁਲ, ਇਹਨਾਂ ਦੀ ਗੱਲ ਠੀਕ ਆ, ਚੁਟਕਲਾ ਜਿਹੜਾ ਬਹੁਤ ਵਧੀਆ ਟੁੱਟਣਾ ਆ।
ਹਾਂਜੀ, ਤੇ ਉਧਰ ਮਨਦੀਪ ਸਿੰਘ ਵੀ ਸਾਡੇ ਨਾਲ ਕਰੇਗੀ ਬਨ ਤੋਂ ਜੁੜੇ ਆ, ਉਹ ਕਹਿੰਦੇ ਨਾ ਗੱਲ ਹੈ ਇੱਕ, ਕਹਿੰਦੇ ਇਹ ਮੇਲ ਮਿੱਤਲ ਦਾ ਫੇਮਸ, ਕਹਿੰਦੇ ਇਹ ਮੇਲ ਮਿੱਤਲ ਦਾ ਫੇਮਸ ਡਾਇਲੋਗ ਸੀ ਨਾ ਗੱਲ ਹੈ ਇੱਕ।
ਅੱਛਾ ਜੀ,
ਹਾਂਜੀ, ਤੇ ਉਹ ਕਹਿੰਦੇ ਨੇ ਤੇ ਭਾਜੀ ਆਰ ਐਸ ਐਸ ਦੇ ਪ੍ਰੋਗਰਾਮ ਦੇ ਵਿਚ ਨਾਮਧਾਰੀ ਕਮਿਊਨਿਟੀ ਨੇ ਵੱਧ ਚੜ ਕੇ ਹਿੱਸਾ ਲਿਆ, ਪਲੀਜ਼ ਇਸ ਬਾਰੇ ਵੀ ਗੱਲ ਕਰਿਓ। ਮੈਂ ਕੱਲ ਨਾ ਵੈਸੇ ਗੁਰਪ੍ਰੀਤ ਦਾ ਫੋਨ ਆਇਆ ਸੀਗਾ, ਮੈਂ ਉਹਨੂੰ ਪੁੱਛਿਆ ਨੀ ਵੀ ਕਿਉਂਕਿ ਉਹ ਵੀ ਨਾਮਧਾਰੀ ਫੈਮਿਲੀ ਚੋ ਪਰ ਉਹ ਇੱਦਾਂ ਹੈ ਕਿ ਇਹ ਜਿਹੜਾ ਗਰੁੱਪ ਹੈ ਨਾ ਇਹ ਹੋਰ ਗਰੁੱਪ ਹੈ, ਜਿਹੜਾ ਓਰਿਜਿਨਲ ਨਾਮਧਾਰੀ ਗਰੁੱਪ ਹੈ ਉਹ ਨੀ ਸ਼ਾਮਿਲ ਹੋਇਆ ਜਿੱਥੇ ਤੱਕ ਮੈਨੂੰ ਪਤਾ ਹੈ। ਪਰ ਚਲੋ ਹੁਣ ਇੱਦਾਂ ਵੀ ਚਾਹੇ ਉਹ ਦੋ ਫਾੜ ਹੋਏ ਨੇ, ਨਾਮ ਤਾਂ ਫਿਰ ਉਹ ਨਾਮਧਾਰੀਆਂ ਦਾ ਹੀ ਲੱਗਦਾ ਨਾ। ਤੇ ਦੂਜੇ ਪਾਸੇ ਅਮਰੀਕ ਜੀ ਜਿਹੜਾ ਨਿਰਮਲਿਆਂ ਦਾ ਇੱਕ ਲੀਡਰ ਸ਼ਾਮਿਲ ਹੋਇਆ ਸੀ ਨਾ, ਉਸ ਨੂੰ ਬਰਖਾਸਤ ਕਰ ਦਿੱਤਾ ਗਿਆ, ਉਸ ਨੂੰ ਨਾ ਕੱਢ ਦਿੱਤਾ ਗਿਆ ਤੇ ਹਟਾ ਦਿੱਤਾ ਗਿਆ ਲੀਡਰਸ਼ਿਪ ਚੋਂ। ਸੋ ਮੈਨੂੰ ਲੱਗਦਾ ਹੈ ਕਿ ਮਤਲਬ ਹੁਣ ਕਿਤੇ ਨਾ ਕਿਤੇ ਗਾਜ ਡਿੱਗ ਰਹੀ ਹੈ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਇਨ੍ਹਾਂ ਨੇ ਕੀਤਾ ਆਰ ਐਸ ਐਸ ਵਾਲਿਆਂ ਨੇ 350 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ, ਇਹ ਬਹੁਤ ਵੱਡੇ ਪੱਧਰ ਤੇ ਫਲੋਪ ਰਿਹਾ। ਉਹ ਆਪਣੀ ਰੰਗਤ ਦੇਣਾ ਚਾਹੁੰਦੇ ਸੀਗੇ ਤੇ ਕਾਫੀ ਫਲੋਪ ਰਿਹਾ, ਤੇ ਉਨ੍ਹਾਂ ਦੇ ਗਿਣੀਆਂ ਚੁੜੀਆਂ ਜਿਹੜੀਆਂ ਉਨ੍ਹਾਂ ਦੇ ਚਲਾਈਆਂ ਜਾ ਰਹੀਆਂ ਜਥੇਬੰਦੀਆਂ ਉਹੀ ਉੱਥੇ ਪਹੁੰਚੀਆਂ। ਇੱਕ ਗੱਲ ਤਾਂ ਇਹ ਸਾਬਤ ਹੋ ਗਈ, ਇੱਕ ਗੱਲ ਤਾਂ ਇਹ ਸਾਹਮਣੇ ਆ ਗਈ ਵੀ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਨੂੰ ਉਨ੍ਹਾਂ ਦੀ ਬੈਕਿੰਗ ਹੈ ਤੇ ਉਹ ਕਿਹੜੀਆਂ ਕਿਹੜੀਆਂ ਚਲਾ ਰਹੇ ਨੇ। ਸੋ ਉਹ ਵੀ ਗੱਲ ਜ਼ਾਹਰ ਹੋ ਗਈ ਆ। ਤੇ ਬਾਕੀ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜਿਹੜੇ ਕਈ ਗਰੁੱਪ ਹੈ ਨਾ, ਜਿੱਦਾਂ ਹੁਣ ਇੱਕ ਨਾਮਧਾਰੀ ਗਰੁੱਪ ਹੈ ਉਹ ਸਿੱਖ ਕੌਮ ਤੋਂ ਬਿਲਕੁਲ ਅਲੱਗ ਹੋ ਚੁੱਕਾ ਹੈ, ਆਪਣੇ ਨੂੰ ਅਲੱਗ ਕੋਸ਼ਿਸ਼ ਕਰ ਰਿਹਾ। ਤੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਕਹਿੰਦਾ ਵੀ ਨਾਮ ਉਹਨਾਂ ਨੇ ਹਟਾ ਦਿੱਤਾ ਤੇ ਕੱਲੇ ਧਾਰੀ ਹੀ ਰਹਿ ਗਏ, ਉਹ ਧਾਰੀ ਰਹਿ ਗਈ ਹੈ ਉਹਨਾਂ ਕੋਲ। ਸੋ ਹਾਂਜੀ
ਇਹ ਵੀ ਗੱਲ,
ਹਾਂ ਨਾਮ ਦੇ ਪੁਜਾਰੀ ਤਾਂ ਨਹੀਂ ਰਹੇ ਉਹ, ਜਿਹੜੇ ਅਕਾਲ ਪੁਰਖ ਦਾ ਨਾਮ ਰੱਬੀ ਨਾਮ ਸਿੱਖ ਦੀ ਫਿਲੋਸਫੀ ਉਹ ਤਾਂ ਨਹੀਂ ਰਹੇ, ਹੁਣ ਕੱਲੇ ਧਾਰੀ ਰਹਿ ਗਏ ਆ। ਤੇ ਉਹ ਧਾਰੀ ਕਰਨ ਦੇ ਵਾਸਤੇ, ਧਾਰੀਆਂ ਲੈਣ ਦੇ ਵਾਸਤੇ ਜਾਂ ਧਾਰਾਂ ਲੈਣ ਦੇ ਵਾਸਤੇ ਆਰ ਐਸ ਐਸ ਦੇ ਅੱਗੇ ਪਿੱਛੇ ਘੁੰਮ ਰਹੇ ਨੇ, ਕੀ ਲੋੜ ਪਈ ਹੈ ਉਹਨਾਂ ਨੂੰ ਆਰ ਐਸ ਐਸ ਦੇ ਅੱਗੇ ਪਿੱਛੇ ਘੁੰਮਣ ਦੀ। ਚਲੋ ਉਹ ਗੱਲ ਹੈ ਇੱਕ, ਮੈਂ ਉਹ ਗੱਲ ਹੀ ਕੀਤੀ ਆ ਵੈਸੇ, ਫਿਰ ਕਹਿਣਾ ਕਹਿੰਦਾ। ਤੇ ਅਮਰੀਕ ਜੀ ਥੋੜਾ ਜਿਹਾ ਹੁਣ ਚੱਲਦੇ ਆ ਜੀ ਭਾਰਤ ਵੱਲ, ਉੱਥੇ ਬਹੁਤੀਆਂ ਖਬਰਾਂ ਤਾਂ ਨਹੀਂ ਹੈਗੀਆਂ, ਪਰ ਇੱਕ ਜਿਹੜਾ ਵਿਵਾਦ ਚੱਲ ਰਿਹਾ ਸੀ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਦਰਬਾਰ ਸਾਹਿਬ ਦੇ ਵਿਚ ਥੋੜੀ ਜਿਹੀ ਖਿੱਚੋ ਧੂ ਹੋਈ ਹੈ, ਤਲਵਾਰਾਂ ਵੀ ਚੱਲੀਆਂ ਜੌਹਰ ਸਿੰਘ ਨੂੰ ਲੈ ਕੇ, ਔਰ ਉਹਨਾਂ ਦੇ ਉੱਤੇ ਮਤਲਬ ਦੋਸ਼ ਵੀ ਲੱਗੇ ਸਨ। ਤੇ ਉਹਨਾਂ ਨੇ ਨਾ ਸਿੱਖ ਇਤਿਹਾਸ ਦੇ ਵਿਚ ਵਿਸ਼ੇਸ਼ ਸਥਾਨ ਰੱਖਦੇ ਹੋਏ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਚ ਕਾਨੂੰ ਵਾਲਾ ਜਿਹੜਾ ਛੰਭ ਦਾ ਗੁਰਦੁਆਰਾ ਨਾ ਉਹਦੇ ਉਹ ਕਾਰਜਕਰਤਾ ਸਨ ਤੇ ਉੱਥੇ ਕਾਬਜ ਹੋਏ ਸਨ। ਤੇ ਇਹ ਵਿਵਾਦ ਪਿਛਲੇ 2 ਮਹੀਨੇ ਤੋਂ ਚੱਲਦਾ ਆ ਰਿਹਾ, ਜਿਸ ਦਾ ਮੁੱਖ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਜਾਫਤਾ ਸਾਬਕਾ ਪ੍ਰਧਾਨ ਮਾਸਟਰ ਜੌਹਰ ਸਿੰਘ ਦਾ ਗੁਰਦੁਆਰਾ ਸਾਹਿਬ ਵਿਖੇ ਟਿਕਿਆ ਹੋਣਾ ਸੀ, ਯਾਨੀ ਕਿ ਉਹ ਸਜ਼ਾ ਜਾਫਤਾ ਸੀ ਫਿਰ ਵੀ ਉਹ ਗੁਰਦੁਆਰੇ ਚੋਂ ਨਿਕਲ ਨਹੀਂ ਰਿਹਾ ਸੀ, ਕਾਬਜ ਸੀਗਾ। ਸੰਗਤ ਦੇ ਲਗਾਤਾਰ ਚੱਲ ਰਹੇ ਸੰਘਰਸ਼ ਤੇ ਦਬਾਅ ਅਤੇ 23 ਅਕਤੂਬਰ ਦੀ ਸ਼ਾਮ ਨੂੰ ਮਾਸਟਰ ਜੌਹਰ ਸਿੰਘ ਉਪਰ ਹੋਏ ਹਮਲੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸੁਚੇਤ ਹੋ ਗਈ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੇ ਸਥਾਨਕ ਆਗੂਆਂ ਵੱਲੋਂ ਮਾਸਟਰ ਜੌਹਰ ਸਿੰਘ ਨੂੰ ਤੁਰੰਤ ਗੁਰਦੁਆਰਾ ਸਾਹਿਬ ਛੱਡਣ ਦੇ ਜ਼ੁਬਾਨੀ ਹੁਕਮ 2 ਦਿਨ ਪਹਿਲਾਂ ਹੋ ਗਏ ਸਨ ਤੇ ਬੀਤੀ ਸ਼ਾਮ ਨੂੰ ਮਾਸਟਰ ਜੌਹਰ ਸਿੰਘ ਆਪਣਾ ਮਾਲ ਸਵਾਬ ਲੈ ਕੇ ਪਿੰਡ ਗੁਣੋਵਾਰ ਵਾਲੇ ਜੱਦੀ ਘਰ ਆਪਣੇ ਚਲੇ ਗਏ। ਸੋ ਇਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਸੀ ਜੀ ਕੁਛ ਇੱਕ ਹਫ਼ਤਾ ਪਹਿਲਾਂ, ਤੇ ਉਹ ਹੁਣ ਜਿਹੜਾ ਵਿਵਾਦ ਖਤਮ ਹੋ ਗਿਆ ਤੇ ਗੁਰਦੁਆਰਾ ਸਾਹਿਬ ਨੂੰ ਖਾਲੀ ਕਰ ਦਿੱਤਾ ਗਿਆ। ਇੱਥੇ ਦੇਖੋ ਅਮਰੀਕ ਜੀ ਮੈਂ ਗੱਲ ਇਹ ਕਰਨਾ ਚਾਹੁੰਦਾ ਹਾਂ ਕਿ ਅਕਾਲ ਤਖ਼ਤ ਸਾਹਿਬ ਤੇ ਵੀ ਉਹਨੂੰ ਤਲਬ ਕੀਤਾ ਗਿਆ, ਦੋਨੋਂ ਜਥੇ ਮਤਲਬ ਜਿਹੜੇ ਦੂਜੇ ਜਥੇਦਾਰ ਬਣੇ ਨੇ ਮਾਨ ਦਲੀਏ ਉਹਨਾਂ ਨੇ ਵੀ ਉਹਨਾਂ ਨੂੰ ਸਜ਼ਾ ਦੇ ਦਿੱਤੀ, ਪਰ ਉਹ ਫੇਰ ਵੀ ਸਜ਼ਾ ਮਿਲਣ ਦੇ ਬਾਵਜੂਦ ਵੀ ਉਹ ਗੁਰਦੁਆਰਾ ਸਾਹਿਬ ਖਾਲੀ ਨਹੀਂ ਸੀ ਕਰ ਰਹੇ, ਮਤਲਬ ਵਟ ਇਜ਼ ਉਹ ਸੋਚ ਕੀ ਰਿਹਾ ਬੰਦਾ, ਮਤਲਬ ਕਿੱਥੇ ਤੱਕ ਬੰਦਾ ਪਹੁੰਚਦਾ ਹੈ ਹਨਾ। ਖੈਰ ਅਮਰੀਕ ਜੀ ਮੈਨੂੰ ਲੱਗਦਾ ਕਿ ਤੁਸੀਂ ਸੁਣ ਹੋ ਗਏ ਮੇਰੀ ਖਬਰ ਸੁਣ ਕੇ, ਤੇ ਇਹ ਜਿਹੜਾ ਵਿਵਾਦ ਹੈ ਖਤਮ ਹੋ ਗਿਆ, ਤੇ ਮਤਲਬ ਇਹ ਜਿਹੜਾ ਵਰਤਾਰਾ ਹੈ ਇੰਨਾ ਸਾਰਾ ਕੁਛ ਅਗੇਂਸਟ ਜਾਣ ਦੇ ਬਾਵਜੂਦ ਵੀ ਬੰਦਾ ਕਾਬਜ ਹੋਣ ਤੇ ਉੱਤੇ ਮਤਲਬ ਬੈਠਾ, ਫਿਰ ਕੁੱਟਮਾਰ ਵੀ ਕੀਤੀ ਫੇਰ ਜਾ ਕੇ ਹੋਇਆ, ਤੁਸੀਂ ਕੀ ਸੋਚਦੇ ਉਹਦੇ ਬਾਰੇ?
ਮੈਂ ਤਾਂ ਮਤਲਬ ਇਹੀ ਸੋਚਦਾ ਕਿ ਢੇਠ ਪਾਣਿਆ ਹੋਰ ਕੀ ਹੈ।
ਠੀਕ ਹੈ, ਤੁਸੀਂ ਤਾਂ ਗੱਲੇ ਮੁਕਾਤੀ। ਠੀਕ ਹੈ ਜੀ, ਚਲੋ ਆਪਾਂ ਅੱਗੇ ਚੱਲਦੇ ਹਾਂ ਤੇ ਗੱਲ ਹੁਣ ਆਪਾਂ ਧਰਮ ਤੇ ਹੀ ਰੱਖਣੀ ਥੋੜੀ ਜਿਹੀ। ਤੁਹਾਨੂੰ ਯਾਦ ਹੋ ਗਿਆ ਕਿ ਪਿੱਛੇ ਜੇ ਇਹ ਕਾਫੀ ਡਿਬੇਟ ਹੋ ਰਿਹਾ ਕਈ ਸਾਲਾਂ ਤੋਂ ਇਸਲਾਮ ਦੇ ਸੰਬੰਧ ਵਿਚ ਕਿ ਇਸਲਾਮ ਧਰਮ ਹੈ ਕੀ ਤੇ ਉਹਦੀਆਂ ਕੀ ਵੈਲਿਊਜ ਨੇ, ਤੇ ਉਹਦੀਆਂ ਵੀ ਕਈ ਜਿਦਾਂ ਸ਼ਾਖਾਵਾਂ ਨੇ ਜਿਦਾਂ ਹਰ ਧਰਮ ਦੀਆਂ ਹੋ ਜਾਂਦੀਆਂ ਨੇ, ਹੁਣ ਇਸ ਵੇਲੇ ਜਿਹੜਾ ਧਰਮ ਇਸਲਾਮ ਧਰਮ ਦੇ ਵਿਚ ਸੈਂਟਰ ਤੇ ਜਾਂ ਮੱਧ ਦੇ ਵਿਚ ਸਾਊਦੀ ਅਰਬ ਹੈ। ਸਾਊਦੀ ਅਰਬ ਦੇ ਵਿਚ ਚਲੋ ਮੱਕਾ ਮਦੀਨਾ ਉਧਰ ਸਾਊਦੀ ਅਰਬ ਦੇ ਵਿਚ ਤੇ ਬੜਾ ਹੀ ਪਵਿੱਤਰ ਸਥਾਨ ਮੰਨਿਆ ਜਾਂਦਾ ਆ ਇਸਲਾਮਿਕ ਦੁਨੀਆਂ ਦੇ ਵਿਚ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਵੀ ਉੱਥੇ ਆਪਣੇ ਜੀਵਨ ਕਾਲ ਦੇ ਵਿਚ ਗਏ ਤੇ ਉਨ੍ਹਾਂ ਨੇ ਵੀ ਆਪਣੀ ਆਈਡੀਓਲੋਜੀ ਆਪਣੀ ਗੋਸ਼ਟਾਂ ਉੱਥੇ ਕੀਤੀਆਂ ਤੇ ਉਨ੍ਹਾਂ ਦਾ ਵੀ ਮਾਣ ਸਤਿਕਾਰ ਹੋਇਆ ਤੇ ਸਾਰਿਆਂ ਨੇ ਗਿਆਨ ਵਿਚਾਰ ਸਾਂਝਾ ਕੀਤਾ। ਹੁਣ ਇਕ ਸਮਾਂ ਸੀ, ਉਹ ਸਮਾਂ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਵਰਗੇ ਪੈਗੰਬਰ ਵੀ ਉਸ ਥਾਂ ਤੇ ਗਏ, ਉਸ ਧਰਤੀ ਤੇ ਗਏ, ਉੱਥੇ ਗੋਸ਼ਟ ਹੋਈ, ਉੱਥੇ ਗੱਲਬਾਤ ਹੋਈ, ਉੱਥੇ ਡਿਸਕਸ਼ਨਸ ਹੋਈਆਂ, ਹਨਾ। ਇਹ ਤਸਵੀਰ ਸੀਗੀ ਉਸ ਵੇਲੇ। ਪਰ ਉਸ ਤੋਂ ਬਾਅਦ ਸਾਊਦੀ ਅਰਬ ਤੋਂ ਜਿਹੜਾ ਮਤਲਬ ਇਸਲਾਮ ਐਕਸਪੋਰਟ ਹੋਣਾ ਸ਼ੁਰੂ ਹੋਇਆ, ਬਾਹਰ ਨਿਕਲਣਾ ਸ਼ੁਰੂ ਹੋਇਆ, ਲੜਾਈ ਕਢਾਈ ਦਾ, ਮਾਰ ਕਟਾਈ ਦਾ, ਹਨਾ, ਉਹ ਕੋਈ ਕਿਸੇ ਨਾ ਕਿਸੇ ਹੱਦ ਤੱਕ ਉਸ ਨੇ ਜਿਹੜੀ ਇਸਲਾਮ ਦੀ ਮੁੱਢਲੇ ਸਿਧਾਂਤ ਸੀ ਉਨ੍ਹਾਂ ਨੂੰ ਬੜੀ ਚੋਟ ਪਜਾਈ, ਬੜਾ ਮਤਲਬ ਉਨ੍ਹਾਂ ਨੂੰ ਨੁਕਸਾਨ ਕੀਤਾ। ਤੇ ਹੁਣ ਵੀ ਜਦੋਂ ਕੋਈ ਵੀ ਗੈਰ ਇਸਲਾਮਿਕ ਹੈ ਜਿਹੜਾ ਮੁਸਲਮਾਨ ਧਰਮ ਨੂੰ ਨਹੀਂ ਜਾਣਦਾ, ਇਸਲਾਮ ਧਰਮ ਨਹੀਂ ਜਾਣਦਾ, ਉਹ ਉਨ੍ਹਾਂ ਦੀਆਂ ਐਗਜ਼ਾਮਪਲਾਂ ਚੁੱਕ ਚੁੱਕ ਕੇ ਉਨ੍ਹਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਉਹ ਉਨ੍ਹਾਂ ਦਾ ਇੱਕ ਆਈਡੀਓਲੋਜੀ, ਉਨ੍ਹਾਂ ਦੀ ਇੱਕ ਸੋਚ ਹੈ ਵਹਾਬੀ, ਵੀ ਮਾਰ ਕਟਾਈ ਵਾਲੀ ਜਾਂ ਕਹਿ ਲਓ ਕਿ ਹੁਣ ਜਿਹੜਾ ਆਪਣਾ ਪਾਕਿਸਤਾਨ ਹੈ, ਪਾਕਿਸਤਾਨ ਜਿਹੜਾ ਮੁਸਲਮਾਨ ਹੈ ਜਾਂ ਇਸਲਾਮ ਹੈ, ਉਹ ਸਾਡੇ ਚੋਂ ਹੀ ਹੈ, ਮਤਲਬ ਸਾਡੀ ਸੋਚ ਵਾਲੀ ਹੈ, ਬੜੇ ਸਪਸ਼ਟ ਨੇ, ਜ਼ਿਆਦਾਤਰ ਸੂਫੀ ਪ੍ਰਭਾਵ ਦੇ ਸਨ, ਸੋਫਟ। ਤੇ ਜਦੋਂ ਬਾਬਰ ਨੇ ਹਮਲਾ ਕੀਤਾ ਤੇ ਉਹ ਬਾਬਰ ਨੇ ਕੋਈ ਇਸਲਾਮ ਕਨਵਰਟ ਕਰਨ ਨੂੰ ਹਮਲਾ ਨਹੀਂ ਸੀ ਕੀਤਾ, ਉਹ ਇਸ ਇਨ੍ਹਾਂ ਇਲਾਕਿਆਂ ਚੋਂ ਇਹ ਸੋਚ ਲੈ ਕੇ, ਵਹਾਬੀ ਸੋਚ ਆਇਆ ਸੀ, ਉਹ ਲੁੱਟਣ ਆਇਆ ਸੀ, ਉਹ ਡਾਕੂ ਸੀ, ਉਹ ਇਲਾਕੇ ਨੂੰ ਲੁੱਟਣ ਆਇਆ ਸੀ। ਉਹ ਬਾਬਰ ਬਾਣੀ ਤੁਸੀਂ ਗੁਰੂ ਨਾਨਕ ਦੀ ਪੜ੍ਹੋ ਤਾਂ ਉਹਦੇ ਵਿਚ ਸਾਫ਼ ਹੈ ਕਿ ਉਹਨੇ ਹਿੰਦਵਾਣੀਆਂ ਨੂੰ ਵੀ ਨਹੀਂ ਬਖਸ਼ਿਆ ਤੇ ਉਹਨੇ ਮੁਸਲਮਾਨੀਆਂ ਨੂੰ ਵੀ ਨਹੀਂ ਬਖਸ਼ਿਆ, ਉਹ ਸਾਰੀਆਂ ਦੀਆਂ ਧੀਆਂ ਭੈਣਾਂ ਚੱਕ ਕੇ ਉਹਨਾਂ ਨੇ ਮੰਡੀਆਂ ਦੇ ਵਿਚ ਜਾ ਕੇ ਵੇਚੀਆਂ। ਸੋ ਉਹਨਾਂ ਦਾ ਮਕਸਦ ਧਰਮ ਨੂੰ ਫੈਲਾਣਾ ਨਹੀਂ ਸੀ, ਉਹਨਾਂ ਦਾ ਮਕਸਦ ਲੁੱਟ ਮਾਰ ਕਰਨਾ ਸੀ। ਸੋ ਇਹੀ ਆਈਡੀਓਲੋਜੀ ਜਿਹੜੀ ਹੈ ਇਸਲਾਮਿਕ ਸਟੇਟ ਜਿਹੜੀ ਹੁਣ ਸੀਰੀਆ ਜਾਂ ਇਰਾਕ ਦੇ ਵਿਚ ਤਰਕ ਹੈ, ਉਹ ਵੀ ਇਹੀ ਆਈਡੀਓਲੋਜੀ ਅਪਣਾ ਰਹੀ ਹੈ। ਤੇ ਇਹਦੀ ਜਿਹੜੀ ਮੂਲ ਕਾਰਨ ਹੈ ਜੀ, ਇੱਕ ਤਾਂ ਕੁਰਾਨ ਹੈ, ਕੁਰਾਨ ਜਿਹੜਾ ਹੈ ਉਹ ਪਾਕ ਪਵਿੱਤਰ ਗ੍ਰੰਥ ਹੈ ਜਿਹੜਾ ਕਿ ਮਨੁੱਖਤਾ ਦੀ ਸਾਂਝ ਵਧਾਉਂਦਾ ਹੈ। ਪਰ ਉਹਦੇ ਉੱਪਰ ਇੱਕ ਹੋਰ ਜਿਹੜੇ ਨੇ ਇੱਕ ਹੋਰ ਟੈਕਸਟ ਹੈ ਜਿਹੜੇ ਕਿ ਹੋਰ ਲਿਖਤਾਂ ਨੇ ਜਿਨ੍ਹਾਂ ਨੂੰ ਹਾਡਿਥ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਹੋਰ ਵੀ ਮਤਲਬ ਉਨ੍ਹਾਂ ਦੇ ਬੇਸ ਦੇ ਉੱਤੇ ਕਿੱਦਾਂ ਰਹਿਣਾ, ਮੁਸਲਮਾਨ ਨੇ ਕਿੱਦਾਂ ਵਿਚਰਨਾ ਆ। ਸੈਕੰਡ ਗ੍ਰੰਥ ਹੁਣ ਸਿੱਖ ਧਰਮ ਦੇ ਵਿਚ ਵੀ ਇਹੀ ਇੱਕ ਚੀਜ਼ ਪੇਸ਼ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਪਾਕ ਪਵਿੱਤਰ ਨੇ, ਓਰਿਜਿਨਲ ਆਈਡੀਓਲੋਜੀ ਆ, ਇੱਕ ਹਮੇਸ਼ਾ ਹੀ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਦੂਜੇ ਗ੍ਰੰਥ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ ਹੋਰ ਪੱਖਾਂ ਵੱਲੋਂ, ਉਹਨੂੰ ਇੰਟਰਪ੍ਰੇਟ ਕਿੱਦਾਂ ਕਰਨਾ, ਰਹਿਣਾ ਕਿੱਦਾਂ ਆ। ਸੋ ਉੱਥੇ ਗਲਤ ਹੋ ਜਾਂਦਾ ਕੰਮ। ਸੋ ਇਹੀ ਪ੍ਰੋਬਲਮ ਇਸਲਾਮ ਦੇ ਵਿਚ ਹੈ। ਹੁਣ ਸਾਊਦੀ ਅਰਬ ਦੇ ਰਾਜੇ ਨੇ, ਕਿੰਗ ਨੇ ਇਹ ਐਲਾਨ ਕੀਤਾ ਆ ਕਿ ਹੁਣ ਇਸ ਦੇ ਉੱਤੇ ਇੱਕ ਦੁਆਰਾ ਰਿਵਿਊ ਕੀਤਾ ਜਾਊਗਾ ਔਰ ਮੱਕੇ ਦੇ ਵਿਚ ਇੱਕ ਵੱਖਰਾ ਸੈਂਟਰ ਬਣਾਇਆ ਜਾਊਗਾ, ਕਿੰਗ ਸਲਮਾਨ ਕੰਪਲੈਕਸ ਉਹਨੂੰ ਕਿਹਾ ਆ, ਮਦੀਨੇ ਦੇ ਵਿਚ ਬਣਾਇਆ ਜਾਊਗਾ, ਜੋ ਕਿ ਦੁਨੀਆਂ ਭਰ ਦੇ ਵਿਚ ਜਿੰਨੇ ਵੀ ਸਕਾਲਰ ਨੇ, ਇਸਲਾਮਿਕ ਸਕਾਲਰ ਨੇ, ਉਨ੍ਹਾਂ ਨੂੰ ਸੱਦਿਆ ਜਾਊਗਾ, ਉਨ੍ਹਾਂ ਨੂੰ ਉਨ੍ਹਾਂ ਤੇ ਨਜ਼ਰ ਰੱਖੀ ਜਾਊਗੀ, ਉਨ੍ਹਾਂ ਨੂੰ ਘੋਖਿਆ ਜਾਊਗਾ ਤੇ ਜਿਹੜੀਆਂ ਉਹ ਚੀਜ਼ਾਂ ਟੀਚ ਕਰਦੇ ਨੇ, ਸਿਖਾ ਰਹੇ ਨੇ, ਲੋਕਾਂ ਨੂੰ ਦੱਸ ਰਹੇ ਨੇ, ਉਨ੍ਹਾਂ ਦੀ ਘੋਖ ਪੜਤਾਲ ਕੀਤੀ ਜਾਊਗੀ ਵੀ ਉਹ ਕੀ ਉਹ ਕੁਰਾਨ ਦੇ ਅਨੁਕੂਲ ਕਰ ਰਹੇ ਨੇ ਜਾਂ ਕੋਈ ਆਪਣੀ ਵੱਖਰੀ ਹੀ ਮਾਰ ਧਾੜ ਵਾਲੀ ਜਿਹੜੀ ਆਈਡੀਓਲੋਜੀ ਉਸ ਨੂੰ ਫੈਲਾ ਰਹੇ ਨੇ। ਹੁਣ ਇਹ ਯੂ ਟਰਨ ਵੱਜਿਆ ਜੀ, ਜਿਹੜੀ ਮੈਂ ਗੱਲ ਕਰਨਾ ਇਹ ਚਾਹੁੰਦਾ ਕਿ ਸਾਊਦੀ ਅਰਬ ਨੇ ਪਿਛਲੇ 30 ਸਾਲਾਂ ਦੇ ਵਿਚ ਸਾਊਦੀ ਅਰਬ ਨੇ ਅਮਰੀਕ ਜੀ $67 ਬਿਲੀਅਨ ਖਰਚੇ ਨੇ, ਮਤਲਬ ਇਸ ਆਈਡੀਓਲੋਜੀ ਨੂੰ ਫੈਲਾਉਣ ਦੇ ਲਈ, ਮਾਰ ਧਾੜ ਵਾਲੀ ਨੂੰ। ਹੁਣ ਜਦੋਂ ਉਹ ਦੁਨੀਆਂ ਭਰ ਦੇ ਵਿਚ ਇਕੱਲਾ ਪੈ ਗਿਆ, ਇਕੱਲਾ ਉਹ ਨਹੀਂ ਇਕੱਲਾ ਪੈ ਗਿਆ, ਇਸਲਾਮ ਧਰਮ ਨੂੰ ਬੜਾ ਨੁਕਸਾਨ ਪਹੁੰਚਾਇਆ ਇਸ ਸੋਚ ਨੇ। ਹੁਣ ਇਸਲਾਮ ਧਰਮ ਨੂੰ ਹਮੇਸ਼ਾ ਹੀ ਮਾਰ ਧਾੜ ਵਾਲਾ ਪੇਸ਼ ਕੀਤਾ ਗਿਆ, ਹੋ ਵੀ ਰਿਹਾ ਹੈ, ਕਿਉਂਕਿ ਇਨ੍ਹਾਂ ਦੀ ਸੋਚ ਹਾਵੀ ਹੋ ਗਈ ਸੀ ਇਸਲਾਮ ਧਰਮ ਦੇ ਉੱਤੇ। ਹੁਣ ਉਸ ਨੂੰ ਨੱਥ ਪਾਉਣ ਦੇ ਲਈ ਦੁਨੀਆਂ ਨੇ ਫਟਕਾਰ ਵੀ ਪਾਈ, ਈਵਨ ਇਸਲਾਮ ਧਰਮ ਦੇ ਵਿੱਚੋਂ ਇਸਲਾਮਿਕ ਦੇਸ਼ਾਂ ਨੇ ਵੀ ਫਟਕਾਰਾਂ ਪਾਈਆਂ ਵੀ ਤੁਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਸਾਡੇ ਧਰਮ ਨੂੰ। ਤਾਂ ਹੁਣ ਉਨ੍ਹਾਂ ਨੇ ਮਤਲਬ ਇਹ ਸਟੈਪ ਲਏ ਆ ਤੇ ਹੁਣ ਚਲੋ ਕੋਸ਼ਿਸ਼ ਰਹੇਗੀ ਆਉਣ ਵਾਲੇ ਟਾਈਮ ਦੇ ਵਿਚ ਚੇਂਜ ਆਏਗੀ ਤੇ ਇਸਲਾਮ ਦਾ ਜਿਹੜਾ ਬਹੁਤ ਹੀ ਖੂਬਸੂਰਤ ਪੱਖ ਹੈ ਉਹ ਦੁਨੀਆਂ ਦੇ ਸਾਹਮਣੇ ਓਰਿਜਿਨਲ ਪੱਖ ਜਿਹੜਾ ਉਹ ਪੇਸ਼ ਕਰਨਗੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਕਰ ਰਹੇ ਨੇ। ਪਰ ਦੂਸਰੇ ਪਾਸੇ ਜਿਹੜੇ ਸਾਡੇ ਸਿੱਖ ਨੇ ਉਹ ਦੂਜੇ ਗ੍ਰੰਥ ਇੱਕ ਨਹੀਂ ਹੋਰ ਕਈ ਗ੍ਰੰਥ ਹੋਰ ਬਾਹਰ ਕਈ ਆਈਡੀਓਲੋਜੀਆਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਜਿਹਦੀ ਕਿ ਲੋੜ ਨਹੀਂ ਹੈਗੀ। ਹੁਣ ਤੁਸੀਂ ਸਾਹਮਣੇ ਦੇਖ ਲਓ ਕਿ ਉਹ ਦੂਜਾ ਗ੍ਰੰਥ ਇਸਲਾਮ ਦੇ ਵਿਚ ਕਿੰਨੀ ਪ੍ਰੋਬਲਮ ਕਰ ਰਿਹਾ ਕੀ ਸਾਨੂੰ ਲੋੜ ਹੈ। ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਘਟਨਾ ਤੁਹਾਡੀ ਕੀ ਆਬਜ਼ਰਵੇਸ਼ਨ ਹੈ ਅਮਰੀਕ ਜੀ?
ਅਮਨੀਪ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜਾ ਇਸਲਾਮ ਧਰਮ ਆ ਇਹਨੂੰ ਅੱਜ ਇਸ ਧਰਮ ਦੇ ਵਿਚ ਅੱਜ ਦੇ ਕੰਟੈਕਸਟ ਦੇ ਵਿਚ ਜੇ ਇਸ ਨੂੰ ਦੇਖੀਏ ਤਾਂ ਇਹ ਲੱਗਦਾ ਕਿ ਇਹ ਮਾੜ ਧਾੜ ਦਾ ਹੀ ਧਰਮ ਹੈ। ਇਹਦੇ ਵਿਚ ਜਿਹੜੀਆਂ ਅਗਰੈਸਿਵ ਐਕਟੀਵਿਟੀਜ ਆ ਉਹ ਜ਼ਿਆਦਾ ਹੁੰਦੀਆਂ, ਲੇਕਿਨ ਇਹਦਾ ਜਿਹੜਾ ਬੇਸਿਕ ਸਿਧਾਂਤ ਜਿਦਾਂ ਤੁਸੀਂ ਬਿਆਨ ਕੀਤਾ ਹੀ ਹੈ ਕਿ ਉਹ ਸ਼ਾਂਤੀ ਦਾ ਹੈ, ਪ੍ਰੋਗਰੈਸ ਦਾ ਹੈ, ਜਿਹੜਾ ਇੱਕ ਸਮਾਜ ਇਸ ਨੂੰ ਸੱਚੀ ਚੰਗੀ ਸੇਧ ਦੇਣ ਵਾਲਾ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ। ਲੇਕਿਨ ਇਸਦੀ ਜਿਹੜੀ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ ਆਪਣੇ ਪਰਪਸਿਸ ਲਈ ਉਹਨੇ ਇਸ ਨੂੰ ਕਾਫੀ ਢਾਲ ਲਾਈ ਹੈ। ਅਗਰ ਇਹੀ ਗੱਲ ਸਾਡੇ ਧਰਮ ਦੇ ਵਿਚ ਸਿੱਖ ਧਰਮ ਦੇ ਵਿਚ ਹੁੰਦੀ ਹੈ ਤਾਂ ਪਹਿਲਾਂ ਤਾਂ ਅਮਦੀਪ ਜਿਸ ਵੇਲੇ ਤੁਹਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈਗੇ ਆ ਉਸ ਦੇ ਵਿਚ ਕੋਈ ਤੁਸੀਂ ਚੇਂਜ ਕਰ ਹੀ ਨਹੀਂ ਸਕਦੇ। ਸਭ ਕੁਛ ਉਹਦੇ ਵਿਚ ਲਿਖਿਆ ਹੋਇਆ ਹੈ, ਸਭ ਕੁਛ ਉਹਦੇ ਬਿਆਨ ਕੀਤਾ ਗਿਆ ਹੈ, ਸਾਨੂੰ ਸਿੱਖਿਆਵਾਂ ਦਿੱਤੀਆਂ ਗਈਆਂ ਗੁਰੂਆਂ ਦੇ ਦੁਆਰਾ ਤੇ ਉਹਦੀ ਜਿਹੜੀ ਹੋਂਦ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ ਉਹਦੇ ਪੈਰਲਲ ਕੋਈ ਚੀਜ਼ ਲਿਖਣੀ ਮੇਰੇ ਖਿਆਲ ਦੇ ਵਿਚ ਇਹ ਠੀਕ ਨਹੀਂ ਆ। ਇਹ ਧਰਮ ਨੂੰ ਇੱਕ ਲੀਹ ਤੋਂ ਲਾ ਕੇ ਦੂਜੇ ਲੀਹ ਤੇ ਪਾ ਸਕਦੀ ਆ ਜਿਹਦੇ ਨਾਲ ਕਿ ਸਾਨੂੰ ਕਾਫੀ ਨੁਕਸਾਨ ਅੱਗੇ ਜਾ ਕੇ ਹੋ ਸਕਦੇ ਆ ਜਿਸ ਤਰ੍ਹਾਂ ਕਿ ਇਸਲਾਮ ਧਰਮ ਨੂੰ ਹੋਇਆ।
ਅਮਰੀਕ ਜੀ ਹੁਣੇ ਹੋ ਰਿਹਾ ਨੁਕਸਾਨ। ਹੁਣ ਤੁਸੀਂ RSS ਦਾ ਫੰਕਸ਼ਨ ਦੇਖੋ, ਉਹਦੇ ਵਿਚ ਮੋਹਨ ਭਾਗਵਤ ਨੇ ਬਿਆਨ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਿਵ ਜੀ ਅੱਗੇ ਬੇਨਤੀ ਕਰ ਰਿਹਾ, ਇੱਕ ਮਾਈ ਅੱਗੇ ਬੇਨਤੀ ਕਰ ਰਿਹਾ, ਠੀਕ ਹੈ, ਦੇ ਸ਼ਿਵਾ ਵਰ ਮੋਹੇ ਹੈ। ਹੁਣ ਉਹ ਗੁਰੂ ਗ੍ਰੰਥ ਇਹ ਦੇ ਸ਼ਿਵਾ ਵਰ ਮੋਹੇ ਆ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਹੈਗਾ, ਪਰ ਇਹ ਦੇਖੋ ਵੀ ਇਹ ਸਮੱਸਿਆ ਕ੍ਰੀਏਟ ਆਲਰੇਡੀ ਹੋ ਰਹੀ, ਇੱਕ ਸ਼ਬਦ ਦੇ ਨਾਲ ਹੀ ਕ੍ਰੀਏਟ ਹੋ ਰਹੀ ਆ। ਹੁਣ ਇਹੋ ਜਿਹਾ ਪਤਾ ਨੀ ਹੋਰ ਕਿੰਨਾ ਸਾਰਾ ਇੱਕ ਗ੍ਰੰਥ ਦਾ ਗ੍ਰੰਥ ਪੇਸ਼ ਕੀਤਾ ਜਾ ਰਿਹਾ ਗੁਰੂ ਸਾਹਿਬ ਦੇ ਨਾਂ ਲੈ ਕੇ ਵੀ ਉਹਨਾਂ ਨੇ ਲਿਖਿਆ ਹੋਇਆ। ਪ੍ਰੋਬਲਮ ਇਹ ਲਿਖਿਆ ਜਾਂ ਨਹੀਂ ਹੈਗਾ, ਇਹ ਇਸ ਦਾ ਸਵਾਲ ਨਹੀਂ ਹੈਗਾ, ਪਰ ਗੁਰੂ ਸਾਹਿਬ ਦੀ ਜਿਹੜੀ ਹਦਾਇਤ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ, ਤੁਸੀਂ ਇਹਨੂੰ ਮੰਨਣਾ, ਬਾਕੀ ਤੁਸੀਂ ਰਹਿਣ ਦਿਓ, ਜੋ ਗੁਰੂ ਗ੍ਰੰਥ ਸਾਹਿਬ ਹੈ ਉਹੀ ਹੈ। ਪਰ ਹੁਣ ਦੇਖੋ ਲੋਕ ਪੇਸ਼ ਕਰ ਰਹੇ ਨੇ ਹਰ ਚੀਜ਼, ਆ ਜੀ ਗੁਰੂ ਸਾਹਿਬ ਨੇ ਲਿਖਤੀ ਹੈ ਜੀ, ਆ ਤਾਂ ਜੀ ਦਸਮ ਦੀ ਬਾਣੀ ਹੈ, ਆ ਤਾਂ ਜੀ ਉਹ, ਮਤਲਬ ਨਾ ਉਹਦਾ ਕੋਈ ਅਥੈਂਟੀਸਿਟੀ ਹੈ ਨਾ ਉਹ ਕਦੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਥੈਂਟੀਸਿਟੀ ਹੈ ਨੀ। ਸੋ ਉਹ ਜਿਹੜੀ ਚੀਜ਼ ਹੈ ਉਹ ਦੇਖੋ ਤੁਹਾਡੇ ਸਾਹਮਣੇ ਮੋਹਨ ਭਾਗਵਤ ਨੇ ਕਿੱਦਾਂ ਉਹਨੂੰ ਫਿਰ ਮਿਸਯੂਜ਼ ਕੀਤਾ, ਹੁਣ ਉਹ ਕਿੱਦਾਂ ਜਸਟੀਫਾਈ ਕਰੂਗੇ ਸਾਰਾ ਕੁਝ ਕਰੂਗੇ। ਉਹ ਬਹੁਤ ਯੋਜਨਾਬੱਧ ਤਰੀਕੇ ਦੇ ਨਾਲ ਪਿਛਲੇ 150-200 ਸਾਲ ਤੋਂ ਇਹ ਹੌਲੀ ਹੌਲੀ ਰਲਾ ਕੀਤਾ ਜਾ ਰਿਹਾ ਆ, ਹੌਲੀ ਹੌਲੀ ਇਹਨੂੰ ਡਿਪਲੀਟ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਟੱਚ ਨਹੀਂ ਕਰ ਸਕਦੇ, ਠੀਕ ਹੈ, ਉਹ ਤਾਂ ਹੁਣ ਬੱਸੋਂ ਬਾਹਰ ਹੋ ਗਏ, ਜਿੱਦਾਂ ਹੁਣ ਕੁਰਾਨ ਮਤਲਬ ਕੁਰਾਨ ਹੈ ਜਾਂ ਉਹਨੂੰ ਹੁਣ ਨਹੀਂ ਟੱਚ ਕਰ ਸਕਦੇ, ਪਹਿਲਾਂ ਹੋ ਗਈ ਹੋਗੀ ਵੱਖਰੀ ਗੱਲ ਹੈ, ਹੁਣ ਨਹੀਂ ਕਰ ਸਕਦੇ। ਹੁਣ ਉਹਦਾ ਇਹੀ ਹੈ ਵੀ ਉਹਦੇ ਪੈਰਲਲ ਇੱਕ ਹੋਰ ਖੜਾ ਗ੍ਰੰਥ ਕੀਤਾ ਜਾਵੇ, ਉਹਦੇ ਬੇਸ ਦੇ ਉੱਤੇ ਫਿਰ ਬਾਕੀ ਕੰਮ ਕੀਤੇ ਜਾਣ ਜਿਹੜੇ ਕਿ ਹੁਣ ਇਸਲਾਮਿਕ ਸਟੇਟ ਜਾਂ ਮਾਰ ਧਾੜ ਵਾਲੇ ਜਿਹੜੇ ਧੜੇ ਨੇ ਉਹ ਕਰਦੇ ਨੇ। ਉਹ ਕੁਰਾਨ ਦੀ ਤਾਂ ਐਗਜ਼ਾਮਪਲ ਲੈ ਨਹੀਂ ਸਕਦੇ, ਉਹ ਦੂਜੇ ਗ੍ਰੰਥ ਦੀ ਦੂਜੇ ਗ੍ਰੰਥ ਨੂੰ ਆਧਾਰ ਬਣਾ ਕੇ ਫਿਰ ਉਹ ਕੰਮ ਕਰਨਗੇ ਜਿਹੜੇ ਵਰਜਿਤ ਹੈ ਕੁਰਾਨ ਦੇ ਵਿੱਚ,
ਦੂਜੇ ਗ੍ਰੰਥਾਂ ਨੂੰ ਆਧਾਰ ਬਣਾ ਕੇ ਕੌਨਫਲਿਕਟ ਕ੍ਰੀਏਟ ਕਰ ਸਕਦੇ ਆਪਣੇ ਪਰਪਸਸ ਨੂੰ ਲਾ ਸਕਦੇ।
ਹੁਣ ਇੱਕ ਮੇਰੀ ਇੱਕ ਬਹਿਸ ਚੱਲੀ ਸੀ, ਮਤਲਬ ਇੱਕ ਬਹਿਸ ਚੱਲ ਰਹੀ ਸੀਗੀ ਕੇਸਾਂ ਦੇ ਮੁਤਲਕ, ਹਨਾ, ਤੇ ਆ ਗ੍ਰੰਥ ਦੇ ਮੁਤਲਕ, ਤੇ ਕੇਸਾਂ ਦੇ ਪ੍ਰਸੰਗ ਸਾਲ ਕੁ ਹੋ ਗਿਆ ਉੱਥੇ ਕਾਫੀ ਚੱਲ ਰਿਹਾ ਸੀ, ਤੇ ਇੱਕ ਕਹਿ ਰਹੇ ਸੀ ਜੀ ਕੇਸ ਜ਼ਰੂਰੀ ਆ ਉਹ ਆ। ਮੈਂ ਉਹਦੇ ਵਿਚੋਂ ਮਤਲਬ ਅਧਿਆਤਮਕ ਤੌਰ ਤੇ ਮਤਲਬ ਕਹਿੰਦੇ ਮਤਲਬ ਇਹ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਇਹ ਤੋਂ ਬਿਨਾਂ ਮੁਕਤੀ ਹੋ ਹੀ ਨਹੀਂ ਸਕਦੀ, ਇਹ ਤਾਂ ਇੱਕ ਬੇਸਿਕ ਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿਚ ਇੱਕ ਸ਼ਬਦ ਆਉਂਦਾ ਆ ਕਿ ਕਬੀਰ ਸਾਹਿਬ ਦਾ, ਕਬੀਰ ਪ੍ਰੀਤ ਏਕ ਸਿਓ ਲਾਗੇ ਆਨ ਦੁਬਿਧਾ ਜਾਏ, ਤੇ ਜਦੋਂ ਇੱਕ ਨਾਲ ਤੁਹਾਡੀ ਲਿਵ ਲੱਗ ਜਾਂਦੀ ਆ ਤਾਂ ਦੁਬਿਧਾ ਖਤਮ ਹੋ ਜਾਂਦੀ ਆ। ਫਿਰ ਉਹ ਅਗਲੀ ਲਾਈਨ ਕਹਿੰਦੇ ਆ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੜ ਮੁੰਡਾਏ, ਕਹਿੰਦੇ ਚਾਹੇ ਫਿਰ ਲੰਬੇ ਕੇਸ ਹੋਣ ਤੇ ਚਾਹੇ ਗਾਂਜੇ ਹੋਵੇ ਉਹ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਤੁਸੀਂ ਇੱਕ ਦੇ ਵਿਚ ਸਮਾ ਗਏ, ਠੀਕ ਹੈ। ਹੁਣ ਗੁਰੂ ਸਾਹਿਬ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਦੀ ਆਈਡਿਓਲੋਜੀ ਨੂੰ ਕੋਈ ਪ੍ਰੋਬਲਮ ਨਹੀਂ ਆ ਕੇਸਾਂ ਦੀ, ਰਹਿਣ ਦੀ, ਜਾਂ ਤੀਰਥ ਨਹਾਉਣ ਦੀ, ਜਾਂ ਕੱਪੜੇ ਪਾਉਣ ਦੀ, ਕਿਸ ਰੰਗ ਦੇ ਪਾਉਣੇ ਆ, ਕਿੱਦਾਂ ਦੀ ਪੱਗ ਬੰਨਣੀ ਆ, ਉਹ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਮੈਂ ਉਹ ਲਿਖਤਾ, ਉਹਦੇ ਬਾਅਦ ਇੱਕ ਪ੍ਰਚਾਰਕ ਸੀ ਜਿਹੜਾ ਕਿ ਬਹਿਸ ਰਿਹਾ ਸੀ, ਉਹ ਕਹਿੰਦਾ ਭਾਈ ਸਾਹਿਬ ਮਤਲਬ ਤੁਸੀਂ ਪਤਾ, ਉਹਨੇ ਕੁਛ ਇੱਦਾਂ ਲਿਖਿਆ, ਮੈਂ ਉਹਨੂੰ ਕਿਹਾ ਤੈਨੂੰ ਪ੍ਰੋਬਲਮ ਹੈ, ਤੈਨੂੰ ਇਸ ਸ਼ਬਦ ਨਾਲ ਪ੍ਰੋਬਲਮ ਹੈ ਗੁਰੂ ਗ੍ਰੰਥ ਸਾਹਿਬ ਚ, ਮੈਂ ਥੋੜਾ ਲਿਖਿਆ ਤਾਂ ਗੁਰੂ ਗ੍ਰੰਥ ਸਾਹਿਬ ਦਾ। ਉਹਨੇ ਮੋਹਰੇ ਕੁਸ਼ਚਨ ਮੈਨੂੰ ਪਤਾ ਕੀ ਕੀਤਾ, ਭਾਈ ਸਾਹਿਬ ਜਦੋਂ ਅਸੀਂ ਕਹਿੰਦੇ ਹੁਣ ਮਤਲਬ ਲੋਕਾਂ ਨੂੰ ਕਹਿਣਾ ਹੈ ਵੀ ਤੁਸੀਂ ਕੇਸ ਰੱਖੋ, ਤੁਸੀਂ ਬਾਣਾ ਪਾਓ, ਏਦਾਂ ਦਾ ਪਾਓ, ਉਦਾਂ ਦਾ ਪਾਓ, ਏਦਾਂ ਦੀ ਪੱਗ ਬੰਨੋ, ਅਸੀਂ ਸਾਨੂੰ ਦੱਸੋ ਵੀ ਅਸੀਂ ਰੈਫਰੈਂਸ ਕਿਹਦੀ ਦਈਏ, ਸਾਡੇ ਕੋਲ ਤਾਂ ਰੈਫਰੈਂਸ ਦੇਣ ਨੂੰ ਹੈ ਨੀ ਗੁਰੂ ਗ੍ਰੰਥ ਸਾਹਿਬ ਚ, ਕਿਤੇ ਲਿਖਿਆ ਹੀ ਨੀ ਹੈਗਾ ਏਦਾਂ। ਮੈਂ ਕਿਹਾ ਜੇ ਨਹੀਂ ਲਿਖਿਆ ਆ ਤਾਂ ਤੁਸੀਂ ਧੱਕੇ ਨਾਲ ਕਿਉਂ ਲੋਕਾਂ ਨੂੰ ਕਰ ਰਹੇ ਹੋ? ਉਹ ਕਹਿੰਦੇ ਸਾਨੂੰ ਫਿਰ ਤਾਂ ਹੀ ਤਾਂ ਲੋੜ ਹੈ, ਦੂਜੇ ਗ੍ਰੰਥ ਦੀ ਤਾਂ ਲੋੜ ਹੈ, ਉਹ ਦੂਜਾ ਗ੍ਰੰਥ ਫਿਰ ਤਾਂ ਖੜਾ ਕੀਤਾ ਜਾ ਰਿਹਾ, ਆਪਣੀ ਆਪਣੀ ਸੰਪਰਦਾ ਵਾਲੇ ਦੂਜਾ ਗ੍ਰੰਥ ਤਾਂ ਖੜਾ ਕਰਦੇ ਆ ਕਿ ਉਹ ਜਸਟੀਫਾਈ ਕਰਨ ਨੂੰ, ਕਿ ਆਹ ਦੇਖੋ ਜੀ ਦੂਜੇ ਗ੍ਰੰਥ ਚ ਦਸਵੇਂ ਪਾਤਸ਼ਾਹ ਨੇ ਏਦਾਂ ਲਿਖ ਦਿੱਤਾ ਸੀਗਾ। ਸੋ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਆਈਡਿਓਲੋਜੀ ਹੋਰ ਕਹਿੰਦੀ ਆ, ਉਹ ਤੇ ਕਾਊਂਟਰ ਬਿਲਕੁਲ ਅਲੱਗ ਦਸਵੇਂ ਪਾਤਸ਼ਾਹ ਦਾ ਨਾਂ ਲੈ ਕੇ ਉਹ ਆਪਣੀ ਆਈਡਿਓਲੋਜੀ ਨੂੰ ਫਾਰਵਰਡ ਕਰਦੇ ਨੇ। ਸੋ ਇਹ ਇੱਕ ਸਮੱਸਿਆ ਜਿਹੜੀ ਪ੍ਰਚਾਰਕ ਨੇ ਕੋਈ ਵੀ ਜਥੇਬੰਦੀ ਆ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਫਿਰ ਦੂਜਾ ਗ੍ਰੰਥ ਭਾਲਦੀ ਆ, ਉਹ ਕਰ ਨਹੀਂ ਸਕਦੀ ਓਰਿਜਨਲ ਤੋਂ ਦੂਰ। ਖੈਰ ਏਦਾਂ ਕਰਦੇ ਆ ਜੀ, ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਆਪਾਂ ਹੋਰ ਥੋੜਾ ਜਿਹਾ ਚਿੰਤਨ ਕਰਾਂਗੇ, ਸੁਨੇਹੇ ਵੀ ਆਏ ਨੇ ਆਪਾਂ ਉਹ ਵੀ ਪੜ੍ਹਨੇ ਨੇ। ਤੇ ਗੀਤ ਹੈ ਜੀ ਗੁਰਦਾਸ ਮਾਨ ਸਾਹਿਬ ਦਾ, ਪਰ ਦਲਜੀਤ ਸਿੰਘ ਹੁਣੀ ਕਹਿ ਰਹੇ ਨੇ ਭਾਜੀ ਉਹਨੂੰ ਹਾਂਜੀ ਚਲੋ ਹਾਂਜੀ ਉਹ ਬਾਅਦ ਚ ਪੜ੍ਹਦੇ ਮੈਸੇਜ, ਤੇ ਗੀਤ ਸੁਣਦੇ ਆ ਗੁਰਦਾਸ ਮਾਨ ਸਾਹਿਬ ਦਾ।
ਲਾ ਕੇ ਗਾਰੀ ਦੁਨੀਆ ਤਾਰੀ, ਲਾ ਕੇ ਯਾਰੀ ਦੁਨੀਆ ਤਾਰੀ, ਵਿੱਚ ਭੱਜਦਾ ਕੀ ਰੱਖਣਾ।
ਗੁਲਾਬੀਏ ਦਿਲ ਲਾਵੀ ਪਰ ਦਿਲ ਨਾ ਤੋ पर जाने दिल दिया रमता दिल पर जाने राह मंजिल दे रह पर जाने लाती शाह को पूछ ले जाके ओ लाती शाह को पूछ ले जाके दुनिया ने की दसना दुनिया ने की दसना
ਸ੍ਰੀਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ iPhone ਅਤੇ Android ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ ਧੰਨਵਾਦ
ਜੀ ਤੁਸੀਂ ਸੁਣ ਰਹੇ ਸੀ ਮੇਰਾ ਸੁਨੇਹਾ ਜਿੱਥੇ ਅਸੀਂ ਬੇਨਤੀ ਕਰਦੇ ਹਾਂ ਜੀ ਸਾਰੇ ਰੇਡੀਓ ਵੱਲੋਂ ਕਿ ਤੁਸੀਂ ਸਾਡੀਆਂ ਆਪਣੀਆਂ ਐਪਲੀਕੇਸ਼ਨ ਜਿਹੜੀਆਂ ਨੇ ਉਹਦੇ ਵਿੱਚੋਂ ਸਾਨੂੰ ਸੁਣੋ ਬਹੁਤ ਸਟੇਬਲ ਕਰ ਦਿੱਤੀਆਂ ਗਈਆਂ ਨੇ ਪਹਿਲਾਂ ਕੁਝ ਸਮੱਸਿਆ ਆ ਰਹੀ ਸੀ ਐਂਡਰਾਇਡ ਦੇ ਵਿੱਚ ਆਈਫੋਨ ਦੀ ਵੀ ਨਵੀਂ ਐਪ ਆ ਚੁੱਕੀ ਹੈ ਐਂਡਰਾਇਡ ਦੀ ਵੀ ਆ ਚੁੱਕੀ ਹੈ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਤੇ ਜਿਹੜੇ ਸੱਜਣ ਮਿੱਤਰ ਦੂਸਰੀਆਂ ਐਪਸ ਦੇ ਵਿੱਚੋਂ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਕੁਝ ਟਾਈਮ ਬਾਅਦ ਅਸੀਂ ਉਹ ਬੰਦ ਕਰ ਦੇਵਾਂਗੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਡੀਆਂ ਆਪਣੀਆਂ ਐਪਲੀਕੇਸ਼ਨ ਇੰਸਟਾਲ ਕਰੋ ਸੋ ਅਮਰੀਕ ਜੀ ਪ੍ਰੋਗਰਾਮ ਆਪਾਂ ਅੱਗੇ ਵਧਾਉਂਦੇ ਹਾਂ ਤਾਂ ਉਹਦੇ ਵਿੱਚ ਸਾਡੇ ਨਾਲ ਸਵੀਡਨ ਤੋਂ ਜੁੜਦੇ ਨੇ ਮਨੋਜ ਕੁਮਾਰ ਹੁਣੀ ਪ੍ਰੋਗਰਾਮ ਸੁਣ ਰਹੇ ਨੇ ਤੇ ਵਧੀਆ ਡਿਸਕਸ਼ਨ ਚੱਲ ਰਹੀ ਹੈ ਕਹਿੰਦੇ ਭਾਜੀ ਕੈਟਲੇਨਾ ਬਿਕੇਮ ਨਿਊ ਕੰਟਰੀ ਇਨ ਯੂਰਪ ਹਾਂਜੀ ਹਜੇ ਵੈਸੇ ਬਣਿਆ ਨਹੀਂ ਹੈਗਾ ਰੈਫਰੈਂਡਮ ਹੀ ਹੋਇਆ ਹਜੇ ਮਾਨਤਾ ਪ੍ਰਾਪਤ ਉਹਨਾਂ ਨੂੰ ਹੋਣੀ ਆ ਤੇ ਇੱਕ ਦੋ ਕੰਟਰੀਆਂ ਨੇ ਸ਼ਾਇਦ ਉਹਨਾਂ ਨੂੰ ਰੈਕੋਗਨਾਈਜ਼ ਵੀ ਕੀਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੀ ਕਿੱਧਰ ਨੂੰ ਜਾ ਰਿਹਾ ਸੋ ਅਮਰੀਕ ਜੀ ਇੱਕ ਖਬਰ ਜਿਹੜੀ ਆ ਕ੍ਰਿਕਟ ਦਾ ਕੀ ਬਣ ਰਿਹਾ ਆਸਟ੍ਰੇਲੀਆ ਚ
ਅਮਨਦੀਪ ਆਸਟ੍ਰੇਲੀਆ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਜਿਹੜੀ ਇੰਗਲੈਂਡ ਤੇ ਆਸਟ੍ਰੇਲੀਆ ਦੇ ਦਰਮਿਆਨ ਐਸ਼ਿਜ਼ ਸੀਰੀਜ਼ ਹੁੰਦੀ ਆ ਉਹਦਾ ਅੱਜ ਕੱਲ ਬੜਾ ਜ਼ੋਰ ਆ ਤੇ ਕੱਲ ਤੋਂ ਜਾਂ ਪਰਸੋਂ ਤੋਂ ਵਿਮਨ ਐਸ਼ਿਜ਼ ਪੈਰਲ ਵੀ ਸਟਾਰਟ ਹੋ ਰਹੀ ਹੈ ਵਿਮਨ ਐਸ਼ਿਜ਼ ਵਿਮਨ ਕ੍ਰਿਕਟ ਦੇ ਵਿੱਚ ਵੀ ਐਸ਼ਿਜ਼ ਨੂੰ ਇੰਟਰੋਡਿਊਸ ਕੀਤਾ ਗਿਆ ਤੇ ਉਹ ਵੀ ਹੋਣੀ ਆ ਤੇ ਐਸ਼ਿਜ਼ ਦੀਆਂ ਆਮਦੀ ਕਾਫੀ ਖਬਰਾਂ ਆ ਰਹੀਆਂ ਟੀਮ ਵੀ ਸ਼ਾਇਦ ਡਿਕਲੇਅਰ ਕਰ ਦਿੱਤੀ ਗਈ ਆਸਮਨ ਖਵਾਜਾ ਨੂੰ ਨਹੀਂ ਲਿਆ ਗਿਆ ਲੇਕਿਨ ਉਹਨੂੰ ਲੈਣਾ ਪੈਣਾ ਕਿ ਕੱਲ ਉਹਨੇ ਬਹੁਤ ਅੱਛੀ ਪਰਫਾਰਮੈਂਸ ਦਿੱਤੀ ਕਿਊਜ਼ੀਲੈਂਡ ਦੇ ਪੱਖੋਂ ਖੇਡਦੇ ਹੋਏ ਹੋ ਸਕਦਾ ਕਿ ਉਹ ਆਸਮਨ ਖਵਾਜਾ ਜਿਹੜਾ ਪਾਕਿਸਤਾਨ ਦਾ ਮੂਲ ਦਾ ਖਿਡਾਰੀ ਆ ਖੇਡਦਾ ਆਸਟ੍ਰੇਲੀਆ ਦੇ ਵਿੱਚ ਟੈਸਟ ਟੀਮ ਦੇ ਵਿੱਚ ਉਹਨੂੰ ਵਾਪਸ ਲਿਆ ਜਾਵੇਗਾ ਅਤੇ ਇਹ ਕਾਫੀ ਅਮਨਦੀਪ ਸੰਘਰਸ਼ਪੂਰਨ ਇੱਕ ਤਰ੍ਹਾਂ ਦੇ ਨਾਲ ਸੀਰੀਜ਼ ਹੁੰਦੀ ਆ ਟੈਸਟ ਸੀਰੀਜ਼ ਜਿਹੜੀ ਕਿ ਇਕੱਲੀ ਟੈਸਟ ਸੀਰੀਜ਼ ਆ ਜਿਹੜੀ ਕਿ ਜਿਹਦੇ ਵਿੱਚ ਪੰਜ ਟੈਸਟ ਮੈਚ ਹੁੰਦੇ ਆ ਬਾਕੀ ਸਾਰੀਆਂ ਸੀਰੀਜ਼ ਦੇ ਵਿੱਚ ਜਿਹੜੇ ਚਾਰ ਟੈਸਟ ਤਿੰਨ ਟੈਸਟ ਹੁਣ ਕਰ ਦਿੱਤੇ ਗਏ ਆ ਲੇਕਿਨ ਇਹਨੂੰ ਰਵਾਇਤ ਦੇ ਅਨੁਸਾਰ ਥੱਲੇ ਪੰਜ ਟੈਸਟ ਮੈਚਿਸ ਦੀ ਸੀਰੀਜ਼ ਰੱਖਿਆ ਗਿਆ ਹੈ ਤੇ ਇਹਦੇ ਵਿੱਚ ਲੋਕਾਂ ਦਾ ਕਾਫੀ ਇੱਥੇ ਉਤਸ਼ਾਹ ਆ ਤੇ ਇਸ ਵਾਰੀ ਇੰਡੀਅਨ ਕ੍ਰਿਕਟ ਬੋਰਡ ਨੇ ਅਮਨਦੀਪ ਕਾਫੀ ਰਾਈਟਸ ਖਰੀਦੇ ਆ ਉਹਦੀਆਂ ਤੁਸੀਂ ਕਾਫੀ ਐਡਸ ਐਸ਼ ਦੇ ਦੌਰਾਨ ਦੇਖੋਗੇ ਤੇ ਅੱਗੇ ਤਾਂ ਕੈਂਟਕੀ ਆ ਰਹਾ ਹੁੰਦਾ ਸੀ ਲੇਕਿਨ ਮੇਰੇ ਖਿਆਲ ਦੇ ਵਿੱਚ ਇੰਡੀਅਨ ਕ੍ਰਿਕਟ ਬੋਰਡ ਨੇ ਉਹ ਸਾਰੇ ਰਾਈਟਸ ਲੈ ਕੇ ਆਪਣੀਆਂ ਕੁਛ ਉੱਥੇ ਐਡਸ ਉਹ ਕਰਨਗੇ ਤੇ ਇੰਡੀਅਨ ਕ੍ਰਿਕਟ ਬੋਰਡ ਜਿਹੜਾ ਦੁਨੀਆਂ ਦਾ ਇਸ ਵੇਲੇ ਜੇਕਰ ਸਾਰੇ ਕ੍ਰਿਕਟ ਬੋਰਡ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਇੰਡੀਅਨ ਕ੍ਰਿਕਟ ਬੋਰਡ
ਅਮਰੀਕ ਜੀ ਹੋਰ ਤਾਂ ਮੈਨੂੰ ਕੋਈ ਪ੍ਰੋਬਲਮ ਨੀ ਕਿਤੇ ਉਹ ਇੰਡੀਅਨ ਕ੍ਰਿਕਟ ਬੋਰਡ ਤਮਾਖੂ ਦੀਆਂ ਐਡਾਂ ਨਾ ਕਰਨ ਲੱਗ ਪੈਣ ਕਿਉਂਕਿ ਪਿੱਛੇ ਜੇ ਇੱਕ ਸੀਰੀਜ਼ ਦੇ ਵਿੱਚ ਅੱਧੀ ਸੀਰੀਜ਼ ਤਮਾਖੂ ਦੀ ਐਡ ਚੱਲੀ ਗਈ ਤੇ ਪਤਾ ਹੀ ਨੀ ਲੱਗਿਆ ਇਹਨਾਂ ਨੂੰ ਉਹ ਗੁਟਕੇ ਦੀ ਐਡ ਸੀਗੀ ਜਿਹੜਾ ਪਾਨ ਮਸਾਲਾ ਸੀ ਤੇ
ਰੋਇਲ ਸਟੈਗ ਵੀ ਐਡ ਵੀ ਕਰ ਰਹੇ ਹੋ, ਉਹ ਵੀ ਐਡ ਆਉਂਦੀ ਹੁੰਦੀ ਸੀ ਦੇਖਿਓ ਬੋਰਡਿੰਗ ਤੇ ਲੱਗੇ ਹੁੰਦੇ ਰੋਇਲ ਸਟੈਗ।
ਆਸਟ੍ਰੇਲੀਆ ਚ ਤਾਂ ਇਹ ਵਰਜਿਤ ਹੈ ਨਾ, ਜਿਦਾਂ ਸ਼ਰਾਬ ਦੀ ਐਡ ਖੇਡਾਂ ਦੌਰਾਨ ਜਾਂ ਤੰਬਾਕੂ ਦੀ ਐਡ ਤੇ ਉਹ ਸਿਗਰਟਾਂ ਦੀ ਐਡ, ਸੋ ਉਹ ਸਿਗਰਟਾਂ ਦੀ ਐਡ ਚ ਲਾ ਗਏ, ਤੰਬਾਕੂ ਦੀ ਐਡ ਚ ਲਾ ਗਏ ਤੇ ਇਹਨਾਂ ਜਵਾਨਾਂ ਨੂੰ ਪਤਾ ਹੀ ਨਹੀਂ ਲੱਗਾ ਆਸਟ੍ਰੇਲੀਆ ਵਾਲਿਆਂ ਨੂੰ ਵੀ ਉਹ ਕਰੀ ਜਾ ਰਹੇ ਨੇ। ਤੇ ਉਹ ਬੜਾ ਮਤਲਬ ਜੇ ਹੁਣ ਇੰਡੀਅਨ ਕ੍ਰਿਕਟ ਬੋਰਡ ਨੇ ਉਹ ਖਰੀਦਿਆ ਨਾ, ਮਤਲਬ ਹੁਣ ਉਹ ਦੇਖਣੇ ਪੈਣੇ ਆ ਕਿ ਇੰਡੀਆ ਦੇ ਵਿਚ ਤਾਂ ਪਾਨ ਮਸਾਲੇ ਵਗੈਰਾ ਬਹੁਤ ਚੱਲਦੇ ਨੇ ਤੰਬਾਕੂ ਦੇ ਪ੍ਰੋਡਕਟ, ਤੇ ਉਹਨਾਂ ਤੇ ਥੋੜੀ ਜਿਹੀ ਪਾਬੰਦੀ ਲਾਉਣੀ ਪੈਣੀ। ਚਲੋ ਵਧੀਆ ਗੱਲ ਹੈ, ਆਪਣੇ ਪੈਰ ਪਸਾਰ ਰਹੇ ਨੇ, ਉਹਨੇ ਵੀ ਬਿਜ਼ਨਸ ਕਰਨਾ, ਇਹ ਵੀ ਤਾਂ ਉਦਾਂ ਹੀ ਕਰਦੇ ਆ। ਜਦ ਇਹਨਾਂ ਦੀ ਆਸਟ੍ਰੇਲੀਆ ਦੀ ਚੜਾਈ ਸੀ, ਇਹਨਾਂ ਨੇ ਵੀ ਫਿਰ ਬਥੇਰਾ ਕੁਝ ਕੀਤਾ ਸੀ। ਤੇ ਕ੍ਰਿਕਟ ਦੀ ਗੱਲ ਕਰੀਏ ਤਾਂ ਪਰਸੋਂ ਸ਼ਾਮੀ ਨਾ ਇੱਥੇ ਚੱਲ ਰਿਹਾ ਸੀ ਮੈਚ, ਕੌਫਸਾਰ ਦੇ ਵਿਚ ਲੜਕੀਆਂ ਦਾ ਮੈਚ ਚੱਲ ਰਿਹਾ ਸੀ, ਦੇਖ ਰਹੇ ਸੀ। ਤਾਂ ਉਸੇ ਟਾਈਮ ਦੇ ਉੱਤੇ ਅਮਰੀਕ ਜੀ ਸਾਡੇ ਇਲਾਕੇ ਦੇ ਵਿਚ ਬਹੁਤ ਹੀ ਗਰਜ ਦੇ ਨਾਲ ਚਿੱਟਾਂ ਪੈ ਰਹੀਆਂ ਸੀ ਵੱਖਰੇ ਵੱਖਰੇ ਇਲਾਕਿਆਂ ਚ, 200 ਕਿਲੋਮੀਟਰ ਦੇ ਘੇਰੇ ਦੇ ਵਿਚ। ਤੇ ਉਸ ਕਹਿ ਲੋ ਕਿ ਕੁਦਰਤੀ ਆਫ਼ਤ ਦੇ ਵਿਚ ਬਹੁਤ ਜਗ੍ਹਾ ਤੇ ਉੱਤੇ ਅਹਿਣ ਜਾ ਕੇ ਨੂੰ ਗੜੇ ਵੀ ਕਹਿ ਦਿੰਦੇ ਆ, ਉਹ ਵੀ ਪੈ ਰਹੀ ਸੀ। ਤੇ ਮੈਂ ਮਤਲਬ ਤੁਸੀਂ ਸੁਣਿਆ ਹੋਣਾ, ਆਪਣੀ ਕਾਮਨ ਨੌਲੇਜ ਹੈ ਪਿੰਡਾਂ ਦੀ, ਕਿ ਸੂਰਜ ਢਾਲਣ ਤੋਂ ਬਾਅਦ ਅਹਿਣ ਨੀ ਪੈਂਦੀ, ਗੜੇ ਨੀ ਪੈਂਦੇ, ਦਿਨੇ ਦਿਨੇ ਪੈਂਦੇ ਆ।
ਅੱਛਾ,
ਹਾਂਜੀ, ਇਹ ਮਤਲਬ ਨੌਲੇਜ ਹੈ, ਮਤਲਬ ਇਹ ਆਮ ਨੌਲੇਜ ਹੈ, ਬਹੁਤ ਘੱਟ ਕਿਤੇ ਹੁੰਦਾ ਹੋਊਗਾ, ਪਰ ਮੈਂ ਨਹੀਂ ਸੀ ਸੁਣਿਆ ਕਦੇ ਨਾ ਦੇਖਿਆ ਸੀ। ਸਿਆਣਿਆਂ ਤੋਂ ਇਹੀ ਸੁਣਦੇ ਹੁੰਦੇ ਸੀ ਵੀ ਸੂਰਜ ਢਾਲਣ ਤੋਂ ਬਾਅਦ ਅਹਿਣ ਨੀ ਪੈਂਦੀ। ਤਾਂ ਪਰਸੋਂ ਇੱਦਾਂ ਹੋਇਆ ਕਿ ਪਰਸੋਂ ਰਾਤੀ 1 ਵਜੇ ਬਲਗੁਲਗੇ ਦੇ ਇਲਾਕੇ ਦੇ ਵਿਚ ਬਹੁਤ ਭਾਰੀ ਅਹਿਣ ਪਈ ਆ, 1 ਵਜੇ ਰਾਤ ਨੂੰ,
1 ਵਜੇ ਸ਼ਾਮ ਨੂੰ,
ਰਾਤ ਨੂੰ ਅੱਧੀ ਰਾਤ ਨੂੰ ਅਹਿਣ ਪਈ ਆ।
ਤੇ
ਮੈਂ ਆਪਣੀ ਜ਼ਿੰਦਗੀ ਦੇ ਵਿਚ ਪਹਿਲੀ ਵਾਰੀ ਇਹ ਵਰਤਾਰਾ ਦੇਖਿਆ ਆ। ਪਰ ਜਦੋਂ ਫਿਰ ਮੇਰਾ ਬੇਟਾ ਮੈਨੂੰ ਦੱਸਦਾ ਸੀ, ਕਹਿੰਦਾ ਵੀ ਹੁਣ ਇਹ ਸਾਰੇ ਹੈਰਾਨ ਹੈ, ਪਰੇਸ਼ਾਨ ਹੈ ਵੀ ਅੱਧੀ ਰਾਤ ਨੂੰ ਅਹਿਣ ਕਿੱਦਾਂ ਪੈ ਗਈ। ਤਾਂ ਫਿਰ ਉਨ੍ਹਾਂ ਨੇ ਜਦ ਰਿਸਰਚ ਕੀਤੀ ਥੋੜਾ ਜਿਹਾ, ਉਹ ਕਹਿੰਦੇ ਵੀ ਪਰਥ ਇਲਾਕੇ ਦੇ ਵਿਚ ਇੱਦਾਂ ਕਈ ਵਾਰੀ ਪੈ ਜਾਂਦੀ ਆ ਕਿਤੇ ਕਿਤੇ, ਤੇ ਹਾਂ ਇਸ ਇਲਾਕੇ ਦੇ ਵਿਚ ਇਹ ਪਹਿਲੀ ਵਾਰੀ ਸੁਣੀ ਆ ਅਸੀਂ। ਸੋ ਪਤਾ ਨੀ ਕੁਦਰਤ ਕਿੱਦਾਂ ਨੂੰ ਜਾ ਰਹੀ ਆ, ਕੁਦਰਤ ਬਿਆਨਤ ਹੈ, ਪਤਾ ਨੀ ਕੀ ਹੁਣ ਕਰਨਾ ਕਿੱਦਾਂ ਨਹੀਂ ਕਰਨੀ। ਪਰ ਕੁੱਲ ਮਿਲਾ ਕੇ ਇਸ ਅਹਿਣ ਦੇ ਨਾਲ ਇਸ ਇਲਾਕੇ ਦੀ 40% ਜਿਹੜੀ ਬਲੂਬੈਰੀ ਆ ਉਸ ਨੂੰ ਨੁਕਸਾਨ ਹੋਇਆ ਆ, ਫਰੂਟ ਨੂੰ। ਔਰ ਬੂਟਿਆਂ ਨੂੰ ਤਾਂ ਚਲੋ ਥੋੜਾ ਹੁੰਦਾ, ਉਹਦੇ ਪੱਤੇ ਝੜਦੇ ਨੇ, ਪਰ ਨਾਲ ਜਿਹੜਾ ਫਰੂਟ ਝੜਦਾ ਆ, ਫਰੂਟ ਦੇ ਉੱਤੇ ਦਾਗ ਪੈ ਜਾਂਦੇ ਨੇ, ਉਹ ਮਤਲਬ ਤੋੜਨ ਦੇ ਕਾਬਲ ਨਹੀਂ ਰਹਿ ਜਾਂਦਾ, ਉਹਦੇ ਵਿਚ ਫਿਰ ਸੁੰਡੀ ਚੱਲ ਪੈਂਦੀ ਆ। ਸੋ ਇਹੋ ਜਿਹਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ। ਸੋ 40% ਦਾ ਮਤਲਬ ਕਰੋੜਾਂ ਡਾਲਰਾਂ ਦਾ ਨੁਕਸਾਨ ਹੋਇਆ ਇਸ ਇਲਾਕੇ ਦੇ ਵਿਚ, ਤੇ ਬਹੁਤ ਸਾਰੇ ਜਿਹੜੇ ਕਿਸਾਨ ਆ ਉਹ ਇਸ ਦੀ ਲਪੇਟ ਦੇ ਵਿਚ ਆਏ ਨੇ। ਸੋ ਇਹ ਕੁਦਰਤੀ ਵਰਤਾਰਾ ਸੀ, ਮੈਂ ਸੋਚਿਆ ਵੀ ਆਪਣੇ ਸਰੋਤੇ ਨਾਲ ਸਾਂਝਾ ਵੀ ਕਰ ਲਈਏ। ਤੇ ਵੈਸੇ ਜਿਹੜੀ ਕਹਿੰਦੇ ਨੇ ਕਿ ਜੱਟ ਦੀ ਜੂਨ ਬਰੀ ਹਨਾ, ਤੇ ਹਾਂਜੀ, ਤੇ ਉਹ ਤਾਂ ਰਹਿਣੀ ਰਹਿਣੀ ਆ। ਤੇ ਆਪਣੇ ਸੱਤੀ ਸਿੰਘ ਉਹਨਾਂ ਨੇ ਵੈਸੇ ਫੋਟੋ ਵੀ ਸਾਂਝੀ ਕਰ ਦਿੱਤੀ ਆ ਗੜਿਆਂ ਦੀ, ਤੇ ਮੈਂ ਸਾਂਝੀ ਕਰਦਾ, ਮੇਰਾ ਖਿਆਲ ਜਦੋਂ ਪੈ ਰਹੇ ਸੀ ਉਦੋਂ ਖਿੱਚੀ ਸੀ ਤੇ ਕਾਫੀ ਨੁਕਸਾਨ ਹੋਇਆ। ਸੋ ਅਮਰੀਕ ਜੀ, ਉਸ ਤੋਂ ਬਾਅਦ ਹੁਣ ਆਪਾਂ ਥੋੜਾ ਜਿਹਾ ਘਰਾਂ ਘੁਰਾਂ ਦੀ ਵੀ ਗੱਲ ਕਰਨੀ ਆ, ਕਿ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਆਪਣੇ ਉਹ ਘਰ ਖਰੀਦ ਰਹੇ ਨੇ, ਬਣਵਾ ਰਹੇ ਨੇ, ਤੇ ਬਹੁਤ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਹਰਮਨ ਰੇਡੀਓ ਅਸੀਂ ਉਹਨਾਂ ਨੂੰ ਦੱਸਦੇ ਵੀ ਆ। ਤੇ ਉਹਨਾਂ ਦੇ ਵਿਚ ਹਰਵਿੰਦਰ ਗਰਚਾ ਹੋਣੀ ਮੈਲਬਨ ਇਲਾਕੇ ਦੇ ਵਿਚ ਬਿਲਡਰ ਨੇ, ਉਹ ਘਰ ਵੀ ਬਣਾਉਂਦੇ ਨੇ, ਐਡਵਾਈਸ ਵੀ ਦਿੰਦੇ ਨੇ। ਜ਼ਰੂਰੀ ਨੀ ਵੀ ਘਰ ਉਹਨਾਂ ਤੋਂ ਬਣਵਾਉਣਾ, ਪਰ ਕਈ ਵਾਰ ਇੱਦਾਂ ਹੁੰਦਾ ਨਾ ਵੀ ਜੇ ਅਸੀਂ ਘਰ ਬਣਾਉਣਾ ਖਰੀਦਣਾ ਆ ਤਾਂ ਸਾਨੂੰ ਕਿਸੇ ਸਲਾਹ ਦੀ ਲੋੜ ਹੁੰਦੀ ਆ ਹਨਾ, ਤੇ ਫਿਰ ਅਸੀਂ ਉਹ ਬੰਦਾ ਲੱਭਦੇ ਆ ਜਿਹੜਾ ਸਾਨੂੰ ਵਧੀਆ ਸਲਾਹ ਦੇ ਸਕਦਾ ਵੀ ਕਿੱਦਾਂ ਹਨਾ ਆਪਾਂ ਕਰ ਸਕਦੇ ਆ। ਸੋ ਹਰਵਿੰਦਰ ਗਰਚਾ ਹੁਣਾਂ ਨਾਲ ਤੁਸੀਂ ਗੱਲ ਕਰੋ, ਉਹ ਤੁਹਾਨੂੰ ਦੱਸਣਗੇ। ਵੈਸੇ ਕੁੱਲ ਮਿਲਾ ਕੇ ਅਮਰੀਕ ਜੀ, ਸਿਡਨੀ ਦੇ ਵਿਚ ਘਰਾਂ ਦੀ ਕੀ ਪੋਜੀਸ਼ਨ ਹੈ, ਮਤਲਬ ਪ੍ਰੋਪਰਟੀ ਵੈਲਿਊ ਜੀ?
ਅਮਦੀਪ, ਕੱਲ ਹੀ ਇੱਕ ਐਨਾਲਿਸਿਸ ਆ ਰਹੀ ਸੀ ਕਿ ਪਿਛਲੇ ਸਾਲ ਵਿਚ ਕੀ ਹੋਇਆ ਘਰਾਂ ਦੀ ਪ੍ਰਾਈਸਿਸ, ਕੈਪੀਟਲ ਜਿਹੜੀ ਸਿਟੀ ਹੈ ਆਸਟ੍ਰੇਲੀਆ ਦੇ ਵਿਚ, ਮੈਨੂੰ ਹੁਣ ਜਵਾਨੀ ਯਾਦ ਆ, ਉਹਦੇ ਵਿਚ ਆ ਰਿਹਾ ਸੀ ਕਿ ਸਿਡਨੀ ਦੇ ਵਿਚ ਪਿਛਲੇ ਸਾਲ ਕੁੱਲ ਮਿਲਾ ਕੇ ਦੇਖਿਆ ਜਾਵੇ, ਇਸ ਸਾਲ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪ੍ਰਾਈਸਿਸ ਦੇ ਵਿਚ 0.25 ਦੀ ਗਿਰਾਵਟ ਆਈ ਹੈ, 0.25 ਦੀ ਗਿਰਾਵਟ ਆਈ ਆ। ਜਿਹੜਾ ਮੈਲਬੋਰਨ ਆ ਇਹਦੇ ਵਿਚ ਪ੍ਰਾਈਸਿਸ 10.4% ਵਧੀਆ ਆ, ਐਡਲੇਡ ਦੇ ਵਿਚ ਪ੍ਰਾਈਸਿਸ 6.4 ਵਧੀਆ ਆ, ਤੇ ਬਾਕੀ ਜਿਹੜੇ ਸਿਟੀ ਆ ਉਹਨਾਂ ਵਿਚ 4 ਜਾਂ 5 ਦੇ ਕਰੀਬ ਕਰੀਬ ਵਾਧਾ ਰਿਹਾ ਆ। ਲੇਕਿਨ ਇੱਕ ਮੈਲਬੋਰਨ ਸਿਡਨੀ ਅਜਿਹਾ ਸ਼ਹਿਰ ਆ ਜਿਹੜਾ ਕਿ ਨੈਗੇਟਿਵ ਟ੍ਰੈਂਡ ਦਿਖਾਇਆ, ਕਿਉਂਕਿ ਇੱਥੇ ਪ੍ਰਾਈਸਿਸ ਜਿਹੜੇ ਬਬਲ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ, ਬਬਲ ਜਿਹੜਾ ਫੈਲ ਚੁੱਕਿਆ, ਹੁਣ ਦੇ ਹੁਣ ਬਬਲ ਦੇ ਵਿੱਚ ਥੋੜੀ ਥੋੜੀਆਂ ਤਰੇੜਾਂ ਅਮਨਜੀਤ ਮੈਨੂੰ ਦਿਖਾਈ ਦਿੰਦੀਆਂ ਕਿ ਆ ਰਹੀਆਂ, ਇੰਨੀਆਂ ਪ੍ਰਾਪਰਟੀ ਇੰਨੀ ਡਿਮਾਂਡ ਨੀ ਜਿੰਨੀ ਪਹਿਲਾਂ ਰਹੀ ਹੈ। ਹੋ ਸਕਦਾ ਕਿ ਬਬਲ ਜਿੱਦਾਂ ਪੰਜਾਬ ਦੇ ਵਿੱਚ ਫਟਿਆ ਹੈ ਤਾਂ ਹਿੰਦੁਸਤਾਨ ਦੇ ਵਿੱਚ ਪ੍ਰਾਪਰਟੀ ਬਬਲ ਫਟਿਆ ਹੈ, ਉੱਥੇ ਦੇਖੀਏ ਪ੍ਰਾਪਰਟੀ ਬਬਲ ਇਹ ਸਿਡਨੀ ਦੇ ਵਿੱਚ ਹੋ ਸਕਦਾ, ਇਹ ਕਿਆਸ ਰਾਹੀਂ ਲਾਈ ਜਾ ਸਕਦੀ ਆ। ਮੈਂ ਇਸ ਸੰਦਰਭ ਦੇ ਵਿੱਚ ਪੰਜਾਬ ਦੀ ਐਗਜ਼ਾਮਪਲ ਅਮਨਦੀਪ ਦੇਵਾਂਗਾ। 2002 ਤੋਂ ਲੈ ਕੇ 2008-9-10 ਤੱਕ ਪੰਜਾਬ ਦੇ ਵਿੱਚ ਜਿੰਨੀਆਂ ਹਾਊਸ ਪ੍ਰਾਈਸਿਸ ਵਧੀਆਂ, ਜਿੰਨੀਆਂ ਉੱਥੇ ਪ੍ਰਾਈਸਿਸ ਵਿੱਚ ਇਨਕਰੀਜ਼ ਆਈ, ਉਹ ਟ੍ਰਮੈਂਡਸ ਇਨਕਰੀਜ਼ ਸੀ। ਉਦੋਂ ਕਿਹਾ ਜਾ ਰਿਹਾ ਸੀ ਕਿ ਇਹ ਬਬਲ ਜਿਹੜਾ ਕਦੇ ਫਟਣਾ ਹੀ ਨਹੀਂ। ਹੁਣ ਪੰਜਾਬ ਦੇ ਵਿੱਚ ਤੁਸੀਂ ਚਾਹੇ ਉਹ ਐਗਰੀਕਲਚਰ ਜ਼ਮੀਨ ਹੋਵੇ, ਚਾਹੇ ਉਹ ਰੈਜੀਡੈਂਸ਼ੀਅਲ ਹੈ, ਚਾਹੇ ਹੋਰ ਕਿਸੇ ਤਰ੍ਹਾਂ ਦੀ ਕਮਰਸ਼ੀਅਲ ਆ, ਪ੍ਰਾਈਸਿਸ ਅੱਧੀਆਂ ਪੰਜਾਬ ਦੇ ਵਿੱਚ ਰਹਿ ਗਈਆਂ। ਤੇ ਪੰਜਾਬ ਦਾ ਨਹੀਂ ਹਾਲ ਆ, ਹਿੰਦੁਸਤਾਨ ਦਾ ਹੀ ਹਾਲ ਹੈ।
ਅਮਰੀਕ ਜੀ, ਕੰਪੈਰੇਟਿਵਲੀ ਆਪਾਂ ਸਿਡਨੀ ਜਾਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਕਦੇ ਬਬਲ ਫਟਦਾ ਮੈਂ ਫਟਦਾ ਨਹੀਂ ਦੇਖਿਆ, ਵੀ ਜਿੱਦਾਂ ਪ੍ਰਾਈਸ ਕਰੈਸ਼ ਹੋ ਗਈ ਆ। ਇੱਦਾਂ ਆ ਵੀ ਜਿਸ ਰੇਟ ਨਾਲ ਇਹ ਵੱਧਦੀ ਆ ਉੱਥੇ ਖੜ ਜਾਂਦੀ ਆ ਸਾਲ ਦੋ ਸਾਲ, ਮਤਲਬ ਮਾੜਾ ਮਾੜਾ ਫਲਕਚੁਏਟ। ਇੱਦਾਂ ਨਹੀਂ ਹੈਗੀ ਵੀ ਜਿਹੜਾ ਘਰ ਹੁਣ 5 ਲੱਖ ਦਾ ਉਹ ਜੀ 2.5 ਨੂੰ ਵੀ ਨਹੀਂ ਕੋਈ ਪੁੱਛਦਾ ਉਹਨੂੰ, ਠੀਕ ਹੈ ਨਾ। ਅਮਰੀਕਾ ਦੇ ਵਿੱਚ ਇੱਦਾਂ ਹੋਇਆ
ਤੁਸੀਂ ਅਮਨ, ਜੇ ਤੁਸੀਂ ਨਾ 2007-08 ਦਾ ਰਿਸੈਸ਼ਨ ਦੇਖੋ ਤਾਂ ਉਹਦੇ ਵਿੱਚ ਸਿਡਨੀ ਪ੍ਰਾਈਸਿਸ ਦੇ ਵਿੱਚ ਕਾਫੀ ਗਿਰਾਵਟ ਉਸ ਵੇਲੇ ਆਈ ਸੀ। ਇੰਨੀ ਗਿਰਾਵਟ ਨਹੀਂ ਆਈ ਸੀ ਜਿੰਨੀ ਕਿ ਅਮਰੀਕਾ ਦੇ ਵਿੱਚ ਆਈ ਸੀ, ਕਿਉਂਕਿ ਇੱਥੇ ਜਿਹੜੇ ਇੱਥੇ ਦੀਆਂ ਬੈਂਕਾਂ ਨੇ ਨਾ ਜਿਹੜੇ ਲੋਨ ਅਭਗਾਉਣ ਨਹੀਂ ਦਿੱਤੇ ਸੀ, ਉਹਦੇ ਜਿਹੜੀ ਲੋਨ ਹੈ ਸਿਕਿਉਰਿਟੀ ਰੱਖ ਕੇ ਦਿੱਤੀ ਸੀ, ਲੋਕਾਂ ਨੇ ਇੰਨੇ ਜ਼ਿਆਦਾ ਲੋਨ ਲਏ ਹੋਏ ਨਹੀਂ ਸੀ। ਲੇਕਿਨ ਅਮਰੀਕਾ ਦੇ ਵਿੱਚ ਜਿਹੜੇ ਬੈਂਕਿੰਗ ਸਿਸਟਮ ਸੀ ਉਹ ਬੜਾ ਰਿਲੈਕਸ ਸੀ, ਉਹਨਾਂ ਨੇ ਜਿਹੜੇ ਲੋਨ ਸੀ ਉਹ ਬਿਨਾਂ ਕਿਸੇ ਕੈਪੈਸਿਟੀ ਚੈੱਕ ਕੀਤੇ ਹੋਏ ਜਾਂ ਉਹਨਾਂ ਦੀ ਐਲੀਜੀਬਿਲਿਟੀ ਚੈੱਕ ਕੀਤੇ ਉਹ ਦਿੱਤੇ ਸੀ। ਜਿਸ ਵੇਲੇ ਰਿਸੈਸ਼ਨ ਆਇਆ ਤਾਂ ਪ੍ਰਾਈਸਿਸ ਅੱਧੀਆਂ ਤੋਂ ਵੀ ਘੱਟ ਰਹਿ ਗਈਆਂ ਸੀਗੀਆਂ। ਇਹ ਕਿਸੇ ਵੇਲੇ ਵੀ ਕਿਸੇ ਦੇਸ਼ ਚ ਕਿਸੇ ਸਮੇਂ ਹੋ ਸਕਦਾ ਹੈ
ਜੀ। ਹੁਣ ਮਤਲਬ ਮੇਰੇ ਕਹਿਣ ਦਾ ਮਤਲਬ ਸਿਡਨੀ ਦੇ ਵਿੱਚ ਬਹੁਤ ਘੱਟ ਫਲੈਕਚੁਏਟ ਕਰਦੀ ਹੈ ਆਸਟ੍ਰੇਲੀਆ ਦੇ ਵਿੱਚ ਕੰਪੈਰੇਟਿਵਲੀ। ਜਿਹੜੀ ਹੁਣ ਪੰਜਾਬ ਦੀ ਤੁਸੀਂ ਗੱਲ ਕੀਤੀ, ਅਸੀਂ ਉੱਥੇ ਜਾ ਕੇ ਆਏ ਹਾਂ, ਸਾਡੇ ਏਰੀਏ ਦੇ ਵਿੱਚ ਜਿਹੜੇ ਨਾਰਮਲ ਖੇਤ ਨੇ ਮਤਲਬ ਪਿੰਡਾਂ ਤੋਂ ਬਾਹਰ ਨੇ 45-45 ਲੱਖ ਨੂੰ ਵਿਕੇ ਨੇ, ਮਤਲਬ ਅਸੀਂ ਦੇਖੇ ਨੇ ਪਿਛਲੇ 4-5 ਸਾਲ ਦੇ ਵਿੱਚ। ਹੁਣ ਜਦ ਉੱਥੇ ਗਏ ਆ ਨੋਟਬੰਦੀ ਤੋਂ ਬਾਅਦ ਜੋ ਕੁਛ ਹੋਇਆ, ਠੀਕ ਹੈ, ਉਹ ਤੋਂ ਬਾਅਦ ਮਤਲਬ ਪ੍ਰਾਈਸ ਕੀ ਆ ਗਈ, ਕਿਉਂਕਿ ਉਹ ਡਿਜੀਟਲ ਹੋ ਗਿਆ ਨਾ ਸਾਰਾ, ਹੁਣ ਉਹ ਆਉਂਦਾ ਆ ਉੱਥੇ, ਮਤਲਬ ਤੁਸੀਂ ਰਜਿਸਟਰੀ ਕਰਾਉਣੀ ਆ, ਟੈਕਸ ਦੇਣਾ। ਹੁਣ ਕਹਿੰਦੇ ਜੀ ਰੇਟ ਕੀ ਚੱਲ ਰਿਹਾ, ਅੱਜ ਵੀ ਅਸੀਂ ਪਿਛਲੇ ਹਫ਼ਤੇ ਫੋਨ ਕੀਤਾ, ਕਹਿੰਦੇ ਜੀ 18 ਲੱਖ ਰੁਪਇਆ ਚੱਲ ਰਿਹਾ ਰੇਟ ਖੇਤ ਦਾ ਕਿੱਲੇ ਦਾ, ਪਰ ਕਹਿੰਦੇ 18 ਕਹੀ ਜਾਂਦੇ ਆ, ਵਿਕਿਆ ਕੋਈ ਨੀ ਹੈਗਾ। ਇੱਦਾਂ ਨੀ ਹੈਗਾ ਕੋਈ ਵਿਕ ਗਿਆ, ਹਾਂ ਉਹ ਗਾਹਕ
ਗਾਹਕ ਨਹੀਂ ਹੈਗਾ, ਲੇਕਿਨ ਕੋਈ ਬਾਇਰ ਨੀ ਹੈਗਾ ਮਾਰਕੀਟ,
ਮਤਲਬ ਜੇ ਬਾਇਰ ਹੈ ਨੀ ਇਹਦਾ ਮਤਲਬ 18 ਲੱਖ ਵੀ ਕੀਮਤ ਹੈ ਨੀ। 18 ਲੱਖ ਕਹੀ ਜਾਂਦੇ ਆ, 18 ਲੱਖ ਪਰ ਉਹਦਾ ਗਾਹਕ ਹੀ ਹੈ ਨੀ ਕੋਈ, ਇਹਦਾ ਮਤਲਬ ਕੀਮਤ ਹੈ ਨੀ ਕੋਈ।
ਤੁਸੀਂ 12 ਲੱਖ ਵੀ ਲਾ ਦਿਓ ਨਾ, ਮੇਰੇ ਖਿਆਲ ਚ 12 ਲੱਖ ਵੀ ਵਿੱਚ ਵੀ ਮਕਾਨ ਤੁਹਾਡਾ ਵਿਕ ਨੀ ਸਕਦਾ
ਜੀ। ਸੋ ਉਹ ਇਹਨੂੰ ਕਹਿੰਦੇ ਆ ਬਬਲ ਬਰਸਟ ਹੋਣੀ, ਬਬਲ ਟੁੱਟ ਜਾਣੀ। ਦੇਖੋ 3 ਗੁਣਾ ਭਾਅ ਜਿਹੜਾ ਨੀਚੇ ਆ ਗਿਆ, ਆਲਮੋਸਟ 2.5 ਗੁਣਾ, ਠੀਕ ਹੈ ਨਾ, ਔਰ ਬਾਇਰ ਫੇਰ ਵੀ ਹੈ ਨੀ। ਮੈਂ ਤਾਂ ਪਹਿਲਾਂ ਵੀ ਇਹੀ ਕਹੀ ਜਾ ਰਿਹਾ ਸੀਗਾ, ਜਿਹੜੀ ਓਰਿਜਿਨਲ ਕੀਮਤ ਹੈ ਖੇਤ ਦੀ ਉਹ ਇੰਨੀ ਹੈ, 12-15 ਲੱਖ ਹੀ ਹੈ, 45 ਲੱਖ ਨੀ ਹੈਗੀ। ਉਹ ਤਾਂ ਜਿਹੜਾ ਬਲੈਕ ਮਨੀ ਸਰਕੂਲੇਟ ਹੋ ਰਿਹਾ ਹੁੰਦਾ ਆ, ਜਾਂ ਵਾਧੂ ਪੈਸਾ ਜਿਹੜਾ ਟੈਕਸ ਚੋਰੀ ਕੀਤਾ ਪੈਸਾ ਫਲੋਟ ਹੋ ਰਿਹਾ ਹੁੰਦਾ ਕੈਸ਼ ਦਾ, ਉਹ ਪੈਸੇ ਉਹ ਵਧਾਉਂਦਾ ਆ। ਹੁਣ ਉਧਰ ਨਿਊਜ਼ੀਲੈਂਡ ਦੇ ਵਿੱਚ ਕੀ ਹੋਇਆ ਕਿ ਨਵੀਂ ਸਰਕਾਰ ਬਣੀ ਆ, ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਪੀਟਰ ਵਿੰਸਟਨ ਦੀ ਹਮਾਇਤ ਦੇ ਨਾਲ ਸਰਕਾਰ ਬਣੀ ਆ। ਪਹਿਲਾ ਕਾਨੂੰਨ ਪਤਾ ਉਹਨਾਂ ਨੇ ਕੀ ਪਾਸ ਕੀਤਾ ਪਿਛਲੇ, ਹਜੇ ਕੱਲ ਦੀ ਗੱਲ ਹੈ, ਕਿ ਜਿਹੜਾ ਫੋਰਨਰ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਘਰ ਨਹੀਂ ਖਰੀਦ ਸਕੂਗਾ, ਬਾਈ ਨਹੀਂ ਕਰ ਸਕਦਾ। ਹਾਂਜੀ, ਉਹ ਕਹਿੰਦੇ ਨੇ ਕਿ ਜਿਹੜੇ ਫੋਰਨ ਮਾਰਕੀਟ ਹੈ ਉਹ ਲੋਕਲ ਬੰਦਿਆਂ ਦੀ, ਲੋਕਲ ਜਿਹੜੀ ਘਰਾਂ ਦੀ ਪ੍ਰਾਈਸ ਚੱਕਦੀ ਆ, ਉਹ ਅਨਫੋਰਡੇਬਲ ਕਰ ਦਿੰਦੇ ਆ। ਲੋਕਲ ਬੰਦਾ ਲੈ ਹੀ ਨਹੀਂ ਸਕਦਾ ਘਰ, ਕਿਉਂਕਿ ਚਾਈਨਾ ਵਾਲਿਆਂ ਕੋਲ ਪੈਸਾ ਬਹੁਤ ਹੈ, ਇੰਡੀਆ ਵਾਲਿਆਂ ਕੋਲ ਪੈਸਾ ਬਹੁਤ ਹੈ, ਜਾਂ ਈਵਨ ਕਿ ਆਸਟ੍ਰੇਲੀਆ ਵਾਲੇ ਜਾ ਕੇ ਉੱਥੇ ਸਸਤੇ ਘਰ ਦੇਖ ਕੇ ਖਰੀਦੀ ਜਾਂਦੇ ਨੇ ਤੇ ਉਹ ਪ੍ਰਾਈਸ ਚੱਕੀ ਜਾਂਦੇ ਨੇ, ਤੇ ਲੋਕਲ ਜਿਹੜੇ ਨੇ ਲੋਕਲਾਂ ਲਈ ਹੈ ਹੀ ਨਹੀਂ ਉੱਥੇ ਘਰ, ਦੇ ਕਾਂਟ ਅਫੋਰਡ ਇਟ। ਉਹਨਾਂ ਦੀ ਇਨਕਮ ਬੇਸ ਦੇ ਹਿਸਾਬ ਦੇ ਨਾਲ ਉਹ ਘਰ ਨਹੀਂ ਖਰੀਦ ਸਕਦੇ, ਫਿਰ ਜਿਸ ਹਿਸਾਬ ਨਾਲ ਬਾਹਰਲੇ ਲੋਕ ਪ੍ਰਾਈਸ ਚੱਕ ਦਿੰਦੇ ਨੇ, ਇਹੀ ਪ੍ਰੋਬਲਮ ਇੰਡੀਆ ਆ ਗਈ ਸੀ ਕਿ ਫੋਰਨਰਾਂ ਨੇ ਜਾ ਕੇ ਇੰਨੇ ਭਾਅ ਚੱਕਦੇ ਕਿ ਲੋਕਲ ਬੰਦਾ ਖਰੀਦ ਨਹੀਂ ਸੀ ਸਕਦਾ ਖੇਤ ਉੱਥੇ। ਸੋ ਇਹ ਸਮੱਸਿਆਵਾਂ ਜਿਹੜੀਆਂ ਨੇ ਇਹ ਹੈਗੀਆਂ, ਅਸੀਂ ਕਈ ਵਾਰੀ ਕ੍ਰੀਏਟ ਕਰਦੇ ਹਾਂ। ਸੋ ਅਮਰੀਕ ਜੀ, ਸਮਾਂ ਕਾਫੀ ਹੋ ਗਿਆ ਤੇ ਆਪਾਂ ਇਜਾਜ਼ਤ ਵੀ ਲੈਣੀ ਹੈ, ਤੇ ਸਿਡਨੀ ਦਾ ਵੈਦਰ ਕੀ ਕਹਿ ਰਿਹਾ?
ਅਮਦੀਪ ਸਿਟੀ ਦਾ ਵੈਦਰ ਬਿਲਕੁਲ ਟਿਕਿਆ ਹੋਇਆ ਹੈ, ਅਸਮਾਨ ਵਿਚ ਥੋੜੇ ਥੋੜੇ ਬਦਲ ਇਸ ਵੇਲੇ ਆ ਰਹੇ ਆ। ਮੇਰੇ ਖਿਆਲ ਦੇ ਵਿਚ ਬਾਰਿਸ਼ ਤਾਂ ਨਹੀਂ ਹੋਏਗੀ, ਲੇਕਿਨ ਮੌਸਮ ਥੋੜਾ ਠੰਡਾ ਹੋ ਸਕਦਾ ਆ ਏਦਾਂ ਲੱਗ ਰਿਹਾ। ਲੇਕਿਨ ਫਿਲਹਾਲ ਟੈਂਪਰੇਚਰ ਆ ਇੱਥੇ 22-23 ਡਿਗਰੀ ਦੇ ਕਰੀਬ ਹੋਏਗਾ ਤੇ ਕੁੱਲ ਮਿਲਾ ਕੇ ਧੁੱਪ ਇਸ ਵੇਲੇ ਹੈ ਤੇ ਆਸ ਕਰਦੇ ਆ ਕਿ ਐਨ ਵਗੈਰਾ ਨਾ ਪਵੇ, ਮੌਸਮ ਠੀਕ ਠਾਕ ਰਹੇ
ਜੀ।
ਇਹਦੇ ਨਾਲ ਹੀ ਅਮਦੀਪ ਮੈਂ ਇਜਾਜ਼ਤ ਦੇਣਾ ਸਾਰਿਆਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ, ਅਦਾਬ ਤੇ ਨਮਸਕਾਰ।
ਸਤਿ ਸ੍ਰੀ ਅਕਾਲ ਜੀ ਅਮਰੀਕ ਜੀ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਮੈਂ ਵੀ ਇਜਾਜ਼ਤ ਲੈਂਦੇ ਜਾਂਦੇ ਜਾਂਦੇ ਇੱਕ ਤੁਹਾਨੂੰ ਗੀਤ ਆਈਫੋਨ ਦਾ ਸੁਣਾਉਂਦੇ ਹਾਂ ਜੀ। ਰਵਿੰਦਰ ਗਰੇਵਾਲ ਦਾ ਨਵੀਂ ਫਿਲਮ ਦੇ ਵਿੱਚੋਂ ਆਇਆ ਆਈਫੋਨ ਵਾਰਤਾ, ਕਹਿੰਦੇ ਵਾਰਨਾ ਸੀ ਨੋਟ ਤੇ ਵਾਰਤਾ ਆਈਫੋਨ ਤੇ ਛੱਡ ਕੇ ਜਾ ਰਹੇ ਹਾਂ ਜੀ ਪ੍ਰੋਗਰਾਮ। ਆਈਫੋਨ ਦੇ ਉੱਤੇ ਸਾਡੀ ਆਪਣੀ ਐਪਲੀਕੇਸ਼ਨ ਡਾਊਨਲੋਡ ਕਰੋ, ਸੇਵ ਕਰੋ, ਉਸ ਚ ਸੁਣੋ ਸਾਨੂੰ, ਹੋਰ ਫੈਸਿਲਿਟੀਆਂ ਦਾ ਆਨੰਦ ਮਾਣੋ। ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਮਿਲਦੇ ਹਾਂ ਕੱਲ ਨੂੰ ਫਿਰ ਮਿੰਟੂ ਬਰਾੜ ਹੋਣਾ ਦੇ ਨਾਲ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਗੱਲ ਸੀ ਲਿਆ ਮੈਂ ਮਸਾਂ ਘਰਦਿਆਂ ਨਾਲ ਲੜ ਕੇ, ਗੇੜਾ ਜਦੋਂ ਦਿੱਤਾ ਤੂੰ ਇਸ਼ਾਰਾ ਮੈਨੂੰ ਕਰਕੇ। ਕੱਲ ਸੀ ਲਿਆ ਮੈਂ ਮਸਾਂ ਘਰਦਿਆਂ ਨਾਲ ਲੜ ਕੇ, ਗੇੜਾ ਜਦੋਂ ਦਿੱਤਾ ਤੂੰ ਇਸ਼ਾਰਾ ਮੈਨੂੰ ਕਰਕੇ। ਪਹਿਲੀ ਤੱਕਣੀ ਚ ਤੈਨੂੰ ਦਿਲ ਹਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਲਹਿੰਗਾ ਤੇਰਾ ਜਦੋਂ ਮੇਰੇ ਚਾਦਰੇ ਨਾ ਖਹਿ ਗਿਆ, ਪਤਾ ਨਹੀਂ ਉਹ ਹੱਥ ਤੋਂ ਛੁਡਾ ਕੇ ਕਿਹੜਾ ਲੈ ਗਿਆ। ਲਹਿੰਗਾ ਤੇਰਾ ਜਦੋਂ ਮੇਰੇ ਚਾਦਰੇ ਨਾ ਖਹਿ ਗਿਆ, ਪਤਾ ਨਹੀਂ ਉਹ ਹੱਥ ਤੋਂ ਛੁਡਾ ਕੇ ਕਿਹੜਾ ਲੈ ਗਿਆ। ਲੱਕ ਦੇ ਹੁਲਾਰਿਆਂ ਦੀ ਤੇਰੇ ਲੱਕ ਦੇ ਹੁਲਾਰਿਆਂ ਦੀ ਸੂਲੀ ਚਾੜਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ, ਤੈਨੂੰ ਨੱਚਦੀ ਵੇਖ ਕੇ। ਬਿਨਾ ਪੀਤੇ ਗੱਭਰੂ ਸ਼ਰਾਬੀ ਜਿਹਾ ਹੋ ਗਿਆ, ਤੇਰਾ ਵੀ ਤਾਂ ਸੋਹਣੀਏ ਗੁਲਾਬੀ ਰੰਗ ਚੋ ਗਿਆ। ਬਿਨਾ ਪੀਤੇ ਗੱਭਰੂ ਸ਼ਰਾਬੀ ਜਿਹਾ ਹੋ ਗਿਆ, ਤੇਰਾ ਵੀ ਤਾਂ ਸੋਹਣੀਏ ਗੁਲਾਬੀ ਰੰਗ ਚੋ ਗਿਆ। ਕੱਲੇ ਨਖਰੇ ਦਾ ਮੁੱਲ ਤਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਵੋਟਾਂ ਦੇ ਭੁਲੇਖੇ ਆਈ ਫੋਨ ਵਾਰਤਾ ਨੀ, ਤੈਨੂੰ ਨੱਚਦੀ ਵੇਖ ਕੇ। ਮੁੰਡਿਆਂ ਨੂੰ ਚਾੜਤਾ ਤੇ ਨਿਗਨੀ, ਭੰਗੜੇ ਚ ਖੱਡੇ ਜਦੋਂ ਗਿੱਧੇ ਵਾਲੇ ਚਿਬਨੀ। ਮੁੰਡਿਆਂ ਨੂੰ ਚਾੜਤਾ ਤੇ ਨਿਗਨੀ, ਭੰਗੜੇ ਚ ਖੱਡੇ ਜਦੋਂ ਗਿੱਧੇ ਵਾਲੇ ਚਿਬਨੀ। ਪਿਰਤੀ ਨੇ ਬੋਲੀ ਲਲਕ, ਪਿਰਤੀ ਨੇ ਬੋਲੀ ਲਲਕ।